ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੇਕਰ ਤੁਸੀਂ ਮਹਾਨ ਚੀਜ਼ਾਂ ਨਹੀਂ ਕਰ ਸਕਦੇ ਤਾਂ ਛੋਟੀਆਂ ਚੀਜ਼ਾਂ ਨੂੰ ਮਹਾਨ ਤਰੀਕੇ ਨਾਲ ਕਰੋ। ਵਿਚਾਰ ਨੈਪੋਲੀਅਨ ਹਿਲ। ਅਜਿਹੇ ਸੋਹਣੇ ਵਿਚਾਰਾਂ ਦੇ ਲਈ ਬਣੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਪੰਜਾਬੀ ਦਿਲ ਤੇ ਪੰਜਾਬੀ ਜਜ਼ਬੇ ਨਾਲ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਵਾਅਦੇ ਮੁਤਾਬਿਕ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਲਹਿਰਾਂ ਲੈ ਕੇ। ਪ੍ਰੋਗਰਾਮ ਦੀ ਤਕਨੀਕੀ ਸਾਂਭ ਸੰਭਾਲ ਲਈ ਤੇ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਰਬਜੀਤ ਸਿੰਘ ਜੀ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਂਝ ਪਾਏ ਹੋਏ ਨੇ। ਸੋ ਜੀ ਅੱਜ 15 ਫਰਵਰੀ 2017 ਤੇ 4 ਫਰਵਰੀ ਦੀ ਜਿਹੜੀ ਸਵੇਰ ਹੈ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਚੁੱਕੀ ਹੈ, ਰੁਸ਼ਨਾ ਚੁੱਕੀ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਨੂੰ। ਜਲਦੀ ਹੀ ਇਹ ਜਿਹੜੀ ਹੈਗੀ ਆ ਚਾਨਣ ਹੈ, ਇਹਨਾਂ ਨੇ ਪੱਛਮੀ ਦੇਸ਼ਾਂ ਦੇ ਤੇ ਏਸ਼ੀਆ ਦੀਆਂ ਹੱਦਾਂ ਨੂੰ ਵੀ ਚੁੰਮ ਲੈਣਾ। ਪੱਛਮੀ ਦੇਸ਼ਾਂ ਦੇ ਵਿਚ ਤੇ ਵੈਸੇ ਜੀ ਥੱਕਿਆ ਹੋਇਆ 14 ਫਰਵਰੀ ਦਾ ਦਿਨ ਅਜੇ ਢਲਦਿਆ ਹੋਣਾ ਤੇ ਨਵੀਂ ਸਵੇਰ ਦੀ ਉਮੀਦ ਦੇ ਨਾਲ। ਸੋ ਜੀ ਸੱਜਣੀ ਸਵੇਰ ਲੈ ਕੇ ਕਿਰਨਾਂ ਦੀ ਚੁੰਨੀ ਫਿਰ ਹੱਸਦੀ ਹਸਾਉਂਦੀ ਵਿਹੜੇ ਆਣ ਢੁੱਕੀ ਹੈ। ਨਵੀਆਂ ਉਮੀਦਾਂ, ਨਵੇਂ ਚਾਅ, ਨਵੇਂ ਸੁਪਨੇ ਨੇ। ਰਾਤ ਦੀ ਹਨੇਰੀ ਚੁੱਪ ਹੁਣ ਮੁੱਕੀ ਹੈ। ਬਿਲਕੁਲ ਜੀ, ਰਾਤ ਦੀ ਜਿਹੜੀ ਚੁੱਪ ਹੈ ਉਹ ਮੁੱਕ ਗਈ ਹੈ ਤੇ ਸਵੇਰ ਦੀ ਜਿਹੜੀ ਚਹਿਲ ਪਹਿਲ ਹੈ ਉਹ ਜ਼ਿੰਦਗੀ ਵਿੱਚ ਸ਼ੁਰੂ ਹੋ ਚੁੱਕੀ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ। ਤੇ ਮੈਂ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਤੋਂ ਸਟੂਡੀਓ ਤੋਂ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਕੋਈ 2 ਘੰਟੇ ਦਾ ਸਾਥ ਮੇਰਾ ਤੁਹਾਡੇ ਨਾਲ ਬਣਿਆ ਰਹਿਣਾ ਹੁਣ ਪ੍ਰੋਗਰਾਮ ਦੇ ਦੌਰਾਨ। ਸੋ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਤੇ ਸਾਂਝ ਜਿਹੜੀ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਪਾਈ ਰੱਖਣੀ ਹੈ। ਪ੍ਰੋਗਰਾਮ ਦੇ ਨਾਲ ਸਾਂਝ ਪਾਉਣ ਲਈ ਪਤਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, request@harmanradio.com ਰਾਹੀਂ ਤੁਸੀਂ ਪ੍ਰੋਗਰਾਮ ਵਿੱਚ ਈਮੇਲ ਕਰ ਸਕਦੇ ਹੋ ਜੀ। ਤੇ ਜੇ ਟੈਲੀਗ੍ਰਾਮ ਹੈ ਤੁਹਾਡੇ ਫੋਨ ਦੇ ਵਿੱਚ ਤੇ ਤੁਸੀਂ ਟੈਲੀਗ੍ਰਾਮ ਰਾਹੀਂ ਵੀ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। @harmanradio ਰਾਹੀਂ ਤੁਸੀਂ ਕੋਈ ਵੀ ਵੋਇਸ ਮੈਸੇਜਿਸ, ਮੈਸੇਜਿਸ ਜਾਂ ਫੋਟੋ ਮੈਸੇਜਿਸ ਜਿਹੜਾ ਹੈ ਉਹ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਸੋ ਤੁਹਾਡੇ ਸੁਝਾਵਾਂ ਦਾ, ਤੁਹਾਡੇ ਵਿਚਾਰਾਂ ਦਾ ਹਮੇਸ਼ਾ ਹੀ ਪ੍ਰੋਗਰਾਮ ਦੇ ਵਿੱਚ ਸਾਨੂੰ ਇੰਤਜ਼ਾਰ ਰਹਿੰਦਾ। ਸੋ ਇਹ ਜਿਹੜੀ ਸਾਂਝ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਪਾਈ ਰੱਖਣੀ ਹੈ। ਸੋ ਜੀ ਨਵਾਂ ਦਿਨ ਚੜਿਆ ਏ ਨਵੀਆਂ ਉਮੀਦਾਂ ਦੇ ਨਾਲ ਤੇ ਉਮੀਦ ਤੇ ਦੁਨੀਆਂ ਕਾਇਮ ਹੈ ਜੀ। ਕਦੇ ਦਿਨ ਕਦੇ ਰਾਤ, ਕਦੇ ਸੁੱਖ ਕਦੇ ਦੁੱਖ, ਕਦੇ ਧੁੱਪ ਤੇ ਕਦੇ ਛਾਂ, ਇਹੀ ਜ਼ਿੰਦਗੀ ਹੈ ਜੀ। ਤੁਹਾਡੇ ਲਈ ਅੱਜ ਦੀ ਜਿਹੜਾ ਦਿਨ ਹੈ ਨਵੀਆਂ ਉਮੀਦਾਂ ਤੇ ਨਵੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ, ਇਹੀ ਦੁਆ ਹੈ ਜੀ। ਤੇ ਚਲੋ ਫਿਰ ਸਰਬੱਤ ਦੇ ਭਲੇ ਤੇ ਚੜ੍ਹਦੀ ਕਲਾ ਦੀ ਅਰਦਾਸ ਨਾਲ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਲਹਿਰਾਂ। ਤੇ ਲਹਿਰਾਂ ਦੇ ਵਿੱਚ ਸਭ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਧਾਰਮਿਕ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਫਿਰ ਅਸੀਂ ਗੱਲਾਂ ਬਾਤਾਂ ਦੀ ਫਿਰ ਗੱਲ ਅੱਗੇ ਤੋਰਦੇ ਹਾਂ ਜੀ।
ਕਰਮਾਂ ਦੇ ਮਾਰਿਆਂ ਤੇ ਦੁਖੀ ਬੇਸਹਾਰਿਆਂ ਤੇ ਕਰਮਾਂ ਦੇ ਮਾਰਿਆਂ ਤੇ ਦੁਖੀ ਬੇਸਹਾਰਿਆਂ ਤੇ ਮੇਰ ਰੱਖੀ ਸਾਰਿਆਂ ਤੇ ਮੇਰ ਰੱਖੀ ਸਾਰਿਆਂ ਤੇ ਦੂਰ ਦੂਰ ਦੁੱਖ ਰੱਖੀ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਬੱਚਿਆਂ ਨੂੰ ਸੁੱਖ ਰੱਖੀ ਮਾਪਿਆਂ ਨੂੰ ਸੁੱਖ ਰੱਖੀ ਬੱਚਿਆਂ ਨੂੰ ਸੁੱਖ ਰੱਖੀ ਮਾਪਿਆਂ ਨੂੰ ਅੱਖੀਆਂ ਦੇ ਤਾਰਿਆਂ ਨੂੰ ਕੱਲਿਆਂ ਕਲਾਪਿਆਂ ਨੂੰ ਬਾਂਝ ਨਾ ਕਹਾਵੇ ਕੋਈ ਬਾਂਝ ਨਾ ਕਹਾਵੇ ਕੋਈ ਹਰੀ ਭਰੀ ਕੁੱਖ ਰੱਖੀ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਹਰੇ ਭਰੇ ਖੇਤ ਰਹਿਣ ਕਿਤੇ ਵੀ ਨਾ ਸੋਕਾ ਪਵੇ ਹਰੇ ਭਰੇ ਖੇਤ ਰਹਿਣ ਕਿਤੇ ਵੀ ਨਾ ਸੋਕਾ ਪਵੇ ਅੰਨ ਵਾਲੇ ਗੱਡੇ ਭਰੀ ਧਨ ਦੀ ਨਾ ਥੋੜ ਰਵੇ ਹਰ ਘਰੇ ਚੁੱਲ੍ਹਾ ਤਪੇ ਹਰ ਘਰੇ ਚੁੱਲ੍ਹਾ ਤਪੇ ਪੱਗ ਦਾ ਤੂੰ ਟੁੱਕ ਰੱਖੀ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਕੋਟ ਡੀ ਸੀ ਮੰਗੇ ਤੇਰੀਆਂ ਹੀ ਰਹਿਮਤਾਂ ਧੂਰ ਕੋਟ ਡੀ ਸੀ ਮੰਗੇ ਤੇਰੀਆਂ ਹੀ ਰਹਿਮਤਾਂ ਸੂਲੀ ਤੋਂ ਬਣਾ ਕੇ ਸੂਲ ਕੱਟਦੇ ਨੀ ਰਹਿਮਤਾਂ ਕਦੇ ਵੀ ਨਾ ਪਿੱਠ ਕਰੀ ਕਦੇ ਵੀ ਨਾ ਪਿੱਠ ਕਰੀ ਸਾਡੇ ਵੱਲ ਮੁੱਖ ਰੱਖੀ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ
ਜ਼ਿੰਦਗੀ ਦੇ ਹਰ ਸਮੇਂ ਸੁੱਖ ਤੁਹਾਡਾ ਹੱਥ ਫੜੀ ਰੱਖੇ ਇਹੀ ਅਰਦਾਸ ਹੈ ਤੇ ਆਉਣ ਵਾਲੇ ਜਿਹੜੇ ਸੀ ਡੇਢ ਦੋ ਘੰਟੇ ਹੈ ਇਹਦੇ ਵਿੱਚ ਸੁੱਖ ਨੇ ਜ਼ਰੂਰੀ ਤੁਹਾਡਾ ਜਿਹੜਾ ਹੱਥ ਫੜੀ ਰੱਖਣਾ ਹੈ ਬਿਲਕੁਲ ਜੀ ਦੇ ਹੱਥ ਤੁਸੀਂ ਵੀ ਮੇਰਾ ਫੜੀ ਰੱਖਣਾ ਹੈ ਆਪਣੇ ਮੈਸੇਜਿਸ ਦੇ ਜ਼ਰੀਏ ਆਪਣੇ ਵਿਚਾਰਾਂ ਦੇ ਜ਼ਰੀਏ ਤੇ ਅਸੀਂ ਤਾਂ ਰਲ ਮਿਲ ਕੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਰੌਣੀਆਂ ਨੇ ਜੀ ਰੌਣਕਾਂ ਗੱਲਾਂ ਬਾਤਾਂ ਦੀਆਂ ਤੇ ਮਾਰਨੀਆਂ ਨੇ ਅਸੀਂ ਕਾਫੀ ਗੱਲਾਂ ਬਾਤਾਂ ਵੀ ਕਰਨੀਆਂ ਫਰਮਾਇਸ਼ੀ ਸੌਂਗ ਵੀ ਸੁਣਨੇ ਨੇ ਤੇ ਨਾਲ ਦੀ ਨਾਲ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਫੇਰ ਸ਼ਮਿੰਦਰ ਪਟਿਆਲਾ ਤੋਂ ਸਾਂਝ ਪਾਉਣਗੇ ਤੇ ਅੱਜ ਅਸੀਂ ਲੋਕ ਗੀਤਾਂ ਦੀ ਜਿਹੜੀ ਲੋਕ ਸੰਗੀਤ ਦੀ ਕੜੀ ਪਿਛਲੇ ਹਫਤੇ ਸ਼ੁਰੂ ਕੀਤੀ ਉਹਦੇ ਤੇ ਅੱਗੇ ਵਧਾਂਗੇ ਤੇ ਉਹਦੇ ਲੋਕ ਸੰਗੀਤ ਦੇ ਵਿੱਚ ਅੱਜ ਗੱਲ ਕਰਾਂਗੇ ਜੀ ਲੋਕ ਗੀਤਾਂ ਦੀ ਸੋ ਕੋਈ ਵੀ ਲੋਕ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਜਾਂ ਕੋਈ ਵੀ ਇਹੋ ਜਿਹਾ ਲੋਕ ਗੀਤ ਜੋ ਤੁਹਾਨੂੰ ਲੱਗਦਾ ਹੈ ਕਿ ਹੁਣ ਸਾਡੀ ਜ਼ਿੰਦਗੀ ਚੋਂ ਵਿਸਰਦਾ ਜਾ ਰਿਹਾ ਹੈ ਤੇ ਉਹਨੂੰ ਅਸੀਂ ਜ਼ਰੂਰੀ ਜਾਲ ਪੂਜ ਕਰਕੇ ਦੁਬਾਰਾ ਫੇਰ ਅੱਗੇ ਲੈ ਕੇ ਆਉਣਾ ਹੈ ਜ਼ਿੰਦਗੀ ਦੀ ਸ਼ੈਲਫ ਤੇ ਸੋ ਕੋਈ ਵੀ ਇਹੋ ਜਿਹਾ ਗੀਤ ਜੋ ਤੁਹਾਡਾ ਮਨ ਸੁਣਨ ਨੂੰ ਕਰਦਾ ਹੋਵੇ ਫਰਮਾਇਸ਼ ਸਾਨੂੰ ਭੇਜ ਦੋ ਤੇ ਜ਼ਰੂਰ ਹੀ ਪ੍ਰੋਗਰਾਮ ਵਿੱਚ ਲਗਾਉਣਾ ਹੈ ਜੀ ਤੇ ਬਰਾੜ ਸਾਹਿਬ ਦੀ ਜਿਹੜੀ ਗੈਰ ਮੌਜੂਦਗੀ ਹੈ ਤੁਹਾਡੇ ਵਾਂਗੂ ਮੈਨੂੰ ਵੀ ਪ੍ਰੋਗਰਾਮ ਵਿੱਚ ਰੜਕ ਰਹੀ ਹੈ ਪਰ ਕੁਛ ਸਿਹਤ ਜਾਂ ਖਰਾਬ ਹੋਣ ਕਰਕੇ ਉਹਨਾਂ ਦੀ ਪ੍ਰੋਗਰਾਮ ਦੇ ਵਿੱਚੋਂ ਜ਼ਿਆਦਾ ਪਾ ਰਹੇ। ਸੋ ਅਰਦਾਸ ਕਰਦੇ ਆ ਜੀ ਉਹਨਾਂ ਦੀ ਸਿਹਤ ਲਈ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਤੇ ਵਧੀਆ ਸਿਹਤ ਬਖਸ਼ਣ ਤਾਂ ਕਿ ਉਹ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਹੈ ਉਹ ਦੁਬਾਰਾ ਤੋਂ ਸਾਡੇ ਨਾਲ ਪਾ ਸਕਣ। ਸੋ ਜੀ ਸਮਾਂ ਜਿਹੜਾ ਹੁਣ ਕੋਈ ਸਾਡਾ ਪੌਣੇ ਕੁ ਘੰਟੇ ਦਾ ਸਾਥ ਰਹਿਣਾ ਹੈ ਤੇ ਸਮੇਂ ਤੇ ਵੀ ਨਜ਼ਰ ਮਾਰ ਲਈਏ। ਐਡੀਲੇਡ ਦੀਆਂ ਘੜੀਆਂ ਜੀ ਇਸ ਵੇਲੇ 7:40 ਸਵੇਰ ਦੇ ਦਿਖਾ ਰਹੀਆਂ ਨੇ ਤੇ ਸਿਡਨੀ ਤੇ ਬ੍ਰਿਸਬੇਨ ਦੇ ਵਿੱਚ ਸਮਾਂ ਇਸ ਵੇਲੇ ਜਿਹੜਾ ਜੀ 8:10 ਹੋ ਚੁੱਕਾ ਹੈ। ਬ੍ਰਿਸਬੇਨ ਦੇ ਵਿੱਚ ਇਸ ਵੇਲੇ ਸਮਾਂ 7:10 ਹੋਇਆ ਹੈ ਜੀ। ਬੜੀ ਪਿਆਰੀ ਜੀ ਸਵੇਰ ਉੱਥੇ ਵੀ ਚੜੀ ਹੋਣੀ ਹੈ ਬੁੱਧਵਾਰ ਦੀ। ਪਰਥ ਤੇ ਹਾਂਗਕਾਂਗ ਦੇ ਵਿੱਚ 5:10 ਸਵੇਰ ਦੇ ਹੋਏ ਨੇ, ਸੂਰਜ ਅਜੇ ਨਹੀਂ ਚੜਿਆ ਹੋਣਾ ਉੱਥੇ। ਪੰਜਾਬ ਦੇ ਵਿੱਚ ਵੱਡਾ ਤੜਕਾ ਚੱਲ ਰਿਹਾ ਹੈ ਜੀ, 2:40 ਸਵੇਰ ਦੇ ਹੋ ਚੁੱਕੇ ਨੇ ਉੱਥੇ। ਤੇ ਯੂਰਪ ਦੇ ਦੇਸ਼ਾਂ ਦੀ ਗੱਲ ਕਰੀਏ ਤੇ ਉੱਥੇ ਕਾਫੀ ਦੇਸ਼ਾਂ ਦੇ ਵਿੱਚ ਇਸ ਵੇਲੇ ਜਿਹੜੀ 14 ਫਰਵਰੀ ਚੱਲ ਰਹੀ ਹੈ ਤੇ ਸਮਾਂ ਰਾਤ ਦਾ 10:11 ਹੋ ਚੁੱਕਾ ਹੈ। ਤੇ ਇੰਗਲੈਂਡ ਦੇ ਵਿੱਚ ਜਿਹੜਾ ਸਮਾਂ ਉਹ 9:11 ਹੋ ਗਿਆ। ਤੇ ਦੇਸ਼ਾਂ ਦੇ ਵਿੱਚ ਯੂਰਪ ਦੇ ਵਿੱਚ ਜਿਹੜਾ ਦਿਨ ਹੈ ਅਜੇ ਮੰਗਲਵਾਰ ਚੱਲ ਰਿਹਾ ਤੇ 14 ਫਰਵਰੀ ਜਿਹੜੀ ਤਰੀਕ ਹੈ ਉਹ ਚੱਲ ਰਹੀ ਹੈ ਜੀ ਉੱਥੇ। ਨਿਊਜ਼ੀਲੈਂਡ ਦੇ ਵਿੱਚ ਬੁੱਧਵਾਰ ਦੇ 10:11 ਹੋ ਚੁੱਕੇ ਨੇ। ਸੋ ਚਹਿਲ ਪਹਿਲ ਵਾਲੀ ਸਵੇਰ ਉੱਥੇ ਚੜੀ ਹੋਣੀ ਹੈ ਜੀ। ਤੇ ਅੱਗੇ ਵੱਧਦੇ ਆ ਕੈਨੇਡਾ ਦੇ ਵਿੱਚ ਵਿਨੀਪੈਗ। ਵਿਨੀਪੈਗ ਦੇ ਵਿੱਚ ਇਸ ਵੇਲੇ 3:11 14 ਫਰਵਰੀ ਦੇ ਤੇ ਮੰਗਲਵਾਰ ਦੇ ਜਿਹੜੇ ਹੋ ਚੁੱਕੇ ਨੇ। ਸੋ ਸ਼ਾਮ ਜਿੱਥੇ ਢਲਣੀ ਸ਼ੁਰੂ ਹੋ ਗਈ ਹੈ। ਇਹ ਕੁਝ ਦੇਸ਼ਾਂ ਦਾ ਤੇ ਕੁਝ ਸ਼ਹਿਰਾਂ ਦਾ ਸਮਾਂ ਸੀ ਜੀ। ਸੋ ਸਮਾਂ ਕੋਈ ਵੀ ਹੋਵੇ, ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਰਿਆਂ ਦੇ ਉੱਤੇ ਦੇਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਵਿੱਚ ਰੱਖਣ ਤੇ ਤੁਸੀਂ ਆਪਣੇ ਜ਼ਿੰਦਗੀ ਦੇ ਰਾਹਾਂ ਤੇ ਤਰੱਕੀਆਂ ਕਰਦੇ ਅੱਗੇ ਵੱਧਦੇ ਰਹੋ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼ਨਿੰਦਾ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਹੈ ਤੇ ਰਲ ਬੈਠ ਕੇ ਅਸੀਂ ਲੋਕ ਗੀਤਾਂ ਤੇ ਝਾਤ ਮਾਰਨੀ ਹੈ। ਸੋ ਤੁਹਾਡੇ ਦਿਲ ਵਿੱਚ ਕੋਈ ਲੋਕ ਗੀਤਾਂ ਨੂੰ ਲੈ ਕੇ ਕੋਈ ਫਲਸਫਾ ਇਹੋ ਜਿਹਾ ਹੋਵੇ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਮਾਰਦਿਆਂ ਹੁਣ ਨਜ਼ਰ ਜੀ ਅੱਜ ਦੇ ਮੌਸਮ ਤੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਮੌਸਮ ਹੈ ਉਹ ਕਿਹੋ ਜਿਹਾ ਰਹੇਗਾ? ਐਡੀਲੇਡ ਦੇ ਵਿੱਚ ਚੰਗੀ ਗਰਮੀ ਪਈ ਹੈ ਜੀ 4 ਦਿਨ ਪਹਿਲਾਂ, ਪਰ ਉਸ ਤੋਂ ਬਾਅਦ ਜਿਹੜਾ ਮੌਸਮ ਹੈ ਬੜਾ ਸੁਹਾਵਣਾ ਹੋ ਗਿਆ ਹੈ ਤੇ ਅੱਜ ਵੀ ਜਿਹੜਾ ਮੌਸਮ ਹੈ ਬੜਾ ਵਧੀਆ ਹੈ। ਹਲਕੇ ਹਲਕੇ ਬੱਦਲਾਂ ਦੇ ਨਾਲ ਜਿਹੜੀ ਸਵੇਰ ਹੋਈ ਹੈ। ਸੋ ਤਾਪਮਾਨ ਵੱਧ ਤੋਂ ਵੱਧ ਐਡੀਲੇਡ ਦੇ ਵਿੱਚ ਅੱਜ 29 ਡਿਗਰੀ ਤੱਕ ਜਾਏਗਾ ਤੇ ਮੌਸਮ ਸਾਫ਼ ਹੀ ਰਹੇਗਾ। ਸਿਡਨੀ ਦੇ ਵਿੱਚ ਹਲਕੀ ਬੱਦਲਵਾਹੀ ਬਣੀ ਰਹੇਗੀ ਤੇ ਨਾਲ ਦੀ ਨਾਲ ਤਾਪਮਾਨ ਦਾ ਪਾਰਾ 26 ਡਿਗਰੀ ਤੱਕ ਚੜੇਗਾ ਤੇ ਮੈਲਬਰਨ ਦੇ ਵਿੱਚ ਜਿਹੜਾ ਤਾਪਮਾਨ ਹੈ ਜੀ ਉਹ 32 ਡਿਗਰੀ ਤੱਕ ਜਾਏਗਾ। ਅੱਜ ਦੇ ਮੌਸਮ ਬਿਲਕੁਲ ਸਾਫ਼ ਦਿਸ ਰਿਹਾ ਮੈਲਬਰਨ ਦਾ। ਬ੍ਰਿਸਬੇਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੇ ਨਾਲ ਹੀ ਹਲਕੀ ਬੱਦਲਵਾਹੀ ਰਹੇਗੀ, ਪਰ ਜ਼ਿਆਦਾਤਰ ਮੌਸਮ ਜਿਹੜਾ ਸਾਫ਼ ਹੀ ਦਿਸ ਰਿਹਾ ਹੈ ਉੱਥੇ। ਪਰਥ ਦੇ ਵਿੱਚ ਵੀ ਮੌਸਮ ਸਾਫ਼ ਹੈ ਜੀ ਤੇ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ 30 ਡਿਗਰੀ ਤੱਕ ਜਾਏਗਾ ਤੇ ਪੰਜਾਬ ਦੇ ਵਿੱਚ ਵੀ ਮੌਸਮ ਜਿਹੜਾ ਕਰਵਟ ਬਦਲ ਰਿਹਾ ਹੈ। ਹੁਣ ਜਿਹੜੀ ਠੰਡ ਹੈ ਉਹ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਣੀ ਹੈ ਪੰਜਾਬ ਦੇ ਵਿੱਚ ਵੀ। ਪੰਜਾਬ ਦਾ ਮੌਸਮ ਅੱਜ ਸਾਫ਼ ਰਹੇਗਾ ਤੇ ਤਾਪਮਾਨ ਉੱਥੇ 24-25 ਡਿਗਰੀ ਤੱਕ ਜਿਹੜਾ ਉਹ ਬਣਿਆ ਰਹੇਗਾ। ਸੋ ਜੀ ਕੋਈ ਵੀ ਮੌਸਮ ਹੋਵੇ ਜ਼ਿੰਦਗੀ ਨੂੰ ਮਾਣਦੇ ਰਹਿਣਾ ਚਾਹੀਦਾ ਹੈ, ਹੱਸ ਕੇ ਗੁਜ਼ਾਰਨਾ ਚਾਹੀਦਾ ਹੈ। ਸੋ ਇਹ ਹੱਸਣ ਖੇਡਣ ਦਾ ਜਿਹੜਾ ਸਬੱਬ ਬਣਦਾ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਬੈਠ ਕੇ ਤੁਹਾਡੇ ਸਾਰਿਆਂ ਦੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਉਹ ਮੇਰੀ ਸਵੇਰ ਨੂੰ ਹੋਰ ਸੋਹਣੀ ਕਰ ਦਿੰਦੇ ਨੇ। ਸੋ ਪ੍ਰੋਗਰਾਮ ਦੇ ਵਿੱਚ ਜੀ ਰਾਜਵਿੰਦਰ ਸਿੰਘ, ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਤੇ ਬਚਿੱਤਰ ਮੌਰ ਭੁੱਲਰ ਨੂੰ ਨੇ ਹਾਜ਼ਰੀ ਲਵਾ ਦਿੱਤੀ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਾਜਵਿੰਦਰ ਸਿੰਘ ਹੁਣੀ ਤੇ ਨਾਲ ਇਹਨਾਂ ਨੇ ਇੱਕ ਬੜੇ ਪਿਆਰੇ ਮੈਸੇਜ ਜਿਹੜਾ ਉਹ ਵੀ ਸ਼ੇਅਰ ਕੀਤਾ ਹੈ। ਕਹਿੰਦੇ ਹਰ ਰੋਜ਼ 10-30 ਮਿੰਟ ਸੈਰ ਕਰਨ ਦੀ ਆਦਤ ਪਾਓ ਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆਉਣ ਦੀ ਆਦਤ ਪਾਓ। ਹਰ ਰੋਜ਼ ਘੱਟੋ ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਆਦਤ ਪਾਓ। ਪਿਛਲੇ ਸਾਲ ਦੇ ਨਾਲੋਂ ਇਸ ਸਾਲ ਜ਼ਿਆਦਾ ਕਿਤਾਬਾਂ ਪੜ੍ਹੋ ਤੇ 70 ਸਾਲ ਤੋਂ ਵੱਧ ਦੀ ਉਮਰ ਬਜ਼ੁਰਗਾਂ ਤੇ 6 ਸਾਲ ਤੋਂ ਘੱਟ ਬੱਚਿਆਂ ਲਈ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ। ਬੜੀ ਕਹੀ ਬਿਲਕੁਲ ਜੀ, 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਕਹਿੰਦੇ ਕੁਝ ਸਮਾਂ ਜ਼ਰੂਰ ਗੁਜ਼ਾਰੋ। ਬੜਾ ਜ਼ਰੂਰੀ ਹੁੰਦਾ ਜਿਵੇਂ ਜਿਹੜੇ ਬਜ਼ੁਰਗ ਆ ਜ਼ਿੰਦਗੀ ਵਿੱਚ ਤੁਹਾਨੂੰ ਆਪਣੇ ਤਜਰਬੇ ਤੋਂ ਕੁਝ ਨਾ ਕੁਝ ਸਿੱਖਣ ਮਿਲੇਗਾ ਉਹਨਾਂ ਤੋਂ ਤੇ ਜਿਹੜੇ ਬੱਚੇ ਆ ਉਹਨਾਂ ਦੇ ਭੋਲੇਪਣ ਤੋਂ ਤੁਸੀਂ ਜ਼ਰੂਰ ਹੀ ਜ਼ਿੰਦਗੀ ਨੂੰ ਜਿਹੜਾ ਜੀਣ ਦਾ ਵੱਲ ਹੈ ਉਹ ਸਿੱਖ ਸਕਦੇ ਹੋ। ਤੇ ਹਰ ਰੋਜ਼ ਰੱਜ ਕੇ ਪਾਣੀ ਪੀਓ ਜੀ ਕਹਿੰਦੇ ਆ ਤੇ ਹਰ ਰੋਜ਼ ਘੱਟੋ ਘੱਟ 3 ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ। ਫਾਲਤੂ ਗੱਲਾਂ ਵਿੱਚ ਆਪਣਾ ਕੀਮਤੀ ਵਕਤ ਖਰਾਬ ਨਾ ਕਰੋ। ਬੀਤੇ ਹੋਏ ਸਮੇਂ ਨੂੰ ਭੁੱਲ ਜਾਓ। ਬੀਤੇ ਮਾੜੇ ਵਕਤ ਦੀ ਯਾਦ ਅਤੇ ਜੀਵਨ ਸਾਥੀ ਨੂੰ ਨਾ ਯਾਦ ਕਰਾਓ। ਬੀਤੇ ਮਾੜੇ ਵਕਤ ਦੀ ਯਾਦ ਕਹਿੰਦੇ ਜਿਹੜੇ ਉਹ ਆਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਾਓ। ਇਹ ਸੋਚ ਕੇ ਜੀਵਨ ਗੁਜ਼ਾਰੋ ਕਿ ਤੁਸੀਂ ਇੱਥੇ ਕੁਝ ਸਿੱਖਣ ਲਈ ਆਏ ਹੋ। ਇੱਕ ਰਾਜਾ ਦੀ ਤਰ੍ਹਾਂ ਸਵੇਰ ਦਾ ਭੋਜਨ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਤੇ ਰਾਤ ਦਾ ਭੋਜਨ ਦੁਸ਼ਮਣਾਂ ਲਈ ਭੇਜ ਦਿਓ। ਉਸੇ ਨਾਲ ਨਫ਼ਰਤ ਨਾ ਕਰੋ ਕਿਉਂਕਿ ਪਿਆਰ ਕਰਨ ਲਈ ਇਹ ਜੀਵਨ ਬਹੁਤ ਛੋਟਾ ਹੈ। ਬਿਲਕੁਲ ਠੀਕ ਹੈ ਜੀ, ਤੁਸੀਂ ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਅਤੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ ਅਤੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ। ਵਾਹ ਜੀ ਵਾਹ, ਬੜੀਆਂ ਹੀ ਪਿਆਰੀਆਂ ਗੱਲਾਂ ਜਿਹੜੀਆਂ ਅੱਜ ਰਾਜਵਿੰਦਰ ਹੋਣਾ ਨੇ ਸਾਨੂੰ ਭੇਜੀਆਂ ਨੇ। ਕਹਿੰਦੇ ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿੱਖੋ। ਜੇ ਕੋਈ ਗਲਤੀ ਕਰਦਾ ਉਹਦੇ ਤੇ ਕਹਿੰਦੇ ਕਿ ਉਸ ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿੱਖੋ। ਇਹ ਸੋਚਣਾ ਤੁਹਾਡਾ ਕੰਮ ਨਹੀਂ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। ਸਮਾਂ ਸਾਰੇ ਹੀ ਜ਼ਖਮ ਭਰ ਦਿੰਦਾ ਹੈ। ਈਰਖਾ ਕਰਨਾ ਵਕਤ ਦੀ ਬਰਬਾਦੀ ਹੈ, ਦੂਜਿਆਂ ਬਰਬਾਦੀ ਹੈ। ਕਹਿੰਦੇ ਜ਼ਰੂਰਤਾਂ ਪੂਰੀਆਂ ਕਰਨ ਜੋਗਾ ਆਪ ਪਾਸ ਬਹੁਤ ਕੁਝ ਹੈ। ਹਰ ਰੋਜ਼ ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰੋ। ਜਦੋਂ ਸਵੇਰੇ ਸੌ ਕੇ ਉੱਠੋ ਤਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਨ ਤੋਂ ਬਾਅਦ ਆਪਣੇ ਮਾਤਾ ਪਿਤਾ ਦਾ ਵੀ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿੱਚ ਵਿਚਰ ਰਹੇ ਹੋ। ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਦੀ ਤੁਸੀਂ ਪਰਵਾਹ ਕਰਦੇ ਹੋ ਜਾਂ ਪਿਆਰ ਸਤਿਕਾਰ ਕਰਦੇ ਹੋ ਜੀ। ਸੋ ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਜੀ, ਤੁਸੀਂ ਸਾਨੂੰ ਪਿਆਰ ਸਤਿਕਾਰ ਬਖਸ਼ਿਆ ਇਹ ਜਿਹੜਾ ਮੈਸੇਜ ਭੇਜ ਕੇ ਤੇ ਮੈਸੇਜ ਮੈਂ ਸਾਰਿਆਂ ਦੇ ਨਾਲ ਸਾਂਝਾ ਕੀਤਾ ਕਿਉਂਕਿ ਸਾਰਿਆਂ ਤੁਹਾਡਾ ਸਭ ਦਾ ਹੀ ਪਿਆਰ ਸਤਿਕਾਰ ਜਿਹੜਾ ਮੇਰੇ ਦਿਲ ਵਿੱਚ ਹਮੇਸ਼ਾ ਰਹਿੰਦਾ। ਸੋ ਜੀ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਵੀ ਨੁਸਖੇ ਇਹਨਾਂ ਨੇ ਭੇਜੇ ਆ। ਸੋ ਅਰਦਾਸ ਕਰੀਏ ਕਿ ਪਰਮਾਤਮਾ ਅਸੀਂ ਜ਼ਿੰਦਗੀ ਦੇ ਵਿੱਚ ਇਹ ਸਾਰੇ ਜਿਹੜੇ ਨੁਸਖੇ ਜਿਹੜੇ ਅਸੀਂ ਪੜ੍ਹੇ ਆ ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਰਤਾ ਸਕੀਏ, ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਉਤਾਰ ਸਕੀਏ ਤਾਂ ਕਿ ਜ਼ਿੰਦਗੀ ਜਿਹੜੀ ਹੈ ਸਾਡੀ ਖੁਸ਼ਨੁਮਾ ਹੋ ਸਕੇ ਤੇ ਸੁਖਾਲੀ ਹੋ ਸਕੇ ਜੀ। ਸੋ ਇਹਨਾਂ ਨੇ ਜੀ ਇੱਕ ਬੂਟਾ ਅੰਬੀ ਦਾ ਦੀਦਾਰ ਪਰਦੇਸੀ ਦੀ ਆਵਾਜ਼ ਦੇ ਵਿੱਚ ਸੁਣਨ ਦੀ ਫਰਮਾਇਸ਼ ਜੀ। ਸੋ ਪ੍ਰੋਗਰਾਮ ਦੇ ਵਿੱਚ ਇੱਕ ਬੂਟਾ ਅੰਬੀ ਦਾ ਜਿਹੜਾ ਗੀਤ ਹੈ ਉਹ ਅਸੀਂ ਅੱਗੇ ਜ਼ਰੂਰ ਚਲਾਉਣਾ। ਬੜਾ ਪਿਆਰਾ ਜਿਹਾ ਗੀਤ ਹੈ ਜੀ। ਸੋ ਰਲ ਬੈਠ ਕੇ ਅਸੀਂ ਸਾਰਿਆਂ ਨੇ ਇਹ ਗੀਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਮੰਨਣਾ ਹੈ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਜੁੜੇ ਨੇ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਵੀ ਕਬੂਲ ਕਰੋ ਦਲਜੀਤ ਸਿੰਘ ਜੀ। ਇਹਨਾਂ ਨੇ ਜੀ ਜਿਹੜਾ ਗੁਡ ਮਾਰਨਿੰਗ ਅੱਜ ਬੜੀ ਪਿਆਰੇ ਜਿਹੇ ਅੰਦਾਜ਼ ਦੇ ਵਿੱਚ ਭੇਜੀ ਹੈ। ਗੁਲਦਸਤਿਆਂ ਦੇ ਨਾਲ ਫੂਲੋ ਕੀ ਤਰ੍ਹਾਂ ਮੁਸਕੁਰਾਤੇ ਰਹੀਏ, ਭਵਰੋ ਕੀ ਤਰ੍ਹਾਂ ਗੁਨਗੁਨਾਤੇ ਰਹੀਏ, ਚੁੱਪ ਰਹਿਣੇ ਸੇ ਰਿਸ਼ਤੇ ਵੀ ਉਦਾਸ ਹੋ ਜਾਤੇ ਹੈ, ਕੁਛ ਉਨਕੀ ਸੁਣੀਏ ਕੁਛ ਆਪਣੀ ਸੁਣਾਤੇ ਰਹੀਏ, ਭੁੱਲ ਜਾਈਏ ਸ਼ਿਕਵੇ ਸ਼ਿਕਾਇਤੋਂ ਕੇ ਪਲੋਂ ਕੋ ਔਰ ਛੋਟੀ ਛੋਟੀ ਖੁਸ਼ੀਓ ਕੇ ਮੋਤੀ ਲੁਟਾਤੇ ਰਹੀਏ। ਬਹੁਤ ਬਹੁਤ ਸ਼ੁਕਰੀਆ ਜੀ, ਬੜਾ ਪਿਆਰਾ ਜਿਹਾ ਵਿਚਾਰ ਤੁਸੀਂ ਸਾਂਝਾ ਕੀਤਾ ਹੈ। ਬਿਲਕੁਲ ਜੀ, ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਜ਼ਿਆਦਾ ਖੁਸ਼ੀਆਂ ਜਿਹੜੀਆਂ ਲਿਆ ਸਕਦੀਆਂ ਸੀ। ਕਈ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੀ ਚੀਜ਼ਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਕਿ ਹਾਂ ਆਹ ਮਿਲ ਜਾਏ ਆਹ ਮਿਲ ਜਾਏ ਤੇ ਫੇਰ ਜ਼ਿੰਦਗੀ ਖੁਸ਼ੀ ਹੈ, ਤੇ ਉਹਦੇ ਕਾਰਨ ਅਸੀਂ ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਸਾਡੇ ਆਲੇ ਦੁਆਲੇ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਅੱਖੋਂ ਪਰੋਖੇ ਕਰ ਦਈਦਾ। ਪਰ ਜੇ ਸੋਚ ਕੇ ਦੇਖੀਏ ਤੇ ਉਹ ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਉਹੀ ਜ਼ਿੰਦਗੀ ਨੂੰ ਬਹੁਤ ਹੀ ਪਿਆਰਾ ਬਣਾ ਦਿੰਦੀਆਂ ਨੇ। ਸੋ ਇਸ ਵਿਚਾਰ ਲਈ ਬਹੁਤ ਬਹੁਤ ਸ਼ੁਕਰੀਆ ਜੀ। ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ਵੀ ਰਹੀਏ, ਗੁਣਗੁਣਾਉਂਦੇ ਵੀ ਰਹੀਏ ਤੇ ਤੁਹਾਡੇ ਸਾਰਿਆਂ ਦੇ ਨਾਲ ਜਿਹੜੇ ਰਿਸ਼ਤੇ ਆ ਉਹ ਵੀ ਨਿਭਾਉਂਦੀ ਰਹਾਂ ਮੈਂ। ਬਹੁਤ ਬਹੁਤ ਸ਼ੁਕਰੀਆ। ਬਚਿੱਤਰ ਮੌਰ ਭੁੱਲਰ ਹੁਣਾਂ ਨੇ ਵੀ ਜੀ ਗੁੱਡ ਮਾਰਨਿੰਗ ਕਹਿ ਦਿੱਤੀ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਸਾਡੀ ਵੀ ਗੁੱਡ ਮਾਰਨਿੰਗ ਜੀ। ਬੜੀ ਪਿਆਰੀ ਜੀ ਸਵੇਰ ਇੱਥੇ ਐਂਡੇਡ ਦੇ ਵਿੱਚ ਚੜੀ ਹੋਈ ਹੈ ਤੇ ਇਹ ਸਵੇਰ ਹੋਰ ਵੀ ਸੁਹਾਵਣੀ ਹੋ ਜਾਂਦੀ ਹੈ ਤੁਹਾਡੇ ਸਾਰਿਆਂ ਦੇ ਮੈਸੇਜਿਸ ਤੁਹਾਡੇ ਸਾਰਿਆਂ ਦੇ ਵਿਚਾਰਾਂ ਦੇ ਨਾਲ। ਤੇ ਇਹਨਾਂ ਨੇ ਜਿਹੜਾ ਵਿਚਾਰ ਭੇਜਿਆ ਹੋਇਆ ਜੀ, ਗਰੀਬਾਂ ਨਾਲ ਵੀ ਦੋਸਤੀ ਕਰਕੇ ਦੇਖੋ ਕਿਉਂਕਿ ਤੁਹਾਡੇ ਤੇ ਆਏ ਹੋਏ ਮਾੜੇ ਵਕਤ ਦਾ ਅੰਦਾਜ਼ਾ ਸਿਰਫ ਉਹ ਹੀ ਲਗਾ ਸਕਦੇ ਨੇ ਹਨ। ਬਹੁਤ ਵਧੀਆ ਜੀ। ਸੋ ਬਿਲਕੁਲ ਜੀ, ਜਿਹੜੀ ਦੋਸਤੀ ਹੁੰਦੀ ਹੈ ਮੈਨੂੰ ਲੱਗਦਾ ਉਹ ਅਮੀਰੀ ਜਾਂ ਗਰੀਬੀ ਦੀ ਮੁਹਤਾਜ ਨਹੀਂ ਹੁੰਦੀ ਬਿਲਕੁਲ ਵੀ। ਚਾਹੇ ਕੋਈ ਪੈਸੇ ਦੇ ਪੱਖੋਂ ਕਿੰਨਾ ਵੀ ਗਰੀਬ ਹੋਵੇ ਪਰ ਦਿਲ ਦੇ ਪੱਖੋਂ ਜੇ ਕੋਈ ਅਮੀਰ ਹੈ ਤੇ ਉਹਦਾ ਜ਼ਰੂਰ ਹੱਥ ਫੜਨਾ ਚਾਹੀਦਾ ਹੈ ਜ਼ਿੰਦਗੀ ਦੇ ਰਸਤੇ ਦੇ ਉੱਤੇ, ਉਹ ਸਾਨੂੰ ਜ਼ਰੂਰ ਹੀ ਵਧੀਆ ਮੰਜ਼ਿਲਾਂ ਵੱਲ ਲੈ ਕੇ ਜਾਏਗਾ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਅੱਗੇ ਜਿਵੇਂ ਮੈਂ ਦੱਸਿਆ ਕਿ ਲੋਕ ਸੰਗੀਤ ਦੇ ਵਿੱਚ ਅੱਜ ਅਸੀਂ ਗੱਲਬਾਤ ਅੱਗੇ ਤੋਰਨੀ ਹੈ। ਸੋ ਲੋਕ ਸੰਗੀਤ ਲੋਕ ਗੀਤਾਂ ਦੇ ਨਾਲ ਜੁੜਿਆ ਕੋਈ ਵੀ ਜੇ ਤੁਹਾਡੇ ਦਿਲ ਵਿੱਚ ਵਿਚਾਰ ਹੈ ਤੇ ਸਾਡੇ ਸਭ ਨੂੰ ਸਾਡੇ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ ਜੀ। ਸੋ ਜੀ ਹਰਮਨਪ੍ਰੀਤ ਸਿੰਘ ਚਾਂਦੀ ਨੇ ਵੀ ਜੀ ਸਾਡੇ ਨਾਲ ਸਾਂਝ ਪਾਈ ਹੈ ਮੈਲਬਰਨ ਤੋਂ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰਿਆਂ ਨੂੰ। ਇੱਜ਼ਤ ਸਭ ਨੂੰ ਦਿਓ ਪਰ ਇੰਨੀ ਵੀ ਨਾ ਦਿਓ ਕਿ ਤੁਹਾਡੀ ਆਪਣੀ ਕੋਈ ਇੱਜ਼ਤ ਨਾ ਰਹਿ ਜਾਏ। ਬਿਲਕੁਲ ਜੀ, ਪਰ ਤੁਸੀਂ ਮੈਨੂੰ ਲੱਗਦਾ ਹੈ ਕਿ ਜੋ ਤੁਸੀਂ ਹੋ ਤੁਹਾਨੂੰ ਉਹ ਹੀ ਰਹਿਣਾ ਚਾਹੀਦਾ। ਤੁਸੀਂ ਜੇ ਨਾਪ ਤੋਲ ਕੇ ਕਰੋਗੇ ਕਿ ਮੈਂ ਕਿਸੇ ਨੂੰ ਇੱਜ਼ਤ ਦੇਵਾਂ ਤੇ ਉਹ ਮੈਨੂੰ ਅੱਗੇ ਉਨੀ ਇੱਜ਼ਤ ਦੇਵੇ, ਤੇ ਉਹ ਸ਼ਾਇਦ ਉਹ ਗੱਲ ਨਹੀਂ ਬਣਦੀ। ਸੋ ਤੁਹਾਡੇ ਦਿਲ ਦੇ ਵਿੱਚ ਕਿਸੇ ਦੇ ਲਈ ਜੋ ਵੀ ਆਦਰ ਸਤਿਕਾਰ ਇੱਜ਼ਤ ਹੈ ਉਹਦਾ ਕੋਈ ਪੈਮਾਨਾ ਨਾ ਤੋਲੋ। ਪਰ ਬਿਲਕੁਲ ਜੀ, ਸਭ ਦੇ ਆਪਣੇ ਆਪਣੇ ਵਿਚਾਰ ਨੇ। ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਜੀ ਤੁਸੀਂ ਆਪਣੀ ਇੱਜ਼ਤ ਹੀ ਕਰਨਾ ਸਿੱਖੋ। ਜਿਵੇਂ ਇਹਨਾਂ ਨੇ ਕਿਹਾ ਕਿ ਇੰਨੀ ਵੀ ਨਾ ਦਿਓ ਕਿ ਤੁਹਾਡੀ ਕੋਈ ਇੱਜ਼ਤ ਨਾ ਰਹਿ ਜਾਏ। ਸੋ ਸਭ ਤੋਂ ਪਹਿਲਾਂ ਆਪਣੀ ਇੱਜ਼ਤ ਕਰਨੀ ਸਿੱਖੋ, ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ, ਫੇਰ ਹੀ ਤੁਸੀਂ ਬਾਕੀਆਂ ਦੀ ਇੱਜ਼ਤ ਵੀ ਕਰ ਸਕਦੇ ਹੋ ਤੇ ਬਾਕੀਆਂ ਨੂੰ ਪਿਆਰ ਵੀ ਦੇ ਸਕਦੇ ਹੋ। ਸੋ ਹਰਮਨਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਇਹੋ ਜਿਹੇ ਪਿਆਰੇ ਪਿਆਰੇ ਵਿਚਾਰ ਜਿਹੜੇ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ। ਸੋ ਜੀ, ਮੈਨੂੰ ਲੱਗਦਾ ਹੁਣ ਕਿਉਂ ਨਾ ਇੱਕ ਗੀਤ ਸੁਣ ਲਿਆ ਜਾਵੇ ਤੇ ਗੀਤ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਪ੍ਰੋਗਰਾਮ ਦੇ ਵਿੱਚ। ਸੋ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਅਸੀਂ ਗੱਲਾਂ ਬਾਤਾਂ ਜੇ ਹੋਰ ਵੀ ਮਾਰਨੀਆਂ ਨੇ।
ਅੰਬਿਦਾ ਕਰ ਸਾਡੇ ਲਗਣੀ, ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿੱਚ ਰਹਿਣਾ ਨੀ, ਕੀ ਉਸਦਾ ਕਹਿਣਾ ਨੀ ਵਿਹੜੇ ਦਾ ਗਹਿਣਾ ਨੀ, ਪਰ ਮਾਹੀ ਬਾਜੋ ਨੀ ਪਰਦੇਸੀ ਬਾਜੋ ਨੀ, ਇਹ ਮੈਨੂੰ ਵੱਡਦਾ ਏ ਤੇ ਖੱਟਾ ਲੱਗਦਾ ਏ। ਬੂਟੇ ਥੱਲੇ ਜੇ ਮੈਂ ਚਰਖੀ ਡਾਨੀਆਂ ਤੇ ਜੀ ਪਰ ਚਾਉਣ ਨੂੰ ਦੋ ਤੰਦਾਂ ਪਾਨੀਆਂ, ਕੋਇਲ ਦੀਆਂ ਕੂਕਾਨੀ ਮਾਰਨ ਬੰਦੂਕਾਨੀ, ਪੀੜੇ ਨੂੰ ਪੰਨਾ ਮੈਂ ਚਰਖੀ ਨੂੰ ਕੂਕਾਨੀ, ਫਿਰ ਡਰਦੀ ਪਾਪੋ ਤੋਂ ਲੈ ਬਾਹਾਂ ਕਸੀਦਾ ਜੇ ਯਾਦਾਂ ਵਿੱਚ ਡੁੱਬੀਦਾ, ਦਿਲ ਕਿਧਰੇ ਜੁੜ ਜਾਵੇ ਤੇ ਸੂਈ ਕਸੀਦੇ ਦੀ ਪੋਟੇ ਵਿੱਚ ਫੁੜ ਜਾਵੇ। ਫਿਰ ਉੱਠ ਕੇ ਪੀੜੇ ਤੋਂ ਮੈਂ ਪੁੰਨੇ ਬਹਿ ਜਾਵਾਂ, ਚੀਚੀ ਤਰ ਠੋਡੀ ਤੇ ਵੈਣਾ ਵਿੱਚ ਬਹਿ ਜਾਵਾਂ, ਸੁੱਖਾਂ ਦੀਆਂ ਕੜੀਆਂ ਨੀ ਮੇਲਾਂ ਦੀਆਂ ਕੜੀਆਂ ਨੀ, ਖੀਰਾਂ ਤੇ ਪੂੜੇ ਨੀ ਸਾਵਣ ਦੀਆਂ ਚੜੀਆਂ ਨੀ, ਸੋਨੇ ਦੇ ਤਰਲੇ ਨੀ ਤੇ ਮੇਰੀਆਂ ਅੜੀਆਂ, ਤੇ ਆ ਜਾਵਣ ਲੋੜਾ ਹੀ ਪਾ ਜਾਵਣ। ਉਹ ਕਿਹਾ ਦਿਹਾੜਾ ਸੀ ਉਹ ਪਾਗਾਂ ਵਾਲਾ ਸੀ, ਉਹ ਕਰਮਾਂ ਵਾਲਾ ਸੀ ਜਿਸ ਸ਼ੁਭ ਦਿਹਾੜੇ ਨੀ ਕਰ ਮੇਰਾ ਲਾੜਾ ਸੀ, ਮੈਂ ਨਾਤੀ ਤੋਤੀ ਨੀ ਮੈਂ ਵਾਲ ਵਧਾਏ ਨੀ, ਮੈਂ ਕਜਲਾ ਪਾਇਆ ਨੀ ਮੈਂ ਗਹਿਣੇ ਲਾਏ ਨੀ, ਕੁੜੀ ਮੈਂ ਹੀਰੇ ਲਿਸ਼ਕਾਏ ਨੀ, ਲਾ ਲਾ ਕੇ ਬਿੰਦੀਆਂ ਮੈਂ ਕਈ ਫੰਦ ਬਣਾਏ ਨੀ, ਜਾਂ ਹਾਰ ਸ਼ਿੰਗਾਰਾਂ ਤੋਂ ਮੈਂ ਵਿਹਲੀ ਹੋਈ ਨੀ, ਆ ਅੰਬੇ ਥੱਲੇ ਮੈਂ ਫਿਰ ਪੂਣੀ ਛੋਹੀ ਨੀ। ਉਹ ਚੰਦ ਪਿਆਰਾ ਵੀ ਆ ਬੈਠਾ ਸਾਵੇਨੀ, ਅੰਬੀ ਦੀ ਛਾਵੇਨੀ ਉਹ ਮੇਰੀਆਂ ਪ੍ਰੀਤਾਂ ਦਾ ਸੋਹਣਾ ਵਣਜਾਰਾ ਨੀ, ਕਿਸੇ ਪਰਦੇਸਾਂ ਦੇ ਲਾਮਾਂ ਦੀਆਂ ਗੱਲਾਂ ਨੀ, ਗੁਮਕਾਰ ਜਹਾਜ਼ਾਂ ਦੀ ਸਾਗਰ ਦੀਆਂ ਛੱਲਾਂ ਨੀ, ਵੈਰੀ ਦੇ ਹੱਲੇ ਨੀ ਸੋਹਣੇ ਦੀਆਂ ਠੱਲਾਂ ਨੀ, ਉਹ ਦੱਸੀ ਜਾਵੇ ਤੇ ਮੈਂ ਪਰਾਂ ਹੁੰਗਾਰਾ ਨੀ। ਗੱਲਾਂ ਕਰਦੇ ਨੂੰ ਪੱਤਿਆਂ ਦੀ ਖੜ ਖੜ ਨੇ, ਬੱਦਲਾਂ ਦੀ ਸ਼ੁਕਰ ਨੇ, ਵੰਗਾਂ ਦੀ ਛਣ ਛਣ ਨੇ, क्या रखी दी कुकर ने टप्पियां दी लोरी ने कोयल दी कुकर ने मंजे ते पा देता ते कुक सुला देता सुता माहिनी क्या रखी दी चरमक तो मैं काल खलाहिनी जा सुते सोने दे मथे ते लाइनी मैं खुल के हसीनी मैं ताड़ी लाइनी मैं दोरी हो गईनी मैं चोरी हो गईनी ओ उठ खलोया नी घबराया होया नी ओ बिट बिट तकनी मैं खिड़ खिड़ हसानी ओ मुड़ मुड़ पुछनी मैं गई तक शीशा चरखीदा उस पूरी पाईनी मैं चुंगी लाईनी ओ पिछे पजानी मैं दयाना डाहिनी उस मान जवानी दा मैं हठ जनानी दा मैं अगे अगनी ओ पिछे पिछनी मंजी दे गिरदनी अंबी दे गिरदनी नस दे भी जाइनी हस दे भी जाइनी ओदी चादर खड़कनी मेरी कोठी तड़कनी ओदी जुत्ती चीकनी मेरी झांजर छणकनी ओदी पगड़ी टैपनी मेरी चुन्नी लैपनी क्या हफ के रह गनी चुप करके बह गनी हारा सी ओ आगा वाला सी ओ कर्मा वाला सी जिस शुभ दे हारे नी कर मेरा लाड़ा सी अज खान हवावानी अज सारन छावानी कर खान सदावानी अंबी कटवावानी तोबा मैं पुलिनी हाड़ा मैं पुलिनी जे अंबी कटांगी चढ़ किस दे उतेरा टोले दा तकांगी एक बूटा अंबिदा कर साडे लगानी जिस थले बैणानी सुरगा विच रहणानी की उसदा कहणानी वेड़े दा गहणानी पर माही बाजोनी पर देसी बाजोनी ते मैनू वड़दा ए ते खट्टा लगदा ए
हंस के बोल दिया करो कुछ हंस के टाल दिया करो यूं तो परेशानियां हैं तुमको भी मुझको भी कुछ फैसले वक्त पे डाल दिया करो ना जाने कल कोई हंसने हंसाने वाला मिले ना मिले आज ही हसरत निकाल लिया करो सो जी हसरतां जिहड़ियां सी बिल्कुल अज कढ लैणियां सी गल्लां बातां करके ते हस हसा के सो प्रोग्राम दे विच गीत तुसीं सुन रहे सी जी राज महिंदर सिंह हुणां दी फरमाइश ते अंबी दा बूटा उम्मीद करदी आं जी सारिआं ने पसंद कीता होएगा सो प्रोग्राम दे विच साडे नाल अगे जी सुखविंदर सौंद हुणा ने ते महिंदर सिंह हुणा ने भी जिहड़ी प्रोग्राम दे विच सांझ पाई है ते नाल दी नाल जस लवलीन कौर हुणा ने भी एक जिहड़ा सानू बड़ा प्यारा जिहा शेर लिख के भेजिया सो सुखविंदर सौंद हुणी हाजरी लवांदे होए सत श्री अकाल बुला रहे ने सारे हरमन रेडियो परिवार नूं ते सौंद साहब साडे सारिआं वल्लों प्यार भरी सत श्री अकाल उम्मीद करदे आं जी अज दे दिन तुसीं इसे तरह हासे वंडदे रहोगे सब नूं ते खुशियां जिहड़ियां लुटाउंदे रहोगे
ਮਹਿੰਦਰ ਸਿੰਘ ਹੰਸ ਬ੍ਰੰਪਟਨ ਕੈਨੇਡਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬੜਾ ਹੀ ਪਿਆਰਾ ਜਿਹਾ ਫੋਟੋ ਮੈਸੇਜ ਹੈ ਜਿਨ੍ਹਾਂ ਨੇ ਗੁੱਡ ਮਾਰਨਿੰਗ ਦਾ ਸਰੋਤਿਆਂ ਦੇ ਲਈ ਭੇਜਿਆ। ਸੋ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਹੀ ਬਰਾੜ ਸਾਹਿਬ ਬਾਰੇ ਪੁੱਛ ਰਹੇ ਨੇ। ਸੋ ਬਰਾੜ ਸਾਹਿਬ ਦਾ ਜੀ ਜਿਹੜੇ ਅੱਜ ਵੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਨਹੀਂ ਹੋ ਸਕਣਗੇ। ਸੋ ਜਿਹੜੀਆਂ ਖਬਰਾਂ ਤੇ ਗੱਲਬਾਤ ਅਸੀਂ ਕਰਦੇ ਆ, ਜਿਹੜੇ ਕਰੰਟ ਅਫੇਅਰਸ ਹੁੰਦੇ ਆ ਜਾਂ ਜਿਹੜੇ ਮੁੱਦੇ ਹੁੰਦੇ ਆ ਉਹਨਾਂ ਤੇ ਉਹਨਾਂ ਨੂੰ ਖੰਗਾਲਣਾ ਸਾਡਾ ਅੱਜ ਵੀ ਰਹਿ ਜਾਣਾ, ਕਿਉਂਕਿ ਬਰਾੜ ਸਾਹਿਬ ਦੀ ਜਿਹੜੀ ਗੈਰ ਮੌਜੂਦਗੀ ਆ ਪ੍ਰੋਗਰਾਮ ਦੇ ਵਿਚ ਮੈਨੂੰ ਪਤਾ ਹੈ ਜੀ, ਮੇਰੀ ਤਰ੍ਹਾਂ ਤੁਹਾਨੂੰ ਸਭ ਨੂੰ ਖੜਦੀ ਹੈ, ਪਰ ਅਸੀਂ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹ ਠੀਕ ਹੋਣ ਤੇ ਪ੍ਰੋਗਰਾਮ ਦੇ ਵਿਚ ਜਿਹੜੀ ਸਾਂਝ ਪਾ ਸਕਣ ਦੁਬਾਰਾ ਤੋਂ। ਤੇ ਬਚਿੱਤਰ ਮੋਹਰ ਭੁੱਲਰ ਹੋਣਾ ਨੇ ਵੀ ਜੀ ਸਾਨੂੰ ਇੱਕ ਮੈਸੇਜ ਭੇਜਿਆ, ਕਹਿੰਦੇ ਕਿ ਘਰ ਵਾਲੀ ਨੂੰ ਪੈਸੇ ਤੇ ਪਾਕਿਸਤਾਨ ਨੂੰ ਸਬੂਤ ਜਿੰਨੇ ਮਰਜ਼ੀ ਦੇ ਲਵੋ ਘੱਟ ਹੀ ਲੱਗਣਗੇ। ਬਹੁਤ ਖੂਬ ਬਹੁਤ ਖੂਬ ਭੁੱਲਰ ਸਾਹਿਬ। ਸੋ ਅੱਜ ਮੈਨੂੰ ਲੱਗਦਾ ਵੀ ਤੁਸੀਂ ਮਜ਼ਾਕ ਦੇ ਮੂਡ ਚ ਜ਼ਿਆਦਾ ਹੋ, ਹੈ ਨਾ। ਕੋਈ ਨੀ, ਅੱਗੇ ਜਾ ਕੇ ਅਸੀਂ ਯਾਦਾਂ ਦੀ ਪੰਡ ਖੋਲਦੇ ਹਾਂ ਤੇ ਤੁਹਾਨੂੰ ਥੋੜਾ ਜਿਹਾ ਇਮੋਸ਼ਨਲ ਕਰਦੇ ਹਾਂ, ਤੁਹਾਡੇ ਫੇਰ ਇਮੋਸ਼ਨਲ ਮੈਸੇਜਿਸ ਆਉਂਦੇ ਹੁੰਦੇ ਆ। ਸੋ ਪਰ ਬੜਾ ਖੂਬ ਜੀ ਇਹੋ ਜਿਹੜੇ ਛੋਟੇ ਛੋਟੇ ਜਿਹੜੀਆਂ ਚੁਟਕੀਆਂ ਉਹ ਇੱਕ ਦੂਜੇ ਤੇ ਜ਼ਿੰਦਗੀ ਚ ਲੈਂਦੇ ਰਹੀਦਾ। ਸੋ ਜ਼ਿੰਦਗੀ ਦੇ ਵਿਚ ਜੀ ਇਹੀ ਜਿਹੜੇ ਹਰ ਤਰ੍ਹਾਂ ਦਾ ਜ਼ਾਇਕਾ ਹੋਣਾ ਜ਼ਰੂਰੀ ਹੈ, ਖੱਟਾ ਮਿੱਠਾ, ਹੈ ਨਾ। ਸੋ ਜਸਲਵਨੀਨ ਕੌਰ ਹੋਣਾ ਨੇ ਵੀ ਜੀ ਕੁਛ ਇਹੋ ਜਿਹਾ ਜ਼ਾਇਕਾ ਸਾਡੇ ਨਾਲ ਸਾਂਝਾ ਕੀਤਾ, ਲਿਖਿਆ ਕਿ ਅਬ ਜ਼ਿੰਦਗੀ ਇਸ ਮੁਕਾਮ ਪੇ ਆਕਰ ਰੁਕੀ ਹੈ ਗਾਲਿਬ, ਅਬ ਜ਼ਿੰਦਗੀ ਇਸ ਮੁਕਾਮ ਪੇ ਆਕਰ ਰੁਕੀ ਹੈ ਗਾਲਿਬ, ਨਾ ਰੋਜ਼ ਡੇ ਕੀ ਖਬਰ ਰੱਖਤੀ ਹੂੰ, ਨਾ ਚੌਕਲੇਟ ਡੇ ਕੀ ਖਬਰ ਰੱਖਤੀ ਹੂੰ, ਨਾ ਲੇਡੀ ਡੇ ਕੀ ਖਬਰ ਰੱਖਤੀ ਹੂੰ, ਨਾ ਵੈਲੇਨਟਾਈਨ ਡੇ ਕੀ ਖਬਰ ਰੱਖਤੀ ਹੂੰ, ਉਲਝੀ ਹੂੰ ਜ਼ਿੰਦਗੀ ਕੀ ਉਲਝਨ ਉਲਝੀ ਹੂੰ ਜ਼ਿੰਦਗੀ ਕੀ ਉਲਝਨੇ ਸੁਲਝਾਨੇ ਮੇਂ, ਬਸ ਬੱਚੋਂ ਕੇ ਇਗਜ਼ਾਮ ਐਂਡ ਟੈਸਟ ਡੇਟਸ ਕੀ ਖਬਰ ਯਕੀਨਨ ਰੱਖਤੀ ਹੂੰ। ਸੋ ਬਿਲਕੁਲ ਜੀ, ਜ਼ਿੰਦਗੀ ਦੇ ਜਿਹੜੇ ਰੰਗ ਨੇ ਜਾਂ ਹਰ ਜ਼ਿੰਦਗੀ ਦੇ ਵਿਚ ਵੱਖਰੇ ਵੱਖਰੇ ਫੇਜ਼ ਆਉਂਦੇ ਆ ਜਦੋਂ ਅਸੀਂ ਉਹਨਾਂ ਨੂੰ ਇੰਜੋਏ ਕਰਦੇ ਆ। ਸੋ ਜਦੋਂ ਕਬੀਲਦਾਰੀਆਂ ਸਿਰ ਤੇ ਆ ਪੈਂਦੀਆਂ ਨੇ ਤੇ ਫਿਰ ਬਿਲਕੁਲ ਜੀ ਇਹ ਰੋਜ਼ ਡੇ ਚੌਕਲੇਟ ਡੇ ਵੈਲੇਨਟਾਈਨ ਡੇ ਤੋਂ ਜ਼ਿਆਦਾ ਜ਼ਰੂਰੀ ਜਿਹੜੇ ਕੰਮ ਉਹ ਬੱਚਿਆਂ ਦੀ ਜਿਹੜੇ ਇਗਜ਼ਾਮਸ ਦੀਆਂ ਡੇਟਸ ਹੋ ਗਈਆਂ ਜਾਂ ਘਰ ਦੇ ਹੋਰ ਜਿਹੜੇ ਕੰਮ ਕਾਰ ਆ ਉਹ ਪਹਿਲਾਂ ਜਿਹੜੇ ਸਾਨੂੰ ਦਿਸਣ ਲੱਗ ਜਾਂਦੇ ਨੇ। ਸੋ ਇਹਨਾਂ ਦੇ ਉੱਤੇ ਵੀ ਦੇਖ ਲੋ ਕਿੰਨੇ ਪਿਆਰੇ ਪਿਆਰੇ ਹਲਕੇ ਫੁਲਕੇ ਜੇ ਚੁਟਕਲੇ ਜਾਂ ਸ਼ੇਰੋ ਸ਼ਾਇਰੀ ਅਸੀਂ ਬਣਾ ਲੈਣੇ ਆ। ਸੋ ਜ਼ਿੰਦਗੀ ਜੀਣ ਦਾ ਇਹੀ ਵੱਲ ਹੈ ਜੀ, ਜਿਸ ਵੀ ਹਾਲਾਤ ਦੇ ਵਿਚ ਤੁਸੀਂ ਹੋਵੋ ਖੁਸ਼ ਰਹੋ, ਮੁਸਕਰਾਉਣ ਦੀ ਕੋਸ਼ਿਸ਼ ਕਰਦੇ ਰਹੋ ਤਾਂ ਕਿ ਤੁਹਾਡੀ ਮੁਸਕਰਾਹਟ ਦੇਖ ਕੇ ਕਿਸੇ ਹੋਰ ਦੇ ਚਿਹਰੇ ਤੇ ਵੀ ਮੁਸਕਰਾਹਟ ਆ ਜਾਵੇ। ਸੋ ਬਹੁਤ ਬਹੁਤ ਸ਼ੁਕਰੀਆ ਜਸਲਵਲੀਨ ਜੀ, ਇਹ ਪਿਆਰਾ ਜਿਹਾ ਜਿਹੜਾ ਸ਼ੇਰੋ ਸ਼ਾਇਰੀ ਸਾਡੇ ਨਾਲ ਤੁਸੀਂ ਸਾਂਝੀ ਕੀਤੀ ਹੈ। ਸੋ ਬਚਿੱਤਰ ਮੋਰ ਬੁੱਲਰ ਹੋਣਾ ਨੇ ਜੀ ਅੱਗੇ ਸਾਨੂੰ ਇੱਕ ਬੜੀ ਪਿਆਰੀ ਜੀ ਫੋਟੋ ਭੇਜ ਦਿੱਤੀ ਹੈ, ਬੜਾ ਹੀ ਪੁਰਾਣਾ ਜਿਹਾ ਪਿੰਡ ਹੈ ਜੀ, ਕੱਚੇ ਕੋਠੇ ਲੱਗੇ ਹੋਏ ਨੇ, ਕੱਚੇ ਕੋਠੇ ਬਣੇ ਹੋਏ ਹਨ ਤੇ ਕੋਠੇ ਦੇ ਉੱਤੇ ਨਾ ਪਾਥੀਆਂ, ਉਹ ਕੰਧਾਂ ਦੇ ਉੱਤੇ ਪਾਥੀਆਂ ਵੀ ਪੱਥ ਕੇ ਲਗਾਈਆਂ ਹੁੰਦੀਆਂ ਸੀਗੀਆਂ, ਉਹ ਵੀ ਲੱਗੀਆਂ ਹੋਈਆਂ ਨੇ ਤੇ ਕੱਚਾ ਘਰ ਹੈ, ਲਿਪਿਆ ਹੋਇਆ ਹੈ ਤੇ ਨਾਲ ਜਿਹੜੀ ਇੱਕ ਚਾਟੀ ਪਈ ਹੋਈ ਹੈ ਤੇ ਕੁੜੀਆਂ ਜਿਹੜੀਆਂ ਆ ਉਹ ਵਿਹੜੇ ਦੇ ਵਿੱਚ ਨਾ ਕੋਟਲਾ ਛਪਾਕੀ ਖੇਡ ਰਹੀਆਂ ਆ, ਮੂੰਹ ਥੱਲੇ ਨੂੰ ਕੀਤੇ ਹੋਏ ਆ ਉਹਨਾਂ ਨੇ ਤੇ ਇੱਕ ਕੁੜੀ ਜਿਹੜੀ ਆ ਉਹ ਵਾਰੀ ਦੇ ਰਹੀ ਹੈ। ਸੋ ਭੁੱਲਰ ਸਾਹਿਬ ਨੇ ਕਿਹਾ ਕਿ ਭੈਣ ਜੀ ਇਹਨਾਂ ਦਿਨਾਂ ਬਾਰੇ ਜਾਣਕਾਰੀ ਜ਼ਰੂਰ ਦਿਓ, ਮੈਂ ਕੌਣ ਹੁੰਦੀ ਆ ਜੀ ਜਾਣਕਾਰੀ ਦੇਣ ਵਾਲੀ, ਮੇਰੇ ਤੋਂ ਵੱਧ ਕੇ ਜਾਣਕਾਰੀ ਤਾਂ ਤੁਹਾਡੇ ਕੋਲ ਪਈ ਆ ਭੁੱਲਰ ਸਾਹਿਬ। ਸੋ ਤੁਹਾਡੇ ਸਭ ਦੀਆਂ ਕੀਤੀਆਂ ਕਰਾਈਆਂ ਗੱਲਾਂ ਨੂੰ ਮੈਂ ਪੜ੍ਹ ਦਿੰਨੀ ਆ, ਦੱਸ ਦਿੰਨੀ ਆ ਸਰੋਤਿਆਂ ਨੂੰ। ਸੋ ਰਲ ਮਿਲ ਕੇ ਅਸੀਂ ਜਿਹੜੇ ਉਹ ਪੁਰਾਣੇ ਦਿਨ ਯਾਦ ਕਰ ਲੈਂਦੇ ਆ, ਪਰ ਅੱਜ ਇੱਕ ਗੱਲ ਯਕੀਨਨ ਹੈ ਕਿ ਅਸੀਂ ਇਹਨਾਂ ਦਿਨਾਂ ਨੂੰ ਜ਼ਰੂਰ ਯਾਦ ਕਰਾਂਗੇ ਲੋਕ ਸੰਗੀਤ ਦੇ ਜ਼ਰੀਏ, ਕਿਉਂਕਿ ਜੇ ਗੱਲ ਕਰੀਏ ਆਪਣੇ ਲੋਕ ਸੰਗੀਤ ਦੀ ਤੇ ਸਾਡੇ ਲੋਕ ਸੰਗੀਤ ਦੇ ਵਿੱਚ ਜਿਹੜਾ ਅਸਲੀ ਪੰਜਾਬ ਹੈ ਉਹ ਵਸਦਾ ਹੈ। ਨਾ ਸਿਰਫ ਪੰਜਾਬ ਵਸਦਾ ਹੈ, ਕਿਸੇ ਵੀ ਖਿੱਤੇ ਦੇ ਕਿਸੇ ਵੀ ਇਲਾਕੇ ਦੇ ਜਿਹੜੇ ਲੋਕ ਗੀਤ ਹੈ ਤੁਸੀਂ ਉਹ ਸੁਣ ਲਵੋ, ਉਸ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ, ਉਹਨਾਂ ਦੀ ਜੀਵਨ ਸ਼ੈਲੀ ਹੈ ਜਾਂ ਉਹਨਾਂ ਦੀ ਜਿਹੜੀ ਸਭਿਅਤਾ ਸੰਸਕਾਰ ਨੇ ਤੁਹਾਨੂੰ ਉਹਨਾਂ ਦੇ ਲੋਕ ਗੀਤਾਂ ਦੇ ਵਿੱਚੋਂ ਜਿਹੜੇ ਦੇਖਣ ਨੂੰ ਜ਼ਰੂਰ ਮਿਲ ਜਾਂਦੇ ਨੇ। ਸੋ ਇਸ ਕਰਕੇ ਸੋਚਿਆ ਕਿ ਕਿਉਂ ਨਾ ਅਸੀਂ ਆਪਣੇ ਪੰਜਾਬ ਦਾ ਜਿਹੜਾ ਲੋਕ ਸੰਗੀਤ ਹੈ ਉਹਨੂੰ ਫਰੋਲਣਾ ਸ਼ੁਰੂ ਕਰੀਏ, ਕਿਉਂਕਿ ਉਹਦੇ ਨਾਲ ਨਾਲ ਅਸੀਂ ਆਪਣੀਆਂ ਜਿਹੜੀਆਂ ਯਾਦਾਂ ਵੀ ਤਾਜ਼ਾ ਕਰ ਸਕਦੇ ਹਾਂ ਤੇ ਆਪਣੇ ਪੁਰਾਣੇ ਪੰਜਾਬ ਦੇ ਵੇਲੇ ਜਿਹੜੇ ਹੈ ਉਹ ਵੀ ਅੱਜ ਦੀ ਜਿਹੜੀ ਪੀੜ੍ਹੀ ਲਈ ਹੈ ਉਹਨੂੰ ਦੱਸ ਸਕਦੇ ਹਾਂ ਦੁਬਾਰਾ, ਜਾਂ ਉਹਨਾਂ ਲਈ ਦੁਬਾਰਾ ਗੱਲਾਂ ਬਾਤਾਂ ਦੇ ਵਿੱਚ ਉਹ ਚੀਜ਼ਾਂ ਸੰਭਾਲ ਕੇ ਰੱਖ ਸਕਦੇ ਨੇ। ਸੋ ਲੋਕ ਸੰਗੀਤ ਦੇ ਵਿੱਚ ਅੱਜ ਅਸੀਂ ਗੱਲ ਕਰਨੀ ਆ ਜੀ ਲੋਕ ਗੀਤਾਂ ਦੇ ਬਾਰੇ, ਲੋਕ ਗੀਤ ਜਿਹੜੇ ਜ਼ਿੰਦਗੀ ਦੇ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਚੱਲਦੇ ਨੇ। ਸੋ ਜਨਮ ਦੇ ਗੀਤ ਹੋ ਗਏ, ਚਾਹੇ ਲੋਹੜੀਆਂ ਹੋ ਗਈਆਂ, ਖੇਡਾਂ ਦੇ ਗੀਤ ਹੋ ਗਏ, ਵਿਆਹ ਸ਼ਾਦੀਆਂ ਦੇ ਗੀਤ ਹੋ ਗਏ, ਜੀਵਨ ਦੇ ਕਿਸੇ ਵੀ ਰਿਸ਼ਤੇ ਨਾਲ ਸੰਬੰਧਿਤ ਗੀਤ ਹੋ ਗਏ, ਈਵਨ ਕਹਿ ਲੋ ਕਿ
ਦਰਖਤਾਂ ਨਾਲ ਜੁੜੇ ਹੋਏ ਗੀਤ ਹੁੰਦੇ ਸੀਗੇ, ਬੂਟਿਆਂ ਨਾਲ ਜੁੜੇ ਹੋਏ ਗੀਤ ਹੁੰਦੇ ਸੀ, ਜਿਵੇਂ ਹੁਣੇ ਅੰਬੀ ਦਾ ਬੂਟਾ ਸੀ ਸੁਣਿਆ ਵੀ ਪ੍ਰੋਗਰਾਮ ਦੇ ਵਿਚ। ਸੋ ਪਸ਼ੂ ਪੰਛੀਆਂ ਨਾਲ ਸੰਬੰਧਿਤ ਲੋਕ ਗੀਤ ਹੁੰਦੇ ਸੀਗੇ, ਗਹਿਣਿਆਂ ਦੇ ਨਾਲ, ਪਹਿਰਾਵੇ ਦੇ ਨਾਲ, ਕੋਈ ਵੀ ਜ਼ਿੰਦਗੀ ਦਾ ਪੰਜਾਬੀ ਦਾ ਇਹੋ ਜਿਹਾ ਮੈਨੂੰ ਲੱਗਦਾ ਕਿ ਪਹਿਲੂ ਨਹੀਂ ਜਿਹਦੇ ਵਿਚ ਸਾਨੂੰ ਲੋਕ ਗੀਤ ਜਿਹੜੇ ਨਾ ਮਿਲ ਸਕਣ। ਸੋ ਤੁਹਾਨੂੰ ਵੀ ਕੋਈ ਇਹੋ ਜਿਹੇ ਲੋਕ ਗੀਤ ਯਾਦ ਆਉਂਦੇ ਆ ਤੇ ਸਾਡੇ ਨਾਲ ਜ਼ਰੂਰ ਤੁਸੀਂ ਸਾਂਝਾ ਕਰ ਸਕਦੇ ਹੋ ਪ੍ਰੋਗਰਾਮ ਦੇ ਵਿਚ। ਸੋ ਪ੍ਰੋਗਰਾਮ ਦੇ ਵਿਚ ਅੱਗੇ ਸ਼ਮਿੰਦਰ ਹੁਣਾਂ ਨਾਲ ਬੈਠ ਕੇ ਅਸੀਂ ਲੋਕ ਸੰਗੀਤ ਤੇ ਵੀ ਗੱਲ ਕਰਨੀ ਹੈ ਤੇ ਨਾਲ ਦੀ ਨਾਲ ਅਸੀਂ ਬਿਲਕੁਲ ਜਿਵੇਂ ਭੁੱਲਰ ਸਾਹਿਬ ਨੇ ਕਿਹਾ ਕਿ ਪੁਰਾਣੇ ਜਿਹੜੇ ਦਿਨ ਆ ਉਹਨਾਂ ਨੂੰ ਵੀ ਯਾਦ ਕਰਨਾ ਹੈ। ਸੋ ਉਹਨਾਂ ਦਿਨਾਂ ਨੂੰ ਯਾਦ ਅਸੀਂ ਜ਼ਰੂਰ ਕਰਨਾ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਮੈਂ ਸ਼ਮਿੰਦਰ ਨਾਲ ਪ੍ਰੋਗਰਾਮ ਦੇ ਵਿਚ ਫੇਰ ਤੋਂ ਹਾਜ਼ਰ ਹੁੰਦੀ ਹਾਂ।
ਮੇਰੇ ਯਾਰ ਨੂੰ ਹੋ ਮੇਰੇ ਯਾਰ ਨੂੰ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ। ਮਲਕੀ ਨੂੰ ਇੱਕ ਦਿਨ ਕਹਿਣ ਲੱਗੀ, ਸਾਡੇ ਚਾਕ ਨੂੰ ਸੀਏ ਨੀ ਅਣਹੋਏ, ਨੀ ਤੂੰ ਅੱਬਾ ਦੀ ਪੱਗ ਨੂੰ ਰੋਲੇ ਆਈ, ਤੈਨੂੰ ਰਤਾ ਨਾ ਜੱਗ ਦੀ ਲੱਜ ਮੋਏ, ਮਾਏ ਫੋਲੀਏ ਦੇ ਨਾ ਮੂਲ ਮਤੀ, ਤੇਰੀ ਗੱਲ ਨਾ ਹੀ ਨੂੰ ਮੂਲ ਫਾਵੇ, ਹਸ਼ਰ ਤੀਕ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਚੱਲ ਕੇ ਬਾਪ ਦਾ ਬਾਪ ਆਵੇ, ਭਲਾ ਕੀ ਜਾਣਨ ਮੁੱਲਾਂ ਤੇ ਕਾਦੀ ਜਿੰਦਵਾਰੀਏ ਇਸ਼ਕ ਦੀ ਵਾਰੀ, ਭਲਾ ਕੀ ਜਾਣਨ ਮੁੱਲਾਂ ਤੇ ਕਾਦੀ ਜਿੰਦਵਾਰੀਏ ਇਸ਼ਕ ਦੀ ਵਾਰੀ, ਸੋਹਣਾ ਸੂਲੀ ਹੰਡਾਉਣਾ ਯਾਰ ਤਾਈ ਦੀਦਾ ਯਾਰਾ ਜੀ ਉਹਦਾ ਰੱਬ ਰਾਜੀ,
ਦੀਦਾ
ਯਾਰਾ ਜੀ ਉਹਦਾ ਰੱਬ ਰਾਜੀ, ਹੋ ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ। ਓ ਯਾਰ ਬਿਨਾ ਰੂ ਕਰੇ ਸੀ ਆਪੇ ਬਸਦਾ ਆਲਮ ਖਬਰਾਂ ਜਾਪੇ, ਓ ਯਾਰ ਵਿਛੜ ਗਿਆ ਹਾਲ ਫਕੀਰਾਂ, ਗਲ ਵਿੱਚ ਲਮਕਣ ਪਾਤੀਆਂ ਲੀਰਾਂ, ਉਹ ਜਿੰਦ ਹੈ ਪੀਰਾਂ ਦੀ ਮਾਰੀ ਯਾਰ ਜਿਦਾ ਰੁਸ ਜੇ ਕੁਵਾਰੀ, ਉਹ ਜਿੰਦ ਹੈ ਪੀਰਾਂ ਦੀ ਮਾਰੀ ਯਾਰ ਜਿਦਾ ਰੁਸ ਜੇ ਕੁਵਾਰੀ, ਹੋ ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ। ਓ ਗਲ ਵਿੱਚ ਲੀਰਾਂ ਹਾਲ ਫਕੀਰਾਂ, ਮਜਨੂ ਨੇ ਜਿੰਦ ਗਾਲੀ, ਲੈਲਾ ਲੈਲਾ ਫਿਰੇ ਕੂਕਦਾ ਹੱਸਦੇ ਹਾਲੀ ਪਾਲੀ, ਕਿਸੇ ਕਿਹਾ ਜਦ ਮਜਨੂ ਤਾਈ ਤੇਰੀ ਲੈਲਾ ਰੰਗ ਦੀ ਕਾਲੀ, ਅੱਗੋਂ ਮਜਨੂ ਝਟ ਕੁਰ ਲਾਇਆ ਅੱਖਣਾ ਦੇਖਣ ਵਾਲੀ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ। ਇੱਕ ਦਿਨ ਇੱਕ ਮੁਸਾਫਰ ਡਿੱਠਾ ਚੜ ਜਾ ਚੀਤੇ ਤਾਇਆ, ਰਾਹ ਵਿੱਚ ਵੇਖ ਕਬਰ ਸੱਸੀ ਦੀ ਕਲਮਾ ਉਸ ਫਰਮਾਇਆ, ਪਾਟੀ ਕਬਰ ਤੇ ਇੱਕ ਦੂਜੇ ਗਲ ਯਾਰਾਂ ਬਾਹਾਂ ਪਾਈਆਂ, ਪਾਟੀ ਕਬਰ ਤੇ ਇੱਕ ਦੂਜੇ ਗਲ ਯਾਰਾਂ ਬਾਹਾਂ ਪਾਈਆਂ, ਅੰਤ ਸੱਸੀ ਦੀ ਕਬਰ ਦੇ ਵਿੱਚੋਂ ਇਹੋ ਆਵਾਜ਼ਾਂ ਆਈਆਂ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ। ਲੱਗੀ ਲਟਕ ਯਾਰ ਦੇਵਾਲੀ ਤੇ ਸ਼ਮਸ਼ ਨੇ ਪੋਸ਼ ਲੁਹਾਇਆ, ਬੁੱਲਾਂ ਤੇ ਤੁਬਰੇ ਜਿਦ ਫਿਰ ਸੀ, ਤੇ ਅੱਲਾ ਹੀ ਅੱਲਾਇਆ ਜਦ ਮਨਸੂਰ ਨੂੰ ਯਾਰ ਦਿਖਾ ਤੇਰੀ ਸੂਲੀ ਤੇ ਲਟਕਾਇਆ ਜਦ ਮਨਸੂਰ ਨੂੰ ਯਾਰ ਦਿਖਾ ਤੇਰੀ ਸੂਲੀ ਤੇ ਲਟਕਾਇਆ ਐਨਲ ਹੱਕ ਕੈ ਬੁੱਲਾ ਵਿੱਚੋਂ ਹੱਸ ਕੇ ਸੀ ਫਰਮਾਇਆ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਸਾਨੂੰ ਯਾਰ ਦੀ ਰਜ਼ਾ ਅੱਲਾ ਤੋਂ ਪਹਿਲਾ ਲੈਣ ਦੇ ਮੇਰਾ ਮਾਣਿਕ ਪਿਆਰਾ ਜਿੰਦ ਜਾਨ ਤੋਂ ਮੇਰਾ ਯਾਰ ਹੈ ਪਿਆਰਾ ਜਿੰਦ ਜਾਨ ਤੋਂ ਗੱਲਾਂ ਸੱਚੀਆਂ ਤਰੀਕੇ ਵਾਲਾ ਕਹਿਣ ਦੇ ਹਾਇਓ ਮੇਰੇ ਯਾਰ ਨੂੰ ਓ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਓ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ
ਹਾਂ ਠੀਕ ਆ ਮਾਣਕ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤਾ ਹੋਵੇਗਾ ਸੋ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਇੱਕ ਬੜੀ ਪਿਆਰੀ ਜਿਹੀ ਜਿਹੜੀ ਕਹਾਣੀ ਹੈ ਉਹ ਸਾਂਝੀ ਕੀਤੀ ਹੈ ਮੈਂ ਤੁਹਾਡੇ ਨਾਲ ਜ਼ਰੂਰ ਹੀ ਸਾਂਝੀ ਕਰਾਂਗੀ ਅੱਗੇ ਤੇ ਗਗਨ ਕੌਰ ਹੁਣਾਂ ਨੇ ਵੀ ਜੀ ਈਮੇਲ ਕੀਤੀ ਹੈ ਜੀ ਸਾਨੂੰ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਜੀ ਸਾਡਾ ਜਿਹੜਾ ਧਿਆਨ ਹੈ ਦਵਾਇਆ ਹੈ ਕਿ ਆਵਾਜ਼ ਜਿਹੜੀ ਹੈ ਉਹ ਲੀਕ ਹੋ ਰਹੀ ਹੈ ਸੋ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਜੀ ਬਹੁਤ ਬਹੁਤ ਸੋ ਕਈ ਵਾਰੀ ਪ੍ਰੋਗਰਾਮ ਦੇ ਦੌਰਾਨ ਇਹੋ ਜਿਹੀਆਂ ਜਿਹੜੀਆਂ ਗਲਤੀਆਂ ਅਸੀਂ ਕਰ ਬੈਠਦੇ ਹਾਂ ਪਰ ਉਹਦੇ ਲਈ ਮਾਫ਼ੀ ਮੰਗਦੇ ਹਾਂ ਸੋ ਚਲੋ ਜੀ ਕਦੀ ਕਦੀ ਏਦਾਂ ਵੀ ਹੋਣਾ ਚਾਹੀਦਾ ਕਿ ਬੈਕ ਸਟੇਜ ਵੀ ਇਸ ਤਰ੍ਹਾਂ ਚਾਹੀਦਾ ਨਾ ਕਿ ਕੀ ਚੱਲ ਰਿਹਾ ਹੈ ਸੋ ਤੁਹਾਨੂੰ ਅੱਜ ਸੁਣਨ ਦਾ ਮੌਕਾ ਮਿਲ ਗਿਆ ਸੋ ਜਦੋਂ ਪ੍ਰੋਗਰਾਮ ਦੇ ਵਿੱਚ ਗੀਤ ਚੱਲਦਾ ਤਾਂ ਉਸ ਵੇਲੇ ਅਸੀਂ ਆਪਣਾ ਕੋਈ ਨਾ ਕੋਈ ਗੀਤਾਂ ਦੇ ਸੰਬੰਧੀ ਜਾਂ ਹੋਰ ਕੋਈ ਇਹੋ ਜਿਹੀ ਗੱਲਬਾਤ ਜਿਹੜੀ ਸਾਡੀ ਚੱਲਦੀ ਰਹਿੰਦੀ ਹੈ ਤੇ ਜਿਹੜੀ ਆਵਾਜ਼ ਲੀਕ ਹੋਈ ਹੈ ਉਹਦੇ ਲਈ ਮੈਂ ਤੁਹਾਡੇ ਤੋਂ ਮਾਫ਼ੀ ਮੰਗਦੀ ਹਾਂ ਤੇ ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਨਾਲ ਜੀ ਸ਼ਮਿੰਦਰ ਜਿਹੜੇ ਆ ਉਹ ਜੁੜ ਚੁੱਕੇ ਆ ਸੋ ਉਹਨਾਂ ਦਾ ਮੈਂ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੀ ਹਾਂ
ਹਾਂਜੀ ਬਿਲਕੁਲ ਹਾਲ ਚਾਲ ਵਧੀਆ ਜੀ ਹੁਣ ਦਿਨ ਜਿਹੜੇ ਹੈਗੇ ਨੇ ਵੱਡੇ ਹੁੰਦੇ ਜਾ ਰਹੇ ਹੈ ਠੰਡ ਘਟਦੀ ਜਾ ਰਹੀ ਹੈ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਸੁਣਨ ਵਾਲੇ ਮੇਰੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਸ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਜਿੱਥੇ ਵੀ ਤੁਸੀਂ ਸਾਡਾ ਇਹ ਲਹਿਰਾ ਪ੍ਰੋਗਰਾਮ ਸੁਣ ਰਹੇ ਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀਆਂ ਕਲਾ ਚ ਰੱਖੇ ਖੁਸ਼ ਰੱਖੇ ਤੇ ਉਹ ਦੇਸਾਂ ਵਿਦੇਸਾਂ ਵਿੱਚ ਰਹਿ ਕੇ ਵੀ ਆਪਣਿਆਂ ਨਾਲ ਤੇ ਆਪਣੇ ਵਿਰਸੇ ਨਾਲ ਜੋੜੀ ਰੱਖੇ ਤੇ ਜਿਸ ਟੀਚੇ ਨਾਲ ਅੱਜ ਤੁਸੀਂ ਦਿਨ ਦਾ ਆਗਮਨ ਕੀਤਾ ਦਿਨ ਦੀ ਸ਼ੁਰੂਆਤ ਕੀਤੀ ਹੈ ਜਾਂ ਕਰਨ ਦੀ ਸੋਚੀ ਹੈ ਪਰਮਾਤਮਾ ਉਹਨਾਂ ਨੂੰ ਰੰਗ ਭਾਗ ਲਾਵੇ ਜੀ ਜੀ
ਬਹੁਤ ਬਹੁਤ ਸ਼ੁਕਰੀਆ ਸ਼ਮਿੰਦਰ ਜੀ ਬਿਲਕੁਲ ਇਹ ਵਾਲੀ ਤੁਸੀਂ ਬੜੀ ਵਧੀਆ ਗੱਲ ਕਹੀ ਕਿ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਜਿਹੜਾ ਸਾਨੂੰ ਸਾਡੇ ਵਿਰਸੇ ਦੇ ਨਾਲ ਪਰਮਾਤਮਾ ਜੋੜੀ ਰੱਖੇ ਸੋ ਇਹ ਇੱਕ ਜਿਹੜੀ ਬਾਕੀ ਅਰਦਾਸਾਂ ਅਸੀਂ ਆਪਣੀ ਜ਼ਿੰਦਗੀ ਲਈ ਕਰੀ ਦੀਆਂ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਪੰਜਾਬੀ ਵਿਦੇਸ਼ ਦੇ ਵਿੱਚ ਆ ਜਾਂਦੇ ਉਹਨਾਂ ਦੀਆਂ ਅਰਦਾਸਾਂ ਦੇ ਵਿੱਚ ਇੱਕ ਅਰਦਾਸ ਜ਼ਰੂਰ ਸ਼ਾਮਿਲ ਹੋ ਜਾਂਦੀ ਹੈ ਕਿ ਸਾਨੂੰ ਸਾਡੇ ਪੰਜਾਬ ਦੇ ਨਾਲ ਸਾਡੇ ਵਿਰਸੇ ਦੇ ਨਾਲ ਸਾਨੂੰ ਵੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜੋੜੀ ਰੱਖੀ ਸੋ ਉਸੇ ਕੋਸ਼ਿਸ਼ ਦਾ ਸਦਕਾ ਹੈ ਸ਼ਮਿੰਦਰ ਜੀ ਕਿ ਅੱਜ ਅਸੀਂ ਇੱਥੇ ਬੈਠੇ ਹਾਂ ਹਰਮਨ ਰੇਡੀਓ ਦੇ ਪਲੇਟਫਾਰਮ ਤੇ ਬੈਠੇ ਗੱਲਾਂ ਬਾਤਾਂ ਕਰ ਰਹੇ ਹਾਂ ਸੋ ਇਹ ਇੱਕ ਉਦਮ ਹੈ ਉਪਰਾਲਾ ਹੈ ਆਪਣੇ ਆਪ ਨੂੰ ਉਸ ਵਿਰਸੇ ਦੇ ਨਾਲ ਜੋੜ ਕੇ ਰੱਖਣ ਦਾ
ਜੀ
ਸੋ ਸ਼ਮਿੰਦਰ ਜੀ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਜਿੱਥੇ ਲੋਕ ਸੰਗੀਤ ਤੇ ਗੱਲਬਾਤ ਕਰਾਂਗੇ ਜਿਵੇਂ ਕਿ ਅਸੀਂ ਪਿਛਲੇ ਹਫਤੇ ਕੜੀ ਸ਼ੁਰੂ ਕੀਤੀ ਸੀ ਲੋਕ ਗੀਤਾਂ ਦੀ ਸੋ ਉਹਨੂੰ ਹੀ ਅੱਗੇ ਵਧਾਵਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਸਾਡੇ ਸਰੋਤਿਆਂ ਦੇ ਜਿਹੜੇ ਮੈਸੇਜਸ ਆਏ ਹੋਏ ਆ ਉਹ ਮੈਂ ਜ਼ਰੂਰ ਸਾਂਝਾ ਕਰਨਾ ਚਾਹਾਂਗੀ
ਜੀ
ਜੀ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਜੀ ਸਾਨੂੰ ਇੱਕ ਬੜੀ ਪਿਆਰੀ ਜਿਹੀ ਛੋਟੀ ਜਿਹੀ ਜਿਹੜੀ ਸਟੋਰੀ ਹੈ ਇੱਕ ਕਹਾਣੀ ਦੇ ਰੂਪ ਵਿੱਚ ਭੇਜੀ ਹੈ, ਬੜੀ ਪਿਆਰੀ ਹੈ ਜੀ। ਲਿਖਿਆ ਭੀ ਇੱਕ ਵਾਰ ਇੱਕ ਪਟਵਾਰੀ ਡੀਸੀ ਦੇ ਸਾਹਮਣੇ ਕੋਠੀ ਪਾ ਲੈਂਦਾ ਹੈ, ਠੀਕ ਹੈ, ਤੇ ਗਲੀ ਦੇ ਵਿੱਚ ਨਾ ਇੱਕ ਦਿਨ ਕੁਲਫੀ ਵਾਲਾ ਆ ਜਾਂਦਾ ਤੇ ਪਟਵਾਰੀ ਦੇ ਜਵਾਕ ਜਿਹੜੇ ਆ ਕੁਲਫੀਆਂ ਖਾਣ ਲੱਗ ਜਾਂਦੇ ਨੇ ਤੇ ਡੀਸੀ ਦੇ ਜਵਾਕ ਕਹਿੰਦੇ ਭੀ ਮੰਮੀ ਮੰਮੀ ਕੁਲਫੀ ਲੈਣੀ ਆ, ਤੇ ਡੀਸੀ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਕਹਿੰਦੀ ਨਹੀਂ ਬੱਚੇ ਗਲਾ ਖਰਾਬ ਹੋਜੂ ਕੁਲਫੀ ਨੀ ਲੈਣੀ। ਤੇ ਅਗਲੇ ਦਿਨ ਫਿਰ ਕਹਿੰਦੇ ਗਲੀ ਚ ਮਰੂੰਡੇ ਗੱਚਕ ਵਾਲਾ ਆ ਜਾਂਦਾ ਤੇ ਪਟਵਾਰੀ ਦੇ ਜਵਾਕ ਕਹਿੰਦੇ ਭੀ ਮਰੂੰਡੇ ਗੱਚਕਾਂ ਨੂੰ ਟੁੱਟ ਕੇ ਪੈ ਜਾਂਦੇ ਆ, ਤੇ ਡੀਸੀ ਦੇ ਜਿਹੜੇ ਜਵਾਕ ਆ ਉਹ ਫੇਰ ਕਹਿੰਦੇ ਭੀ ਮੰਮੀ ਮੰਮੀ ਅਸੀਂ ਮਰੂੰਡਾ ਖਾਣਾ ਆ, ਤੇ ਡੀਸੀ ਦੀ ਘਰ ਵਾਲੀ ਕਹਿੰਦੀ ਆ ਭੀ ਨਹੀਂ ਬੱਚੇ ਇਹਦੇ ਨਾਲ ਦੰਦ ਖਰਾਬ ਹੋ ਜਾਂਦੇ ਆ, ਉਹ ਵਿਚਾਰੇ ਫੇਰ ਮਨ ਮਹਿਸੂਸ ਕੇ ਬਹਿ ਜਾਂਦੇ ਆ। ਅਗਲੇ ਦਿਨ ਕਹਿੰਦੇ ਗਲੀ ਚ ਮਦਾਰੀ ਆ ਜਾਂਦਾ ਤੇ ਪਟਵਾਰੀ ਦੇ ਜਵਾਕ ਜਿਹੜੇ ਆ ਬਾਂਦਰ ਨਾਲ ਫੜਨ ਫੜੀ ਖੇਡਣ ਲੱਗ ਜਾਂਦੇ ਨੇ, ਤੇ ਡੀਸੀ ਦੇ ਜਵਾਕ ਕਹਿੰਦੇ ਭੀ ਅਸੀਂ ਵੀ ਖੇਡਣਾ, ਤੇ ਡੀਸੀ ਦੀ ਘਰ ਵਾਲੀ ਕਹਿੰਦੀ ਭੀ ਨਹੀਂ ਬੱਚੇ ਬਾਂਦਰ ਤਾਂ ਗੰਦਾ ਹੁੰਦਾ ਭੀ ਉਹਦੇ ਨਾਲ ਨੀ ਖੇਡੀਦਾ। ਐਤਵਾਰ ਨੂੰ ਫੇਰ ਜੀ ਕਹਿੰਦੇ ਜਿਹੜਾ ਡੀਸੀ ਆ ਜਵਾਕਾਂ ਦੇ ਨਾਲ ਨਾ ਸਮਾਂ ਬਿਤਾਉਂਦਾ ਹੁੰਦਾ, ਉਹਨਾਂ ਦੇ ਨਾਲ ਬੈਠਾ ਹੁੰਦਾ ਤੇ ਜਵਾਕਾਂ ਨੂੰ ਕਹਿੰਦਾ ਭੀ ਹੋਰ ਫੇਰ ਤੁਸੀਂ ਦੱਸੋ ਭੀ ਵੱਡੇ ਹੋ ਕੇ ਕੀ ਬਣਨਾ ਤੁਸੀਂ, ਤੇ ਜਵਾਕ ਕਹਿੰਦੇ ਆ ਭੀ ਜੀ ਅਸੀਂ ਤਾਂ ਪਟਵਾਰੀ ਬਣਾਂਗੇ। ਡੀਸੀ ਕਹਿੰਦੇ ਹੱਕਾ ਪੱਕਾ ਰਹਿ ਜਾਂਦਾ ਸ਼ਮਿੰਦਰ, ਕਹਿੰਦਾ ਭੀ ਯਾਰ ਇੰਨੀ ਵਧੀਆ ਤੁਹਾਨੂੰ ਮੈਂ ਪਰਵਰਿਸ਼ ਦਿੰਦਾ ਪਿਆ ਆ, ਇੰਨੇ ਤੁਹਾਨੂੰ ਵਧੀਆ ਸਕੂਲਾਂ ਚ ਪੜ੍ਹਾਇਆ ਮੈਂ, ਪਿਓ ਤੁਹਾਡਾ ਡੀਸੀ ਤੁਸੀਂ ਪਟਵਾਰੀ ਬਣੋਗੇ ਭੀ ਸ਼ਰਮ ਕਰੋ। ਜਵਾਕ ਕਹਿੰਦੇ ਅੱਗੇ ਭੀ ਲੱਖ ਲਾਂਤਾ ਇਹੋ ਜਿਹੇ ਡੀਸੀ ਬਣਨ ਦੇ ਜੇ ਔਲਾਦ ਨੂੰ ਕੁਲਫੀਆਂ ਮਰੂੰਡੇ ਹੀ ਨਾ ਖਵਾ ਸਕੇ ਤੁਸੀਂ ਤਾਂ।
ਬਹੁਤ
ਹਾਂ ਬਿਲਕੁਲ ਸਹੀ ਗੱਲ ਹੈ। ਅੱਛਾ ਸ਼ਮਿੰਦਰ ਗੱਲ ਹੈ ਕਿ ਪਿਛਲੇ ਹਫਤੇ ਗੱਲਬਾਤ ਹੋ ਰਹੀ, ਮੇਰੇ ਮੰਮੀ ਡੈਡੀ ਆਏ ਹੋਏ ਨੇ ਪੰਜਾਬ ਤੋਂ ਇੱਥੇ, ਤੇ ਉਹਨਾਂ ਦੇ ਨਾਲ ਬੈਠੇ ਇਹ ਗੱਲਾਂ ਬਾਤਾਂ ਕਰ ਰਹੇ ਸੀਗੇ, ਤੇ ਉਹ ਇਹ ਗੱਲਾਂ ਕਰ ਰਹੇ ਸੀਗੇ ਕਿ ਅੱਜ ਕੱਲ ਜਿਹੜੇ ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਸੰਭਾਲਦੇ ਹੋ, ਤੇ ਅਸੀਂ ਸਾਡੇ ਟਾਈਮ ਤੇ ਕੀ ਹੁੰਦਾ ਸੀਗਾ ਨਾ ਭੀ ਅਸੀਂ ਤਾਂ ਅੱਜ ਕੱਲ ਬੱਚਿਆਂ ਨੂੰ ਭੀ ਹੱਥ ਧੋ ਕੇ ਰੋਟੀ ਖਾਣੀ ਆ ਏਦਾਂ ਕਰਨਾ, ਯਾਨੀ ਹਰ ਗੱਲ ਤੇ ਬੜੇ ਪਰਟੀਕੁਲਰ ਰਹੀਦਾ, ਚੰਗੀ ਗੱਲ ਆ ਹੋਣਾ ਵੀ ਚਾਹੀਦਾ ਅੱਜ ਕੱਲ ਦੇ ਹਿਸਾਬ ਨਾਲ, ਪਰ ਜੇ ਉਹੀ ਅੱਜ ਤੋਂ ਅਸੀਂ ਪਿੱਛੇ ਝਾਤ ਮਾਰੀਏ ਆਪਣੇ ਬਚਪਨ ਦੇ ਦਿਨਾਂ ਵੱਲ, ਤੇ ਏਡੀ ਕੋਈ ਗੱਲ ਨੀ ਹੁੰਦੀ ਸੀਗੀ ਕਿ ਕੋਈ ਏਡੇ ਸਾਡੇ ਲਈ ਸਿਧਾਂਤ ਨੀ ਬਣੇ ਹੁੰਦੇ ਸੀ ਜ਼ਿੰਦਗੀ ਨੂੰ ਜੀਣ ਦੇ ਲਈ ਕਿ ਆਹ ਮਿੱਠਾ ਨੀ ਖਾਣਾ ਤੇ ਏਦਾਂ ਹੋ ਜਾਊਗਾ, ਆਹ ਏਦਾਂ ਨੀ ਕਰਨਾ। ਹੁਣ ਅਸੀਂ ਬੱਚਿਆਂ ਨੂੰ ਇੱਕ ਬੜੀ ਪਾਬੰਦੀ ਦੇ ਘੇਰੇ ਵਿੱਚ ਰੱਖ ਕੇ ਉਹਨਾਂ ਨੂੰ ਪਾਲਦੇ ਆ, ਪਰ ਉਹਦੇ ਪਿੱਛੇ ਇੰਟੈਂਸ਼ਨ ਜਿਹੜੀ ਉਹ ਵਧੀਆ ਹੀ ਹੁੰਦੀ ਹੈ, ਨੋ ਡਾਊਟ ਕਿ ਅਸੀਂ ਚਾਹੁੰਦੇ ਹਾਂ ਕਿ ਬੱਚੇ ਚੰਗੇ ਸਿਹਤਮੰਦ ਰਹਿਣ ਜਾਂ ਚੰਗੀ ਪਰਵਰਿਸ਼ ਦੇਣ ਦੀ ਕੋਸ਼ਿਸ਼ ਕਰਦੇ ਆ, ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਤੇ ਪਾਬੰਦੀਆਂ ਜਿਹੜੀਆਂ ਜ਼ਿਆਦਾ ਨਹੀਂ ਲਗਾ ਦਿੰਦੇ, ਕੀ ਲੱਗਦਾ ਹੈ ਸ਼ਮਿੰਦਰ?
ਹਾਂਜੀ ਸੁਪਤੀ ਤੁਹਾਡਾ ਖਿਆਲ ਤਾਂ ਠੀਕ ਹੈ, ਪਰ ਇਹ ਪਾਬੰਦੀਆਂ ਆਪਾਂ ਜੇ ਡੂੰਘਾਈ ਤੱਕ ਜਾਈਏ ਤਾਂ ਬੱਚਿਆਂ ਦੀ ਭਲਾਈ ਲਈ ਜੁੜੀਆਂ ਹੋਈਆਂ ਹੁੰਦੀਆਂ, ਇਹ ਤਾਂ ਸ਼ਾਇਦ ਤੁਸੀਂ ਵੀ ਮੰਨਦੇ ਹੋ, ਹਨਾ ਜੀ?
ਪਰ ਇਹ ਹੈ ਕਿ ਮੈਂ ਕਿਹਾ ਕਿ ਟੈਨਸ਼ਨ ਵਧੀਆ ਹੁੰਦੀ ਸਾਡੀ।
ਹਾਂਜੀ ਹਾਂ, ਉਹੀ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਸੀ ਕਿ ਜਿਹੜੇ ਪਹਿਲਾਂ ਪੇਰੈਂਟਸ ਉਹਨਾਂ ਦੀ ਰੋਕ ਟੋਕ ਹੁੰਦੀ ਸੀ, ਅੱਜ ਦੀ ਰੋਕ ਟੋਕ ਉਹਨਾਂ ਦਾ ਜਿਹੜਾ ਮੇਨ ਮਕਸਦ ਇੱਕੋ ਹੀ ਹੈ, ਪਹਿਲਾਂ ਵੀ ਉਹੀ ਸੀ ਤੇ ਹੁਣ ਵੀ ਉਹੀ ਹੈ, ਤਰੀਕਾ ਜ਼ਰੂਰ ਉਹਨਾਂ ਦੇ ਬਦਲਾਵ ਆ ਗਿਆ ਇਹਨਾਂ ਦੇ ਵਿੱਚ, ਹਨਾ ਜੀ?
ਬਿਲਕੁਲ 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 ਸ਼ਮਿੰਦਰ, ਕਿਉਂਕਿ ਮਾਂ ਬਾਪ ਤੇ ਦੇਖੋ ਮਾਂ ਬਾਪ ਹੀ ਹੁੰਦੇ ਨੇ, ਚਾਹੇ ਅੱਜ ਤੋਂ 50 ਸਾਲ ਪਹਿਲਾਂ ਦੇ ਹੋਣ, 100 ਸਾਲ ਪਹਿਲਾਂ ਦੇ ਹੋਣ, 20 ਸਾਲ ਪਹਿਲਾਂ ਦੇ ਹੋਣ ਜਾਂ ਅੱਜ ਦੇ, ਸੋ ਹਰ ਮਾਂ ਬਾਪ ਇਹੀ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਰਾਜੀ ਖੁਸ਼ੀ ਰਹੇ ਤੇ ਜ਼ਿੰਦਗੀ ਦੇ ਵਿੱਚ ਖੂਬ ਤਰੱਕੀਆਂ ਕਰਦਾ ਰਹੇ, ਚੰਗੀ ਗੱਲ ਵੀ ਹੈ ਜੀ। ਪਰ ਮੈਨੂੰ ਲੱਗਦਾ ਬੱਚਿਆਂ ਨੂੰ ਇੱਕ ਬਚਪਨ ਉਹਨਾਂ ਦਾ ਉਹ ਵੀ ਜੀ ਲੈਣ ਦੇਣਾ ਚਾਹੀਦਾ, ਜਿਵੇਂ ਅਸੀਂ ਪਿੱਛੇ ਜਿਹੇ ਵੀ ਗੱਲ ਕੀਤੀ ਸੀਗੀ ਪ੍ਰੋਗਰਾਮ ਦੇ ਵਿੱਚ ਕਿ ਬੱਚੋਂ ਕੇ ਨੰਨੇ ਹੱਥੋਂ ਕੋ ਚਾਂਦ ਸਿਤਾਰੇ ਛੂਨੇ ਦੋ, ਚਾਰ ਕਿਤਾਬੇ ਪੜ੍ਹ ਕੇ ਵੋ ਵੀ ਹਮ ਜੈਸੇ ਹੋ ਜਾਏਗੇ। ਸੋ ਬਿਲਕੁਲ ਜੀ, ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਉਹ ਉਹਨਾਂ ਦੀ ਜਿਹੜੀ ਇੱਕ ਕਾਲਪਨਿਕ ਦੁਨੀਆ ਹੁੰਦੀ ਹੈ ਨਾ, ਉਹਨਾਂ ਦੇ ਨਾਲ ਉਹਨਾਂ ਨੂੰ ਜੁੜਿਆ ਵੀ ਰਹਿਣਾ ਦੇਣਾ ਚਾਹੀਦਾ ਹੈ, ਜਿਵੇਂ ਜਿਵੇਂ ਵੱਡੇ ਹੁੰਦੇ ਜਾਣਗੇ ਨੇ ਇਹ ਅਕਲ ਚਤੁਰਾਈਆਂ ਉਹਨਾਂ ਦੇ ਵਿੱਚ ਆਪਣੇ ਆਪ ਆਉਂਦੀਆਂ ਚੱਲੀਆਂ ਜਾਣੀਆਂ ਨੇ।
ਹਾਂਜੀ,
ਸੋ ਸ਼ਮਿੰਦਰ ਜੀ ਅੱਗੇ ਪਵਨ ਸ਼ਰਮਾ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਤੇਰਾ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਤੇਰੇ ਨੱਕ ਦਾ ਕੋਕਾ ਕੁੜੀ ਮਣਕ ਦੀ ਆਵਾਜ਼ ਦੇ ਵਿੱਚ। ਸੋ ਤੇ ਗਗਨ ਕੌਰ ਹੁਣਾਂ ਨੇ ਵੀ ਜਿਵੇਂ ਮੈਂ ਦੱਸਿਆ ਕਿ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਸੀ ਤੇ ਜਿਹੜੀ ਆਵਾਜ਼ ਲੀਕ ਹੋ ਰਹੀ ਸੀ ਉਹਦੇ ਉੱਤੇ ਉਹਨਾਂ ਨੇ ਸਾਡਾ ਧਿਆਨ ਦਵਾਇਆ ਸੀ। ਸੋ ਅੱਗੇ ਚੱਲਦੇ ਹਾਂ ਜੀ ਲੋਕ ਗੀਤਾਂ ਵੱਲ। ਸ਼ਮਿੰਦਰ, ਲੋਕ ਗੀਤਾਂ ਦੇ ਅਰਥ ਜਾਂ ਲੋਕ ਗੀਤਾਂ ਤੇ ਗੱਲਬਾਤ ਅਸੀਂ ਪਿਛਲੇ ਜਿਹੜਾ ਪ੍ਰੋਗਰਾਮ ਸੀ ਉਹਦੇ ਵਿਚ ਕਹਿ ਲਿਆ ਸੀ ਹੈਨਾ, ਤੇ ਲੋਕ ਗੀਤਾਂ ਬਾਰੇ ਮੈਨੂੰ ਲੱਗਦਾ ਹੁੰਦਾ ਕਿ ਇਹਦਾ ਘੇਰਾ ਇੰਨਾ ਵਿਸ਼ਾਲ ਹੈ ਨਾ ਕਿ ਜਨਮ ਤੋਂ ਲੈ ਕੇ ਮਰਨ ਤੱਕ ਪੰਜਾਬੀਆਂ ਦੇ ਲੋਕ ਜੀਵਨ ਦੀ ਕੋਈ ਵੀ ਅਜਿਹੀ ਝਾਕੀ ਨਹੀਂ ਜਿਹਦੇ ਸੰਬੰਧ ਜਿਹੜੇ ਲੋਕ ਗੀਤਾਂ ਵਿਚ ਨਾ ਮਿਲਦੇ ਹੋਣ। ਇਸ ਲਈ ਇੱਕ ਆਮ ਤੌਰ ਤੇ ਕਿਹਾ ਜਾਂਦਾ ਕਿ ਪੰਜਾਬੀ ਜਿਹੜਾ ਉਹ ਗੀਤਾਂ ਵਿਚ ਹੀ ਜੰਮਦਾ, ਲੋਰੀਆਂ ਥਾਲਾਂ ਤੇ ਕਿੱਕਲੀਆਂ ਵਿਚ ਪਲਦਾ ਤੇ ਘੋੜੀਆਂ ਸਿੱਛਣੀਆਂ ਛੰਦਾਂ ਤੇ ਗਿੱਧਿਆਂ ਵਿਚ ਵਿਆਹਿਆ ਜਾਂਦਾ ਹੈ ਤੇ ਇਹਦਾ ਅੰਤਿਮ ਸੰਸਕਾਰ ਵੀ ਅਲਾਉਣੀਆਂ ਤੇ ਕੀਰਨਿਆਂ ਦੇ ਰੂਪ ਵਿਚ ਲੋਕ ਗੀਤਾਂ ਦੁਆਰਾ ਹੀ ਹੁੰਦਾ ਹੈ। ਬੇਸ਼ੱਕ ਇਹ ਜਿਹੜੀਆਂ ਗੱਲਾਂ ਅੱਜ ਤੋਂ 20 ਸਾਲ ਜਾਂ 30 ਸਾਲ ਪਹਿਲਾਂ ਦੀਆਂ ਲੱਗਦੀਆਂ ਨੇ ਸਾਨੂੰ, ਅੱਜ ਕੱਲ ਜਿਹੜਾ ਸਾਡਾ ਰਹਿਣ ਸਹਿਣ ਪੰਜਾਬੀਆਂ ਦਾ ਉਹ ਬਦਲ ਗਿਆ ਹੈ, ਪਰ ਮੈਨੂੰ ਲੱਗਦਾ ਕਿ ਜੇ ਅਸੀਂ ਵਿਰਸੇ ਨੂੰ ਸੰਭਾਲਣ ਦੀ ਗੱਲ ਕਰਦੀ ਹਾਂ ਤੇ ਕਿਤੇ ਨਾ ਕਿਤੇ ਸਾਡਾ ਫਰਜ਼ ਬਣਦਾ ਹੈ ਕਿ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਦੁਬਾਰਾ ਦੁਬਾਰਾ ਦੁਹਰਾਉਂਦੇ ਰਹੀਏ ਤੇ ਤਾਂ ਕਿ ਉਹ ਜਿਹੜੀਆਂ ਸਾਡੀਆਂ ਅੱਖਾਂ ਤੇ ਕੰਨਾਂ ਦੇ ਸਾਹਮਣੇ ਰਹਿਣ ਤੇ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਨੂੰ ਸਿੱਖ ਸਮਝ ਸਕੇ। ਕੀ ਕਹਿੰਦੇ ਹੋ?
ਹਾਂਜੀ ਬਿਲਕੁਲ ਠੀਕ ਕਿਹਾ ਸੁਪ੍ਰੀਤ ਜੀ ਤੁਸੀਂ, ਬਿਲਕੁਲ ਮੈਂ ਵੀ ਇਸ ਚੀਜ਼ ਨੂੰ ਮੰਨਦੀ ਹਾਂ ਕਿ ਜਿਹੜੇ ਜਨਮ ਜਿਹੜਾ ਹੈਗਾ ਉਦੋਂ ਆਪਾਂ ਬੱਚੇ ਦਾ ਜਨਮ ਹੁੰਦਾ ਤਾਂ ਖੁਸ਼ੀ ਮਨਾਈ ਜਾਂਦੀ ਹੈ, ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ, ਹਨਾ ਜੀ। ਜਿਵੇਂ ਧੀ ਦੇ ਪਰ ਇਹਨਾਂ ਦੇ ਜਿਹੜਾ ਤਰੀਕਾ ਹੈਗਾ, ਧੀ ਦੇ ਜਨਮਨ ਦੀ ਖੁਸ਼ੀ ਹੋਰ ਤਰ੍ਹਾਂ ਮਨਾਈ ਜਾਂਦੀ ਹੈ, ਪੁੱਤ ਦੇ ਜਨਮਨ ਦੀ ਖੁਸ਼ੀ ਹੋਰ ਤਰ੍ਹਾਂ ਮਨਾਈ ਜਾਂਦੀ ਹੈ। ਧੀ ਦੇ ਜਨਮਨ ਤੇ ਕਿਹਾ ਗਿਆ ਕਿ ਉਹੀਓ ਨਾਰ ਸੁਲੱਖਣੀ ਜਿਹਨੇ ਪਹਿਲੀ ਜਾਣੀ ਲੱਛਮੀ।
ਬਿਲਕੁਲ ਬਿਲਕੁਲ ਸ਼ਮਿੰਦਰ, ਸਾਡੇ ਲੋਕ ਗੀਤਾਂ ਦੇ ਵਿਚ ਇਹ ਜਿਹੜਾ ਤੱਥ ਮਿਲਦਾ ਕਿ ਪਹਿਲੀ ਨਾਰ ਸੁਲੱਖਣੀ ਜਿਹਨੇ ਪਹਿਲੀ ਜਾਈ ਲੱਛਮੀ। ਸੋ ਬਿਲਕੁਲ ਨਾਲ ਦੀ ਨਾਲ ਜੀ ਜੀ
ਸ਼ਮਿੰਦਰ ਜੰਮਣ ਦੇ ਵੀ ਵਧਾਈ ਦਿੰਦੇ, ਕਹਿੰਦੇ ਹਨ ਜੀ ਕਿ ਸੱਚ ਦੇ ਵਚਨ ਦਾ ਭਾਈਆਂ ਅੱਜ ਘਰ ਬਾਬਲ ਦੇ ਲਾਗੀ ਦੇਣ ਵਧਾਈਆਂ ਨੇ, ਅੱਜ ਕੱਲ ਬਾਬਲ ਦੇ ਲਾਗੀ ਦੇਣ ਵਧਾਈਆਂ
ਜੀ ਜੀ ਬਿਲਕੁਲ ਬਿਲਕੁਲ। ਔਰ ਮੈਨੂੰ ਯਾਦ ਆ ਕਿ ਜਦੋਂ ਸਾਡੇ ਘਰ ਜਦੋਂ ਮੇਰਾ ਛੋਟੇ ਭਰਾ ਦਾ ਜਨਮ ਹੋਇਆ ਸੀ ਤੇ ਉਹ ਆਰ ਪਰਿਵਾਰ ਉਹਨਾਂ ਦਿਨਾਂ ਦੇ ਵਿੱਚ ਕਾਫੀ ਵੱਡਾ ਹੁੰਦਾ ਸੀ, ਇੱਕੋ ਸਾਡੇ ਚਾਰ ਭੈਣਾਂ ਤੋਂ ਬਾਅਦ ਦਾ ਭਰਾ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਸੋ ਮੈਂ ਆਪਣੀਆਂ ਭੂਆ ਨੂੰ ਜਾਂ ਲਾਗੀਆਂ ਨੂੰ ਉਹ ਭੰਡਾ ਨੂੰ ਬਾਜੀਗਰਨੀਆਂ ਨੂੰ ਘਰਾਂ ਦੇ ਵਿੱਚ ਆ ਕੇ ਹੱਸਦੇ ਹਸਾਉਂਦੇ ਖੇਡਦੇ ਔਰ ਉਹ ਸਾਰੀਆਂ ਚੀਜ਼ਾਂ ਦੀਆਂ ਇਹ ਅੱਖਾਂ ਗਵਾ ਰਹੀਆਂ ਨੇ ਤੇ ਮੈਨੂੰ ਯਾਦ ਹੈ ਕਿ ਮੇਰੀਆਂ ਭੂਆ ਅਕਸਰ ਗੀਤ ਗਾਉਂਦੀਆਂ ਹੁੰਦੀਆਂ ਸੀ ਉਦੋਂ ਕਿ ਅੱਜ ਘਰ ਜੰਮਿਆ ਪੁੱਤ ਨਹੀਂ ਹੁੰਦਾ ਸੀ, ਮੇਰੇ ਦਿਮਾਗ ਚੋਂ ਨਿਕਲ ਗਿਆ ਲਓ ਸ਼ਮਿੰਦਰ ਬੜਾ ਪਿਆਰਾ ਜਿਹਾ ਗੀਤ ਆ ਉਹ ਭੈਣ ਗਾਉਂਦੀ ਹੈ, ਲੱਡੂ ਵੰਡ ਦੀ ਗਲੀ ਦੇ ਵਿੱਚੋਂ ਨਿਕਲਾਂ ਨੀ ਵੀਰ ਘਰ ਪੁੱਤ ਜੰਮਿਆ, ਵੀਰ ਪੁੱਤ ਵੀਰ ਦਾ ਭਤੀਜਾ ਮੇਰਾ ਨੀ ਵੀਰ ਘਰ ਪੁੱਤ ਜੰਮਿਆ। ਮੈਨੂੰ
ਬਿਲਕੁਲ ਬਿਲਕੁਲ ਸੁਪ੍ਰੀਤ ਜੀ, ਹਾਂਜੀ ਕੋਈ ਗੱਲ ਨੀ ਕੋਈ ਗੱਲ ਨੀ ਸੁਪ੍ਰੀਤ ਜੀ,
ਉਹ ਜਿਹੀਆਂ ਜਦੋਂ ਬੱਚਾ
ਹੁੰਦਾ ਜਿਹੜੀਆਂ ਹੈਗੀਆਂ ਭੈਣਾਂ ਹੁੰਦੀਆਂ ਹੈ ਕਿ ਦਿਲ ਭਰ ਜਾਂਦਾ ਸ਼ਬਦਾਂ ਦੇ, ਦਿਲ ਵੀ ਭਰ ਜਾਂਦੇ ਆ ਕਿ ਆਪਾਂ ਕੀ ਕੀ ਐਕਸਪ੍ਰੈਸ ਕਰੀਏ ਕੀ ਕੀ ਦਰਸਾਈਏ ਭਰਾ ਲਈ, ਠੀਕ ਹੈ ਨਾ। ਪਰ ਮੈਂ ਤੁਹਾਡਾ ਇਹ ਲੜ ਫੜਦੀ ਆ ਜਿਹਦੇ ਵਿਚ ਭੈਣ ਜਿਹੜੀ ਹੈਗੀ ਹੈ ਏਦਾਂ ਦਰਸਾਉਂਦੀ ਹੈ, ਰਿਜ ਦੀ ਖੀਰ ਵਿਚ ਪੇੜੇ ਵੀਰ ਘਰ ਪੁੱਤ ਜੰਮਿਆ, ਚੰਨ ਚੜਿਆ ਬਾਬਲ ਦੇ ਵਿਹੜੇ ਨੀ ਵੀਰ ਘਰ ਪੁੱਤ ਜੰਮਿਆ
ਵਿਹੜੇ। ਹਾਂ ਬਿਲਕੁਲ ਬਿਲਕੁਲ। ਸੋ ਜੀ ਦੇਖੋ ਇਹ ਜਿਹੜੀਆਂ ਜੀਵਨ ਦੇ ਵਿੱਚ ਖੁਸ਼ੀਆਂ ਤਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਪਰ ਉਹ ਖੁਸ਼ੀਆਂ ਨੂੰ ਜਿਹੜਾ ਪ੍ਰਗਟਾਉਣ ਦੇ ਜਿਹੜੇ ਸਾਧਨ ਜਿਹੜੇ ਪ੍ਰਗਟਾਵੇ ਦੇ ਜਿਹੜੇ ਜਜ਼ਬਾਤ ਹੈ ਉਹ ਹੀ ਲੋਕ ਗੀਤਾਂ ਦਾ ਜਿਹੜਾ ਰੂਪ ਲੈ ਲੈਂਦੇ ਆ। ਸੋ ਇੱਕ ਹੋਰ ਗੀਤ ਚ ਜਿਹੜਾ ਬੜਾ ਹੁੰਦਾ ਸੀਗਾ, ਹਰਿਆਣੀ ਮਾਏ ਹਰਿਆਣੀ ਭੈਣੇ ਹਰਿਆ ਤੇ ਭਾਗੀ ਭਰਿਆ ਨੀ ਮਾਂ, ਜਿਸ ਦਿਹਾੜੇ ਇਹ ਹਰਿਆ ਨੀ ਜੰਮਿਆ ਸੋਈ ਉਹ ਦਿਹਾੜਾ ਭਾਗੀ ਭਰਿਆ ਨੀ ਮਾਂ, ਜੰਮਦੜਾ ਹਰਿਆ ਪੱਟ ਨੀ ਲਪੇਟਿਆ ਕੁੱਛੜ ਦਿਓ ਨੀ ਇਹਨਾਂ ਦਾਈਆਂ ਤੇ ਮਾਈਆਂ ਮੇਰੀਆਂ ਸਕੀਆਂ ਭਰਜਾਈਆਂ ਚਾਚੇ ਤਾਏ ਦੀਆਂ ਜਾਈਆਂ। ਸੋ ਇਹੋ ਜਿਹੜੇ ਲੋਕ ਗੀਤ ਆ ਬੱਚਾ ਜੰਮਣ ਵੇਲੇ ਦੀਆਂ ਜਿਹੜੀਆਂ ਖੁਸ਼ੀਆਂ ਉਹਨਾਂ ਨੂੰ ਪ੍ਰਗਟਾਉਂਦੇ ਨੇ ਸ਼ਮਿੰਦਰ।
ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਤੁਸੀਂ, ਅੱਡ ਅੱਡ ਰਿਸ਼ਤਿਆਂ ਨੇ ਆਪਣੇ ਫੀਲਿੰਗਸ ਜਿਹੜੀਆਂ ਹੈਗੀਆਂ ਅੱਡ ਅੱਡ ਤਰੀਕੇ ਨਾਲ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਰੇਕ ਰਿਸ਼ਤਾ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਆਪਦੀਆਂ ਭਾਵਨਾਵਾਂ ਉਹਨੂੰ ਦਰਸਾਉਣ ਦੀ ਕੋਸ਼ਿਸ਼ ਕੀਤਾ ਹੈ। ਦਾਦੀ ਆਪਦੇ ਪੋਤੇ ਦੀ ਖੁਸ਼ੀ ਹੋਰ ਤਰ੍ਹਾਂ ਮਹਿਸੂਸ ਕਰਦੀ ਹੈ, ਭੂਆ ਹੋਰ ਤਰ੍ਹਾਂ ਕਰਦੀ ਹੈ, ਹਰੇਕ ਦਾ ਰਿਸ਼ਤੇ ਦਾ ਐਕਸਪ੍ਰੈਸ ਕਰਨ ਦਾ ਇੱਕ ਢੰਗ ਹੁੰਦਾ ਹੈ, ਲੇਕਿਨ ਉਹ ਅਲੱਗ ਹੁੰਦਾ ਹੈ, ਹਰੇਕ ਦਾ ਵੱਖਰਾ ਵੱਖਰਾ ਢੰਗ ਹੁੰਦਾ ਹੈ। ਦਾਦੀ ਜਿਹੜੀ ਹੈਗੀ ਹੈ ਉਹ ਆਪਦੀਆਂ ਫੀਲਿੰਗਸ ਐਕਸਪ੍ਰੈਸ ਕਰਦੀ ਹੈ, ਜਿਵੇਂ ਲੱਡੂ ਵੰਡ ਦੀ ਗਲੀ ਵਿੱਚ ਨਿਕਲਾ ਪੁੱਤ ਘਰ ਪੁੱਤ ਜੰਮਿਆ, ਪੁੱਤ ਪੁੱਤ ਦਾ ਨੀ ਪੋਤਾ ਮੇਰਾ ਨਿਓ ਜੜ ਬਾਬੇ ਦਾਦੇ ਦੀ, ਹਨਾ ਜੀ ਅੱਡ ਅੱਡ ਐਕਸਪ੍ਰੈਸ ਹੁੰਦੇ ਕਰਨ ਦੀ ਕੋਸ਼ਿਸ਼ ਕਰਦੇ, ਹਰੇਕ ਰਿਸ਼ਤਾ ਆਪਦੇ ਆਪ ਚ ਇੱਕ ਅਮੁੱਲ ਰਿਸ਼ਤਾ ਮੰਨਿਆ ਜਾਂਦਾ ਜੀ। ਬਿਲਕੁਲ
ਬਿਲਕੁਲ ਜੀ ਬਿਲਕੁਲ ਸ਼ਮਿੰਦਰ। ਸੋ ਜਨਮ ਦੇ ਗੀਤਾਂ ਤੋਂ ਬਾਅਦ ਅੱਗੇ ਜਿਹੜੀਆਂ ਸਾਡੀਆਂ ਖੇਡਾਂ ਸੋਰੀ ਜਿਹੜੇ ਬੱਚੇ ਦੀਆਂ ਲੋਰੀਆਂ ਆ ਜਾਂਦੀਆਂ ਕਿ ਬੱਚੇ ਨੂੰ ਜਦੋਂ ਅਸੀਂ ਲੋਰੀਆਂ ਦਿੰਨੇ ਆ ਨਾ ਉਹ ਲੋਰੀਆਂ ਦੇ ਵਿੱਚ ਵੀ ਜਿਹੜੇ ਲੋਕ ਗੀਤ ਆ ਉਹ ਵੀ ਸਮਾਏ ਹੋਏ ਨੇ। ਸੋ ਉਹ ਉਹਨਾਂ ਬਾਰੇ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਤੇ ਉਸ ਤੋਂ ਪਹਿਲਾਂ ਪਰ ਮਨੀ ਸਿੰਘ ਹੁਣਾਂ ਨੇ ਜੀ ਸਾਡੇ ਨਾਲ ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ। ਸੋ ਮਨੀ ਸਿੰਘ ਹੁਣਾਂ ਨੇ ਜਿਹੜੀ ਫੋਟੋ ਭੇਜੀ ਹੈ ਜੀ ਉਹਦੇ ਵਿੱਚ ਲਿਖਿਆ ਹੋਇਆ ਕਿ ਪਟਿਆਲਾ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਦੁੱਖ ਨਿਵਾਰਨ ਨੂੰ ਹਰ ਸ਼ੁੱਕਰਵਾਰ ਨੂੰ 25 ਕਿਲੋ ਦੁੱਧ ਤੇ 3 ਕੁਇੰਟਲ ਪਾਣੀ ਨਾਲ ਧੋਤਾ ਜਾਂਦਾ ਹੈ ਅਤੇ ਹੋਰ ਗੁਰਦੁਆਰਿਆਂ ਵਿੱਚ ਵੀ ਇਹ ਪ੍ਰਥਾ ਚੱਲਦੀ ਹੋਵੇਗੀ। ਕਿਸੇ ਗਰੀਬ ਗੁਰਬੇ ਦੇ ਬੱਚਿਆਂ ਲਈ ਜੇਕਰ ਇਹ ਦੁੱਧ ਵਰਤਿਆ ਜਾਵੇ ਤਾਂ ਉਹ ਕਈ ਬਿਮਾਰੀਆਂ ਤੋਂ ਬਚ ਸਕਦਾ ਹੈ। ਪਰ ਪਤਾ ਹੈ ਅਜਿਹਾ ਸਵਾਲ ਕਰਨ ਵਾਲੇ ਤਾਂ ਨਾਸਤਿਕ ਅਤੇ ਸਿੱਖ ਵਿਰੋਧੀ ਅਖਵਾਉਂਦੇ ਹਨ ਸੀ ਜੀ। ਬਹੁਤ ਵਧੀਆ ਜਿਹੜਾ ਵਿਚਾਰ ਹੈ ਮਨੀ ਸਿੰਘ ਹੁਣਾਂ ਨੇ ਸਾਨੂੰ ਭੇਜਿਆ ਤੇ ਧਿਆਨ ਇਸ ਪਾਸੇ ਦਵਾਇਆ ਹੈ। ਸੋ ਬਿਲਕੁਲ ਜੀ ਇਹੋ ਜਿਹੀਆਂ ਗੱਲਾਂ ਨੂੰ ਵੀ ਵਿਚਾਰਨ ਦੀ ਲੋੜ ਹੈ ਜੇ ਅਸੀਂ। ਸ਼ਮਿੰਦਰ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ?
ਹਾਂਜੀ ਬਿਲਕੁਲ ਇਹ ਤੁਹਾਡੀ ਗੱਲ ਸੱਚੀ ਹੈ। ਬਿਲਕੁਲ ਜੇ ਆਪਾਂ ਉਹੀ ਚੀਜ਼ ਕਿਸੇ ਹੋਰ ਤਰੀਕੇ ਨਾਲ ਉਹਨੂੰ ਵਰਤਦੇ ਆ ਯੂਜ਼ ਕਰਦੇ ਆ ਤਾਂ ਉਹਦਾ ਮੁੱਲ ਹੋਰ ਤਰ੍ਹਾਂ ਪੈਂਦਾ ਜੀ। ਬਿਲਕੁਲ
ਬਿਲਕੁਲ। ਔਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਬਾਹਰ ਦੇ ਜਿਹੜੇ ਅਸੀਂ ਸਾਫ ਸਫਾਈ ਦੇ ਉੱਤੇ ਧਿਆਨ ਦਿੰਨੇ ਆ ਹਨਾ ਕਿ ਤੁਸੀਂ 25 ਕਿਲੋ ਦੁੱਧ ਤੇ 3 ਕੁਇੰਟਲ ਪਾਣੀ ਜਿਹੜਾ ਉਹ ਯੂਜ ਕਰਦੇ ਆ ਉੱਥੇ ਕਹਿੰਦੇ ਕਿ ਧੋਣ ਦੇ ਲਈ, ਜਦਕਿ ਜਿਹੜੀ ਗੁਰਬਾਣੀ ਦੇ ਵਿੱਚ ਜਿਹੜੀ ਮੇਨ ਚੀਜ਼ ਹੈ ਉਹ ਤੁਹਾਡੇ ਮਨ ਦੀ ਮੈਲ ਦੱਸੀ ਗਈ ਹੈ ਉਹਨੂੰ ਤੁਸੀਂ ਕਿਵੇਂ ਧੋ ਸਕਦੇ ਹੋ। ਸੋ ਮੂਤ ਪਲੀਤੀ ਕੱਪੜ ਹੋਈਏ ਦੇਹ ਸਾਬਣ ਲਈਏ ਉਹ ਧੋਏ ਜੋ ਭਰੀਏ ਮੱਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਸੋ ਜੀ ਗੁਰਬਾਣੀ ਦੇ ਵਿੱਚ ਜੋ ਲਿਖਿਆ ਹੋਇਆ ਉਹਨੂੰ ਵਿਚਾਰਨ ਦੀ ਜਗ੍ਹਾ ਤੇ ਅਸੀਂ ਜਿਹੜੇ ਬਾਹਰੀ ਮਨ ਮਾਤਾ ਉਹਨਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਸੋ ਅਸਲੀ ਗੱਲ ਇਹੀ ਹੈ ਕਿ ਗੁਰਬਾਣੀ ਦੇ ਵਿੱਚ ਜੋ ਲਿਖਿਆ ਹੋਇਆ ਉਹਨੂੰ ਅਸੀਂ ਉਸ ਦੇ ਸਿਧਾਂਤਾਂ ਨੂੰ ਜ਼ਿੰਦਗੀ ਵਿੱਚ ਸਮਝ ਕੇ ਅਪਣਾ ਸਕੀਏ ਉਹ ਵੱਡੀ ਗੱਲ ਹੈ। ਸੋ ਬਹੁਤ ਬਹੁਤ ਸ਼ੁਕਰੀਆ ਮਨੀ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਸਾਡਾ ਧਿਆਨ ਇਹੋ ਜਿਹੀਆਂ ਗੱਲਾਂ ਦੇ ਵੱਲ ਦਿਵਾਉਣ ਦੇ ਲਈ। ਤੇ ਸ਼ਮਿੰਦਰ ਸਾਡੇ ਨਾਲ ਲੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ। ਬੜੇ ਪਿਆਰੇ ਪਿਆਰੇ ਫੋਟੋ ਮੈਸੇਜਸ ਤੇ ਵਿਚਾਰ ਇਹ ਭੇਜਦੇ ਨੇ। ਸੋ ਬੜੀ ਪਿਆਰੀ ਜੀ ਫੋਟੋ ਭੇਜੀ ਹੈ ਜੀ ਪਹਾੜਾਂ ਦੇ ਪਿੱਛੇ ਜਿਹੜਾ ਸੂਰਜ ਹੈ ਉਹ ਚਮਕ ਰਿਹਾ ਹੈ, ਹਲਕੇ ਹਲਕੇ ਬੱਦਲ ਵੀ ਨੇ, ਬੜਾ ਹੀ ਪਿਆਰਾ ਜਿਹਾ ਨਜ਼ਾਰਾ ਹੈ ਜੀ। ਸੋ ਲਿਖਿਆ ਹੈ ਕਿ ਚੜ੍ਹਦਾ ਰਹੀ ਸੂਰਜਾ ਕੰਮੀਆਂ ਦੇ ਵਿਹੜੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ। ਬਹੁਤ ਪਿਆਰਾ ਜੀ, ਬਹੁਤ ਵਧੀਆ ਜਿਹੜੀ ਸ਼ਾਇਰੀ ਦੇ ਨਾਲ ਤੁਸੀਂ ਜਿਹੜੀ ਸ਼ੁਭ ਸਵੇਰ ਕਹਿਣ ਦਾ ਅੰਦਾਜ਼ ਹੈ ਗਿੱਲ ਸਾਹਿਬ ਦਾ ਉਹ ਬੜਾ ਵੱਖਰਾ ਨਵੇਕਲਾ ਹੁੰਦਾ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਸੋ ਸ਼ਮਿੰਦਰ ਜੀ ਕਿਉਂ ਨਾ ਇੱਕ ਗੀਤ ਸੁਣ ਲਈਏ ਹੁਣ ਤੇ ਉਸ ਤੋਂ ਬਾਅਦ ਅਸੀਂ ਆਪਣੇ ਲੋਕ ਗੀਤਾਂ ਦੀ ਗੱਲ ਫੇਰ ਕਰੀਏ।
ਹਾਂਜੀ ਬਿਲਕੁਲ ਜ਼ਰੂਰ ਜੀ
ਜੀ, ਸੁਣਦੇ ਹਾਂ ਜੀ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫੇਰ ਲੋਕ ਗੀਤਾਂ ਦੀ ਕੰਨੀ ਫੜ ਕੇ ਹੋਰ ਸਿਰੇ ਖੋਲਦੇ ਹਾਂ।
ਨੱਕ ਦਾ ਪੋਤਾਰੀ ਪਿਆ ਦੱਸ ਤਾਰੇ ਦੀ ਤੂੰ ਤਾਂ ਕਰਨਾ ਸਿਧੋਖਾਏ ਬੱਲੀਏ ਦੀ ਤੂੰ ਤਾਂ ਕਰਨਾ ਸਿਧੋਖਾ
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ
ਬੈਟਰੀਜ਼। ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਜੀ, ਕਮਰਸ਼ੀਅਲ ਬ੍ਰੇਕ ਤੋਂ ਪਹਿਲਾਂ ਗੀਤ ਸੁਣ ਰਹੇ ਸੀ ਜੀ ਅਸੀਂ, ਪਵਨ ਸ਼ਰਮਾ ਦੀ ਫਰਮਾਇਸ਼ ਤੇ ਨੱਕ ਦਾ ਕੋਕਾ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤਾ ਹੋਣਾ। ਸੋ ਇਸ ਬ੍ਰੇਕ ਤੋਂ ਬਾਅਦ ਮੈਂ ਫੇਰ ਹਾਜ਼ਰ ਹਾਂ ਸ਼ਮਿੰਦਰ ਨਾਲ। ਸ਼ਮਿੰਦਰ ਜੋ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਬਣੇ ਹੋਏ ਨੇ ਸਾਡੇ ਨਾਲ। ਸੋ ਸ਼ਮਿੰਦਰ ਹੁਣਾਂ ਬਾਰੇ ਮੈਂ ਇੱਕ ਵਾਰ ਫੇਰ ਤੋਂ ਉਹਨਾਂ ਸਰੋਤਿਆਂ ਨੂੰ ਦੱਸ ਦੇਵਾਂ ਜੋ ਪਿਛਲੇ ਬੁੱਧਵਾਰ ਦੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਨਹੀਂ ਜੁੜ ਸਕੇ ਸੀ। ਸ਼ਮਿੰਦਰ ਤੇ ਮੈਂ ਜੀ ਕਹਿ ਲੋ ਬੜੀਆਂ ਪੱਕੀਆਂ ਸਹੇਲੀਆਂ ਨੇ, ਬੜੀਆਂ ਅੱਛੀਆਂ ਫਰੈਂਡਸ ਹਾਂ ਅਸੀਂ। ਸੋ ਪੰਜਾਬ ਯੂਨੀਵਰਸਿਟੀ ਦੇ ਵਿਚ ਅਸੀਂ ਇਕੱਠੀਆਂ ਨੇ ਮਿਊਜ਼ਿਕ ਦੀ MPhil ਕੀਤੀ ਸੀ। ਸੋ ਅੱਜ ਸਬੱਬ ਬਣਿਆ ਕਿ ਅਸੀਂ ਫੇਰ ਤੋਂ ਇਕੱਠੇ ਹੱਥ ਫੜ ਕੇ ਹਰ ਮੀਡੀਆ ਦੇ ਰਾਹਾਂ ਦੇ ਉੱਤੇ ਅਸੀਂ ਤੁਰ ਸਕੀਏ। ਸੋ ਜ਼ਿੰਦਗੀ ਵਿਚ ਮੈਨੂੰ ਲੱਗਦਾ ਹੁੰਦਾ ਜੀ ਕਿ ਕੁਛ ਵੀ ਜੋ ਵੀ ਤੁਹਾਡੇ ਨਾਲ ਵਾਪਰਦਾ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਹੈ। ਸੋ ਪਤਾ ਨਹੀਂ ਕਿ ਉਦੋਂ ਅਸੀਂ ਯੂਨੀਵਰਸਿਟੀ ਦੇ ਦਿਨਾਂ ਵਿਚ ਇਕੱਠੀਆਂ ਪੜ੍ਹੀਆਂ ਰਹੀਆਂ ਇਸ ਕਰਕੇ ਅੱਜ ਹਰਮਨ ਰੇਡੀਓ ਤੇ ਆ ਜਾਂ ਫਿਰ ਅੱਜ ਹਰਮਨ ਰੇਡੀਓ ਤੇ ਅਸੀਂ ਇਕੱਠੀਆਂ ਨੇ ਹੋਣਾ ਸੀ, ਇਸ ਲਈ ਸਾਡੀ ਉਹਨਾਂ ਦਿਨਾਂ ਦੇ ਵਿਚ ਸਾਂਝ ਰਹੀ। ਪਰ ਐਨੀਵੇ ਜੀ, ਜਿੱਦਾਂ ਵੀ ਹੈ ਸ਼ਮਿੰਦਰ, ਤੁਹਾਡੇ ਰੂਬਰੂ ਕਰਦਿਆਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਸੋ ਬੜੀ ਸੁਲਝੀ ਹੋਈ ਜਿਹੜੇ ਇਨਸਾਨ ਹੈ ਇਹ। ਸੋ ਸ਼ਮਿੰਦਰ, ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ?
ਹਾਂਜੀ ਬਿਲਕੁਲ, ਇਸ ਵਾਰ ਮੈਂ ਜਿਹੜੇ ਨਵੇਂ ਸਰੋਤੇ ਅਸੀਂ ਪਹਿਲੇ ਹੀ ਵਾਰ ਮਿਲ ਰਹੇ ਹਾਂ ਜਿਨ੍ਹਾਂ ਨੂੰ, ਉਹਨਾਂ ਵੱਲੋਂ ਮੇਰਾ ਬਹੁਤ ਬਹੁਤ ਸਨੇਹ, ਬਹੁਤ ਬਹੁਤ ਪਿਆਰ ਕਬੂਲ ਕਰਿਓ। ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਆਪ ਅਜੇ ਪਹਿਲੀ ਵਾਰ ਮਿਲ ਰਹੇ ਹਾਂ, ਤੇ ਉਮੀਦ ਹੈ ਕਿ ਆਪਾਂ ਬਾਰ ਬਾਰ ਮਿਲਦੇ ਰਹਾਂਗੇ ਜੀ। ਬਿਲਕੁਲ
ਜੀ, ਤੇ ਮੈਂ ਸਰੋਤਿਆਂ ਨੂੰ ਇੱਕ ਗੱਲ ਹੋਰ ਵੀ ਦੱਸ ਦੇਵਾਂ ਕਿ ਅਸੀਂ ਦੋਨੇ ਜਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੀਆਂ ਆਪਸ ਦੇ ਵਿੱਚ ਇੱਥੇ ਬੈਠ ਕੇ, ਉਹ ਐਕਚੁਅਲੀ ਅਸੀਂ ਐਵੇਂ ਹੋਈਦਾ ਨਹੀਂ। ਤੁਸੀਂ ਮੰਨ ਸਕਦੇ ਹੋ ਜੀ, ਜਦੋਂ ਯਾਰੀ ਦੋਸਤੀ ਹੋਵੇ ਤਾਂ ਜਿੱਥੇ ਦੋਸਤਾਂ ਦੇ ਨਾਲ ਮਿੱਠਾ ਬੋਲੀ ਦਾ ਕਿੱਥੇ ਹੈ ਨਾ, ਫਿਰ ਦੋ ਚਾਰ ਗਾਲਾਂ ਕੱਢ ਕੇ ਹੀ ਗੱਲ ਕਰਨ ਦਾ ਮਜ਼ਾ ਆਉਂਦਾ। ਸ਼ਮਿੰਦਰ, ਸੋ ਕਿਸੇ ਵੇਲੇ ਤੇ ਮੈਨੂੰ ਅਜੀਬ ਵੀ ਲੱਗਦਾ ਵੀ ਮੈਂ ਸ਼ਮਿੰਦਰ, ਹਾਂਜੀ
ਮੈਂ ਕਿਹਾ ਤੁਸੀਂ ਤਾਂ ਸਾਰਾ ਕੁਛ ਹੀ ਖੁੱਲੀ ਜਾਂਦੇ ਹੋ ਜੀ।
ਲੋ ਜੀ, ਖੁੱਲੀ ਕਿਤਾਬ ਹੈ ਇਹ, ਤੇ ਹਰਮਨ ਰੇਡੀਓ ਆਪਣਾ ਹੀ ਪਰਿਵਾਰ ਹੈ ਜੀ। ਸੋ ਮੈਂ ਕਿਹਾ ਉਹਨਾਂ ਨੂੰ ਦੱਸਣਾ ਬਣਦਾ ਹੈ ਵੀ ਉਹਨਾਂ ਨੂੰ ਲੱਗੇ ਵੀ, ਕਿਉਂਕਿ ਦੇਖੋ ਹਰ ਇਨਸਾਨ ਦੀ ਇਹ ਆਪਣੀ ਕਹਾਣੀ ਹੁੰਦੀ ਹੈ। ਜੋ ਸਾਨੂੰ ਸੁਣ ਰਹੇ ਉਹਨਾਂ ਨੂੰ ਵੀ, ਸਰੋਤਿਆਂ ਨੂੰ ਵੀ ਪਤਾ ਹੈ ਵੀ ਜੇ ਇੱਕ ਪਾਸੇ ਤਾਂ ਇਹ ਕਹਿ ਰਹੀਆਂ ਵੀ ਅਸੀਂ ਬੜੀਆਂ ਪੱਕੀਆਂ ਸਹੇਲੀਆਂ ਸੀਗੀਆਂ ਨਾ, ਬੜੀ ਚੰਗੀਆਂ ਦੋਸਤ ਸੀਗੀਆਂ। ਸੋ ਜਿੱਥੇ ਚੰਗੀ ਯਾਰੀ ਦੋਸਤੀ ਹੋਵੇ ਨਾ ਇੰਨੀ ਜ਼ਿਆਦਾ, ਉੱਥੇ ਇੰਨਾ ਮਿੱਠਾ ਜਿਹੜਾ ਉਹ ਘੱਟ ਹੀ ਹੁੰਦਾ ਹੈ। ਉਹ ਆਪ ਹੀ ਸਮਝਦਾਰ ਹੈ, ਹਜਮ ਹੀ ਨਹੀਂ ਹੁੰਦਾ। ਪਰ ਚਲੋ ਜੀ, ਦੇਖ ਲੋ ਇੰਨਾ ਸਬੱਬ ਬਣਿਆ ਕਿ ਹਰਮਨ ਰੇਡੀਓ ਤੇ ਅਸੀਂ ਇੱਕ ਦੂਜੇ ਨੂੰ ਕਿੰਨੀ ਇੱਜ਼ਤ ਅਫਜ਼ਾਈ ਕਰ ਰਹੇ ਹਾਂ। ਸੋ ਐਨੀਵੇ ਜੀ, ਸੋ ਪ੍ਰੋਗਰਾਮ ਦੇ ਵਿੱਚ ਸ਼ਮਿੰਦਰ ਸਾਡੇ ਨਾਲ, ਦਵਿੰਦਰ ਸਿੰਘ, ਜਸਵਿੰਦਰ ਸਿੰਘ, ਬਚਿੱਤਰ ਮੋਰ ਭੁੱਲਰ, ਸੁਰਿੰਦਰ ਕੌਰ ਤੇ ਧਨੀ ਸਾਹਿਬ ਜਿਹੜੇ ਉਹ ਜੁੜੇ ਨੇ। ਸੋ ਦਵਿੰਦਰ ਸਿੰਘ ਹੁਣਾਂ ਨੇ ਵੀ ਜੀ ਫਤਿਹ ਬੁਲਾਈ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਵੀ ਕਬੂਲ ਕਰੋ ਦਵਿੰਦਰ ਸਿੰਘ ਜੀ ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜਸਵਿੰਦਰ ਸਿੰਘ ਹੁਣੀ ਵੀ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਜੀ ਜਿਹੜੇ ਸੌਂਗ ਤੁਸੀਂ ਲਗਾ ਰਹੇ ਹੋ ਬਹੁਤ ਵਧੀਆ ਨੇ। ਸੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੱਕ ਇਹਨਾਂ ਨੇ ਇੱਕ ਹੋਰ ਜਿਹੜਾ ਵਿਚਾਰ ਹੈ ਉਹ ਸਾਡੇ ਨਾਲ ਸਾਂਝਾ ਕੀਤਾ ਹੈ, ਧਿਆਨ ਦਵਾਇਆ ਹੈ। ਕਹਿੰਦੇ ਕਿ ਜੀ ਇਸੇ ਤਰ੍ਹਾਂ ਹੀ ਮੰਗਣਾ ਵੀ ਇਸ ਦੇਸ਼ ਦੀ ਸੰਸਕ੍ਰਿਤੀ ਦੀ ਆਤਮਾ ਬਣ ਚੁੱਕੀ ਹੈ। ਤਾਂ ਹੀ ਤਾਂ ਲੋਹੜੀ ਵਰਗੇ ਫਜ਼ੂਲ ਜਿਹੇ ਤਿਉਹਾਰ ਆਜ਼ਾਦ ਕੀਤੇ ਗਏ ਹਨ, ਤਾਂ ਕਿ ਸਾਲ ਵਿੱਚ ਇੱਕ ਵਾਰ ਅਮੀਰ ਵੀ ਮੰਗ ਕੇ ਆਪਣੇ ਦਿਲ ਦਾ ਉਬਾਲ ਕੱਢ ਸਕਣ। ਇਸੇ ਲਈ ਹੀ ਭਾਰਤ ਵਿੱਚ ਗਰੀਬੀ ਦੀ ਜਕੜ ਗਹਿਰੀ ਹੁੰਦੀ ਗਈ ਹੈ। ਅਮੀਰ ਹੋ ਕੇ ਵੀ ਲੋਕ ਅਮੀਰੀ ਨਹੀਂ ਭੋਗ ਸਕੇ ਤੇ ਕੰਜੂਸ ਹੁੰਦੇ ਗਏ। ਪੂਰੀ ਦੁਨੀਆਂ ਵਿੱਚ ਪੈਸੇ ਤੇ ਲਿੰਗ ਦੀ ਪੂਜਾ ਕਿਤੇ ਨਹੀਂ ਹੁੰਦੀ, ਪਰ ਭਾਰਤ ਵਿੱਚ ਬ੍ਰਾਹਮਣ ਨੇ ਲੋਕਾਂ ਦੀ ਨਾਸੀ ਧੂ ਦੇ ਕੇ ਇਹ ਪੂਜਾ ਕਰਵਾਈ ਹੈ। ਇਸ ਲਈ ਬ੍ਰਾਹਮਣ ਦੀ ਸਿਰਜੀ ਹੋਈ ਗਰੀਬੀ ਦੀ ਕਮਜ਼ੋਰੀ ਨੂੰ ਛੁਪਾਉਣ ਲਈ ਸਾਦਗੀ, ਸਰਲਤਾ ਆਦਿ ਦਾ ਨਾਮ ਦਿੱਤਾ ਗਿਆ ਹੈ। ਜਦੋਂ ਭਾਰਤ ਆਜ਼ਾਦ ਹੋ ਗਿਆ ਤਾਂ ਵਾਇਸ ਰਾਏ ਦੇ ਮਹਿਲ ਨੂੰ ਰਾਸ਼ਟਰਪਤੀ ਭਵਨ ਦਾ ਨਾਂ ਦਿੱਤਾ ਗਿਆ। ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੇ ਰਾਸ਼ਟਰਪਤੀ ਭਵਨ ਵਿਚ ਰਹਿਣ ਤੋਂ ਇਨਕਾਰ ਕਰ ਦਿੱਤਾ। ਅਖੇ ਨਹੀਂ, ਮੈਂ ਤਾਂ ਝੌਂਪੜੀ ਵਿਚ ਹੀ ਰਹਿਣਾ ਜੀ। ਸੋ ਕਹਿੰਦੇ ਕਿ ਨਵੀਂ ਨਵੀਂ ਬੜੀ ਸਰਕਾਰ ਨੂੰ ਆਉਣ ਵਕਤ ਪਿਆ, ਰਾਸ਼ਟਰਪਤੀ ਦੀ ਝੁੱਗੀ ਦਿੱਲੀ ਵਿਚ ਕਿੱਥੇ ਬਣਾਈ ਜਾਵੇ। ਅਖੀਰ ਸੋਚ ਸੋਚ ਕੇ ਕਾਰੀਗਰਾਂ ਨੂੰ ਬੁਲਾ ਕੇ ਰਾਸ਼ਟਰਪਤੀ ਭਵਨ ਦੇ ਹੀ ਇਕ ਕਮਰੇ ਨੂੰ ਝੁੱਗੀ ਦਾ ਰੂਪ ਦਿੱਤਾ ਗਿਆ। ਕਮਰੇ ਵਿਚ ਹੀ ਕਾਨਿਆਂ ਦੀ ਝੁੱਗੀ ਬਣਾਈ ਗਈ, ਜਿਸ ਤੇ ਕਾਨਿਆਂ ਸਮੇਤ ਉਸ ਭਲੇ ਜ਼ਮਾਨੇ ਵਿਚ 4 ਲੱਖ ਰੁਪਏ ਖਰਚਾ ਕਹਿੰਦੇ ਆਇਆ ਸੀ। ਸੋ ਇਹ ਜਿਹੜੀਆਂ ਗੱਲਾਂ ਇਸ ਤਰ੍ਹਾਂ ਦੀਆਂ ਸਾਡੇ ਨਾਲ ਜਸਵਿੰਦਰ ਸਿੰਘ ਹੁਣਾਂ ਨੇ ਸਾਂਝੀਆਂ ਕੀਤੀਆਂ ਨੇ। ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਜਸਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਿਲਕੁਲ ਜੀ, ਕਈ ਵਾਰੀ ਇਹ ਹੁੰਦਾ ਕਿ ਅਸੀਂ ਜੋ ਸਾਡੇ ਕੋਲ ਹੁੰਦਾ ਹੈ ਉਹਨੂੰ ਅਸੀਂ ਸਰਲਤਾ ਆਦਿ ਦੇ ਨਾਮ ਦੇ ਕੇ ਉਸ ਚੀਜ਼ ਨੂੰ ਅਸੀਂ ਭੋਗ ਨਹੀਂ ਸਕਦੇ। ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਇੱਕ ਅਮੀਰ ਜਿਹੜਾ ਹੁੰਦਾ ਉਹ ਆਪਣੀ ਅਮੀਰੀ ਨੂੰ ਭੋਗਦਾ ਨਹੀਂ, ਹੈ ਨਾ, ਸੋ ਕੰਜੂਸ ਹੁੰਦਾ ਜਾਂਦਾ ਕਿਤੇ ਨਾ ਕਿਤੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਜਸਵਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਸ਼ਮਿੰਦਰ ਜੀ ਕਿਹਾ ਹੈ ਕਿ ਮੈਂ ਅੱਜ ਸ਼ਮਿੰਦਰ ਭੈਣ ਨੂੰ ਸਤਿ ਸ੍ਰੀ ਅਕਾਲ ਭੁਲਾਉਣਾ ਭੁੱਲ ਗਿਆ, ਭੈਣੇ ਮਾਫ਼ ਕਰੀ।
ਕੋਈ ਗੱਲ ਨੀ ਵੀਰਾ, ਮਾਫ਼ ਕੀਤਾ, ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੀ
ਹਾਂ। ਕੋਈ ਗੱਲ ਨੀ ਭੁੱਲਰ ਸਾਹਿਬ, ਪਿਛਲੇ ਹਫਤੇ ਅਸੀਂ ਸ਼ਮਿੰਦਰ ਨੂੰ ਚੰਗੀ ਸੇਵਾ ਕਰ ਲਈ ਸੀਗੀ, ਹਨਾ, ਤੇ ਗੱਲ ਹੁੰਦੀ ਆ ਭਈ ਇੱਕ ਦਿਨ ਪਰਾਉਣਾ, ਦੂਜੇ ਦਿਨ ਪਰਾਉਣਾ, ਤੀਜੇ ਦਿਨ ਦਾਦੇ ਮੰਗਾਉਣਾ। ਸੋ ਹੁਣ ਇਹ ਪਰਿਵਾਰ ਦਾ ਹਿੱਸਾ ਆ, ਸੋ ਇਸ ਕਰਕੇ ਬਸ ਇੰਨਾ ਕੀ ਠੀਕ ਹੈ। ਤੇ ਐਨੀਵੇ ਜੀ, ਨਾਲ ਹੀ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਬੜੀ ਪਿਆਰਾ ਜਿਹਾ ਇੱਕ ਵਿਚਾਰ ਸਾਂਝਾ ਕੀਤਾ। ਕਹਿੰਦੇ ਡੇਢ ਮਹੀਨੇ ਚ 2 ਗੁਰਦੁਆਰਿਆਂ ਅੰਦਰ ਲੱਗੇ ਫੱਟਿਆਂ ਤੇ ਪੜ ਚੁੱਕਾ ਕਿ ਸੋਨੇ ਦੀ ਸੇਵਾ ਦਾ ਕੰਮ ਚੱਲ ਰਿਹਾ ਹੈ ਜੀ, ਭੇਟਾ ਇੱਥੇ ਜਮ੍ਹਾਂ ਕਰਾਓ। ਕੀ ਇਹ ਪਖੰਡ ਨਹੀਂ ਹੈ? ਕੀ ਇਹ ਲੋਕਾਂ ਦੀ ਸ਼ਰਧਾ ਨਾਲ ਖਿਲਵਾੜ ਨਹੀਂ? ਸਿੱਖੀ ਦਾ ਅਸੂਲਾਂ ਤੇ ਮਨੁੱਖਤਾ ਨਾਲ ਸੰਬੰਧ ਹੈ, ਸੋਨੇ ਨਾਲ ਨਹੀਂ। ਕੀ ਅੱਜ ਤੱਕ ਕਿਸੇ ਗੁਰਦੁਆਰੇ ਦੀ ਗੋਲਕ ਤੇ ਇਹ ਲਿਖਿਆ ਪੜਿਆ ਕਿ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਮਾਇਆ ਇੱਥੇ ਪਾਓ? ਸਿੱਖੀ ਨੂੰ ਮਹਿੰਗੀ ਕਰਨ ਦੀ ਲੋੜ ਨਹੀਂ, ਕਹਿੰਦੇ ਕਿ ਸਹੀ ਰਾਹ ਤੇ ਤੋਰਨ ਦੀ ਲੋੜ ਹੈ। ਸੋ ਸ਼ਮਿੰਦਰ, ਕਿੰਨਾ ਵਧੀਆ ਵਿਚਾਰ ਆ ਇਹ। ਮੈਨੂੰ ਲੱਗਦਾ ਹੈ ਕਿ ਜੇ ਅਸੀਂ ਸਾਰੇ ਇਨਸਾਨ ਇਹੋ ਜਿਹੀ ਸੋਚ ਦੇ ਮਾਲਿਕ ਹੋ ਜਾਈਏ ਤੇ ਦੁਨੀਆਂ ਦੇ ਵਿੱਚ ਜਿਹੜੀ ਗਰੀਬੀ ਹੈ, ਮੈਨੂੰ ਲੱਗਦਾ ਉਹ ਜ਼ਿਆਦਾ ਦੇਰ ਆਪਣੇ ਪੈਰ ਪਸਾਰ ਕੇ ਨਹੀਂ ਰਹਿ ਸਕਦੀ।
ਬਿਲਕੁਲ ਜੀ, ਬਿਲਕੁਲ ਠੀਕ ਹੈ ਤੁਸੀਂ ਜੀ।
ਬਿਲਕੁਲ। ਸੋ ਗੱਲ ਉਹੀ ਹੈ ਕਿ ਜੇ ਅਸੀਂ ਗੁਰਬਾਣੀ, ਸਿੱਖ ਅਸਲੀ ਉਹੀ ਹੈ ਜੋ ਗੁਰਬਾਣੀ ਦੇ ਵਿੱਚ ਸਿੱਖ ਕੇ ਨਿਕਲੇ। ਸੋ ਸਿੱਖਾਂ ਦੇ ਘਰ ਮੈਨੂੰ ਲੱਗਦਾ ਜਨਮ ਲੈਣ ਨਾਲ ਸਿੱਖ ਨਹੀਂ ਹੋ ਜਾਂਦਾ। ਪਰ ਸੋ ਗੁਰਬਾਣੀ ਦੇ ਵਿੱਚੋਂ ਅਸੀਂ ਕੀ ਸਿੱਖਦੇ ਹਾਂ, ਉਸ ਸਿੱਖ ਨਾਲ ਅਸੀਂ ਦੂਜਿਆਂ ਨੂੰ ਕੀ ਸਿਖਾ ਸਕਦੇ ਹਾਂ ਜਾਂ ਕੀ ਸੁਨੇਹਾ ਦੇ ਸਕਦੇ ਹਾਂ। ਸੋ ਗੱਲ ਸਿੱਖੀ ਦੀ ਉਹੀ ਹੈ। ਸੋ ਇਸੇ ਤਰ੍ਹਾਂ ਅਸੀਂ ਗੁਰਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਜਾਂ ਜ਼ਿੰਦਗੀ ਤੋਂ ਇੱਕ ਦੂਜੇ ਤੋਂ ਸਿੱਖਦੇ ਰਹੀਏ ਤੇ ਸਹੀ ਰਸਤੇ ਤੇ ਤੁਰਦੇ ਰਹੀਏ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੁਰਿੰਦਰ ਕੌਰ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਕਹਿੰਦੇ ਕਿ ਮੇਰੀ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਸੁਰਿੰਦਰ ਜੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ, ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਪਰਮਾਤਮਾ ਸਾਡੇ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਜੀ, ਉੱਦਮ ਬਖਸ਼ਣ। ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਗੁੱਡ ਮਾਰਨਿੰਗ ਕੀਤੀ ਹੈ ਤੇ ਨਾਲ ਹੀ ਲਿਖਿਆ ਕਿ ਤਜੁਰਬਾ ਇਨਸਾਨ ਨੂੰ ਗਲਤ ਫੈਸਲਿਆਂ ਤੋਂ ਬਚਾਉਂਦਾ ਹੈ, ਪਰ ਤਜੁਰਬਾ ਇਨਸਾਨ ਨੂੰ ਗਲਤ ਫੈਸਲਿਆਂ ਤੋਂ ਹੀ ਆਉਂਦਾ ਹੈ। ਵਾਹ ਵਾਹ, ਕਿੰਨੀ ਵਧੀਆ ਗੱਲ ਹੈ ਦੋ ਲਾਈਨਾਂ ਵਿੱਚ ਸ਼ਮਿੰਦਰ।
ਬਿਲਕੁਲ ਜੀ, ਬਿਲਕੁਲ ਕੱਢਿਆ ਹੋਇਆ।
ਬਿਲਕੁਲ ਬਿਲਕੁਲ, ਤਜੁਰਬਾ ਇਨਸਾਨ ਨੂੰ ਗਲਤ ਫੈਸਲਿਆਂ ਤੋਂ ਆਉਂਦਾ। ਸੋ ਜੀ ਬਿਲਕੁਲ, ਇਨਸਾਨ ਜਿਹੜਾ ਗਲਤ ਵੀ ਉਹੀ ਹੁੰਦਾ ਜੋ ਕੋਸ਼ਿਸ਼ ਕਰਦਾ। ਜੇ ਅਸੀਂ ਕਹਿੰਦੇ ਕਿ ਅਸੀਂ ਗਲਤੀ ਕਰ ਲਈ, ਪਰ ਗਲਤੀ ਕਰਕੇ ਇੱਕ ਤਾਂ ਉਸ ਤੇ ਪਛਤਾਵਾ ਹੋਣਾ ਜਾਂ ਮੰਨ ਲੈਣਾ ਕਿ ਮੈਂ ਗਲਤੀ ਕੀਤੀ ਹੈ, ਦੂਸਰੀ ਗੱਲ ਇਹ ਕਿ ਅਸੀਂ ਕੁਛ ਕਰਾਂਗੇ ਤੇ ਗਲਤ ਹੋਵਾਂਗੇ ਤੇ ਉਸ ਗਲਤੀ ਤੋਂ ਸਿੱਖਾਂਗੇ ਤੇ ਤਜੁਰਬਾ ਜਿਹੜਾ ਜ਼ਿੰਦਗੀ ਦੇ ਵਿੱਚ ਫਿਰ ਆਪਣੇ ਆਪ ਆ ਜਾਣਾ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਧੰਨੀ ਜੀ, ਤੇ ਇੰਨਾ ਪਿਆਰਾ ਜਿਹੜਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਸੁਸ਼ਮਿੰਦਰ, ਅੱਗੇ ਗੱਲ ਕਰ ਰਹੇ ਸੀ ਅਸੀਂ ਲੋਕ ਸੰਗੀਤ ਦੀ, ਹੈ ਨਾ। ਅਸੀਂ ਲੋਕ ਗੀਤ ਜਾਂ ਜ਼ਿਆਦਾ ਅਸੀਂ ਗੱਲ ਕਰ ਵੀ ਨਹੀਂ ਸਕਦੇ ਕਿਉਂਕਿ ਇੰਨਾ ਵਿਸ਼ਾਲ ਦਾਇਰਾ ਹੈ ਲੋਕ ਗੀਤਾਂ ਦਾ, ਅਸੀਂ ਕਿੱਥੇ ਤੱਕ ਜਾ ਸਕਦੇ ਹਾਂ। ਪਰ ਥੋੜਾ ਬਹੁਤਾ ਜਿੱਥੇ ਤੱਕ ਕੋਸ਼ਿਸ਼ ਕਰਾਂਗੇ ਕਿ ਕੁਝ ਕੁ ਪਹਿਲੂਆਂ ਨੂੰ ਅਸੀਂ ਛੂ ਸਕੀਏ। ਸੋ ਜਨਮ ਸਮੇਂ ਤੇ ਹੋਣ ਵਾਲੇ ਜਿਹੜੇ ਗਾਏ ਜਾਣ ਵਾਲੇ ਗੀਤ ਸੀ ਉਹਨਾਂ ਦੀ ਗੱਲ ਕੀਤੀ, ਉਸ ਤੋਂ ਬਾਅਦ ਬੱਚਾ ਜਿਵੇਂ ਜਨਮ ਤੋਂ ਬਾਅਦ ਮਾਂ ਦੇ ਨਾਲ ਮੋਹ ਹੁੰਦਾ ਹੈ ਬੱਚੇ ਦਾ ਜਾਂ ਬਾਕੀ ਰਿਸ਼ਤਿਆਂ ਦਾ। ਸੋ ਉਹਨਾਂ ਨੂੰ ਲੋਰੀਆਂ ਦੇਣਾ, ਜਿਹੜੀ ਲੋਰੀ ਹੁੰਦੀ ਹੈ ਜੀ ਉਹ ਕਦੇ ਬੱਚੇ ਨੂੰ ਵਰਾਉਣ ਲਈ, ਕਦੇ ਉਹਨੂੰ ਮਨਾਉਣ ਲਈ, ਹਨਾ, ਤੇ ਕਦੇ ਫਿਰ ਉਹਨੂੰ ਸਵਾਉਣ ਦੇ ਲਈ ਦਿੱਤੀ ਜਾਂਦੀ ਹੈ। ਸ਼ਮਿੰਦਰ ਜੀ, ਕੋਈ ਲੋਰੀ ਯਾਦ ਹੈ ਤੁਹਾਨੂੰ ਜੋ ਬਚਪਨ ਚ ਸੁਣੀ ਹੋਵੇ ਤੁਸੀਂ?
ਹਾਂਜੀ, ਲੋਰੀਆਂ ਤਾਂ ਕਾਫੀ ਯਾਦ ਨੇ, ਪਰ ਤੁਹਾਡੇ ਕੋਲ ਸੁਣਨਾ ਚਾਹੁੰਦੀ ਆ
ਜੀ। ਜ਼ਰੂਰ ਜ਼ਰੂਰ, ਠੀਕ ਹੈ ਠੀਕ ਹੈ। ਲੋਰੀਆਂ ਦੇਖੋ ਜੀ, ਮੈਨੂੰ ਯਾਦ ਹੈ ਮੇਰੇ ਨਾਨੀ ਲੋਰੀਆਂ ਬੜੀਆਂ ਦਿੰਦੇ ਹੁੰਦੇ ਸੀਗੇ, ਤੇ ਉਹਨਾਂ ਦੀ ਇੱਕ ਲੋਰੀ ਮੈਨੂੰ ਯਾਦ ਹੈ ਹੁੰਦੀ ਸੀਗੀ, ਅੱਲੜ ਵੱਲੜ ਬਾਵੇ ਦਾ ਬਾਵਾ ਰੂੰ ਲਿਆਵੇਗਾ, ਬਾਵੀ ਬੈਠੀ ਕੱਤੇਗੀ, ਦੋਨੋਂ ਸੂਤ ਬਣਾਉਣਗੇ, ਸੋਹਣੇ ਕੱਪੜੇ ਪਾਉਣਗੇ। ਯਾਨੀ ਇਹ ਜਿਹੜੀਆਂ ਧੁਨਾਂ ਹੁੰਦੀਆਂ ਸੀ ਬੜੀਆਂ ਹੀ ਸਿੰਪਲ ਹੁੰਦੀਆਂ ਸੀਗੀਆਂ, ਇੱਕ ਆਮ ਇਨਸਾਨ ਇਹਨੂੰ ਬੜੇ ਆਰਾਮ ਦੇ ਨਾਲ ਗਾ ਸਕਦਾ ਸੀ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੀ ਨਾਨੀ ਨੇ ਬੱਚੇ ਨੂੰ ਜਾਂ ਕਿਸੇ ਨੂੰ, ਮੈਨੂੰ ਹੋ ਗਿਆ ਜਾਂ ਬਾਅਦ ਵਿੱਚ ਜੋ ਵੀ ਬੱਚੇ ਸੀ, ਮੈਂ ਉਹਨਾਂ ਨੂੰ ਦੇਖਦੀ ਸੀ, ਉਹਨਾਂ ਨੂੰ ਪੈਰਾਂ ਦੇ ਉੱਤੇ ਬਿਠਾ ਲੈਣਾ ਸ਼ੰਮੀ, ਤੇ ਪੈਰਾਂ ਦੇ ਨਾਲ ਨਾਲ ਹਿਲਾਈ ਜਾਣਾ ਤੇ ਨਾਲ ਨਾਲ ਗੀਤ ਗੁਣਗੁਣਾਈ ਜਾਣੇ। ਜ਼ਿਆਦਾਤਰ ਜਿਹੜੇ ਲੋਕ ਹੁੰਦੇ ਸੀ ਉਦੋਂ ਏਦਾਂ ਹੀ ਕਰਦੇ ਹੁੰਦੇ ਸੀਗੇ, ਯਾਦ ਆਇਆ ਤੁਹਾਨੂੰ?
ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਯਾਦ ਆ ਗਿਆ, ਤਾਜ਼ਾ ਕਰਤੀ ਯਾਦ ਤੁਸੀਂ
ਜੀ। ਮੈਨੂੰ ਲੱਗਦਾ ਕਿ ਸ਼ਮਿੰਦਰ ਦੇ ਨਾਲ ਨਾਲ ਸਾਡੇ ਬਾਕੀ ਸਰੋਤਿਆਂ ਨੂੰ ਵੀ ਉਹ ਦਿਨ ਜ਼ਰੂਰ ਯਾਦ ਆਏ ਹੋਣੇ ਜਦੋਂ ਉਹਨਾਂ ਨੇ ਪੈਰਾਂ ਤੇ ਪੈ ਕੇ ਇਹ ਲੋਰੀਆਂ ਜਿਹੜੀਆਂ ਉਹ ਲਈਆਂ ਹੋਣੀਆਂ, ਕਦੀ ਪਿਓ ਦੇ ਪੈਰਾਂ ਤੇ ਪੈ ਕੇ ਝੂਟਦਿਆਂ ਨੇ ਤੇ ਕਦੀ ਮਾਂ ਦੇ ਕਲੇਜੇ ਨਾਲ ਲੱਗ ਕੇ ਸੌਂਦਿਆਂ ਨੇ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਲੋਰੀਆਂ ਨੂੰ ਜ਼ਰੂਰ ਮਾਣਿਆ। ਸੋ ਇੱਕ ਹੁੰਦਾ ਸੀ ਜੀ, ਸੌਂ ਜਾ ਕਾਕੇ ਤੂੰ ਤੇਰੇ ਬੋਧੇ ਚ ਪੈ ਗਈ ਜੂ, ਕੱਢਣ ਦੀਆਂ ਮਾਸੀਆਂ ਕਢਾਵੇ ਕਾਕਾ ਤੂੰ, ਏਦਾਂ ਦੀਆਂ ਹੁੰਦੀਆਂ ਸੀ ਯੰਮੀ। ਸੋ ਬੜੀਆਂ ਹਲਕੀਆਂ ਫੁਲਕੀਆਂ, ਇੱਕ ਕਿਉਂਕਿ ਇੱਕ ਕਿਸੇ ਬਹੁਤ ਵੱਡੇ ਸਾਹਿਤਕਾਰਾਂ ਨੇ ਜਾਂ ਕਵੀਆਂ ਨੇ ਨੀ ਲਿਖੀਆਂ ਹੁੰਦੀਆਂ ਸੀ, ਇੱਕ ਆਮ ਲੋਕਾਂ ਨੇ ਆਪਣੇ ਜੋ ਦਿਲ ਵਿੱਚ ਆਇਆ ਬੱਚੇ ਨੂੰ ਦੇਖ ਕੇ, ਹਨਾ, ਉਹਦੇ ਅਕੋਰਡਿੰਗਲੀ ਉਹ ਲਿਖ ਦਿੰਦੇ ਹੁੰਦੇ ਸੀਗੇ। ਸੋ ਹੋਰ ਵੀ ਕਈ ਇਹੋ ਜਿਹੀਆਂ ਹੁੰਦੀਆਂ ਸੀ। ਇੱਕ ਮੈਨੂੰ ਯਾਦ ਹੈ ਝੂਟੇ ਮਾਟੇ ਕਰਦੇ ਹੁੰਦੇ ਸੀਗੇ, ਝੂਟੇ ਮਾਟੇ ਕੰਨਾਂ ਦੇ ਕਾਟੇ ਏਦਾਂ ਕਰਕੇ ਹੁੰਦੀ ਸੀ, ਮਾਈਏ ਬੁੱਢੀਏ ਚਰਖਾ ਪੂਣੀ ਚੁੱਕ ਲੈ ਕਾਲੀ ਨੇਰੀ ਆ ਗਈ, ਹੈਨਾ। ਔਰ ਫੇਰ ਮੈਨੂੰ ਯਾਦ ਹੈ ਕਿ ਜਦੋਂ ਬਾਤਾਂ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਨਾ, ਈਵਨ ਉਹ ਬਾਤ ਜਦੋਂ ਖਤਮ ਹੁੰਦੀ ਸੀ ਤੇ ਉਸ ਤੋਂ ਬਾਅਦ ਵੀ ਇੱਕ ਛੋਟਾ ਜਿਹਾ ਗੀਤ, ਮੈਨੂੰ ਯਾਦ ਹੈ ਕਿ ਜਦੋਂ ਮੇਰੇ ਨਾਨੀ ਗੀਤ ਕਹਾਣੀ ਖਤਮ ਕਰਦੇ ਸੀ ਨਾ, ਤੇ ਕਹਾਣੀ ਖਤਮ ਹੋਣ ਤੋਂ ਬਾਅਦ ਮੈਂ ਉਹ ਉਡੀਕਦੀ ਰਹਿੰਦੀ ਸੀਗੀ ਕਿ ਹੁਣ ਉਹ ਵਾਲੀ ਤਾਂ ਇਹਨਾਂ ਨੇ ਲਾਈਨਾਂ ਸੁਣਾਈਆਂ ਨਹੀਂ ਆ। ਉਹ ਹੁੰਦੀਆਂ ਸੀਗੀਆਂ ਇੰਨੀ ਮੇਰੀ ਬਾਤ ਉੱਤੋਂ ਪਈ ਰਾਤ, ਰਾਤ ਨੇ ਦਿੱਤਾ ਟਿੱਕਾ, ਟਿੱਕੇ ਦਾ ਮੈਂ ਖੂਹ ਲਵਾਇਆ, ਖੂਹ ਨੇ ਦਿੱਤਾ ਜਲ, ਜਲ ਨੂੰ ਮੈਂ ਕਿਆਰੀ ਪਾਇਆ, ਕਿਆਰੀ ਦਿੱਤਾ ਝੋਨਾ, ਝੋਨੇ ਨੂੰ ਮੈਂ ਉਖੜੀ ਪਾਇਆ, ਉਖੜੀ ਦਿੱਤੇ ਚੌਲ, ਚੌਲਾਂ ਨੂੰ ਬਲਟੋਏ ਪਾਇਆ, ਬਲਟੋਏ ਦਿੱਤਾ ਪੱਪਾ, ਅੰਮਾ ਕਟਹੋਰ ਦੇ ਪੱਪਾ, ਏਦਾਂ ਕਰਕੇ ਸੀ। ਪਰ ਗੱਲ ਇਹ ਸ਼ਮਿੰਦਰ, ਦੇਖੋ ਲੋਕ ਗੀਤ ਤੁਹਾਡੀ ਰੂਹ ਚ ਕਿੱਦਾਂ ਸਮਾਏ ਹੁੰਦੇ ਨੇ, ਹੈ ਨਾ। ਅੱਜ ਤੋਂ 30 ਸਾਲ ਪਹਿਲਾਂ ਜਿਹੜੀਆਂ ਸੀ, ਜਿਹੜੀਆਂ ਉਹ ਲੋਰੀਆਂ ਜਾਂ ਉਹ ਗੱਲਾਂ ਸੁਣੀਆਂ ਹੋਈਆਂ ਸੀ, ਉਹ ਸਾਡੇ ਅੰਦਰ ਅਜੇ ਵੀ ਸਮਾਈਆਂ ਹੋਈਆਂ ਨੇ। ਦੇਖੋ ਮੈਂ ਕਿਤੇ ਨੀ ਭੁੱਲੀ, ਉਹ ਐਜ਼ ਇਟ ਇਜ਼ ਯਾਦ ਨੇ। ਸੋ ਇਹੀ ਲੋਕ ਗੀਤ ਨੇ ਸ਼ੰਮੀ
ਜੀ, ਬਿਲਕੁਲ
ਜੀ। ਸੋ ਲੋਰੀਆਂ ਦੇ ਵਿੱਚ ਮੈਂ ਸਰੋਤਿਆਂ ਅੱਗੇ ਗੁਜ਼ਾਰਿਸ਼ ਹੈ ਕਿ ਤੁਹਾਨੂੰ ਵੀ ਕੋਈ ਇਹੋ ਜਿਹੀ ਲੋਰੀ ਆਪਣੇ ਬਚਪਨ ਦੀ ਯਾਦ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਕਿਉਂਕਿ ਇਹ ਸਾਂਝ ਸਿਰਫ ਸਾਡੀ ਤੁਹਾਡੀ ਨਹੀਂ, ਹੋਰ ਡਿੱਬਣ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਰਹੇਗੀ। ਕਦੀ ਕੋਈ ਕਿਸੇ ਦਾ ਦਿਲ ਹੋਇਆ ਕੋਈ ਪੋਡਕਾਸਟ ਖੋਲ ਕੇ ਦੇਖਣ ਕੇ ਲੋਕ ਗੀਤਾਂ ਤੇ ਕੀ ਗੱਲਾਂ ਹੋਈਆਂ ਸੀ, ਸੋ ਇਹ ਵਿਰਸੇ ਨੂੰ ਸੰਭਾਲਣ ਦੀਆਂ ਗੱਲਾਂ ਨੇ। ਸੋ ਹੋ ਸਕਦਾ, ਔਰ ਦੂਸਰੀ ਗੱਲ ਸ਼ਮਿੰਦਰ ਇਹ ਕਿ ਹਰ ਇਲਾਕੇ ਦੀ, ਮਾਝਾ ਮਾਲਵਾ ਦੁਆਬਾ, ਹਰ ਜਿਹੜੇ ਪੰਜਾਬ ਦੇ ਵੀ ਵੱਖ ਵੱਖ ਹਿੱਸਿਆਂ ਦੇ ਕਈ ਇਹੋ ਜਿਹੇ ਲੋਕ ਗੀਤ ਨੇ ਜਿਹੜੇ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹੁੰਦੇ ਸੀ, ਜਿਵੇਂ ਰੀਤੀ ਰਿਵਾਜ ਕਹਿ ਲੋ ਜਾਂ ਰਹਿਣ ਸਹਿਣ ਦਾ ਫਰਕ ਵੀ ਜਿਹੜਾ ਉਹ ਇੱਕ ਇਲਾਕੇ ਤੋਂ ਦੂਸਰੇ ਇਲਾਕੇ ਤੱਕ ਫਰਕ ਰਹਿੰਦਾ
ਜੀ। ਬਿਲਕੁਲ ਬਿਲਕੁਲ ਜੀ
ਜੀ ਜੀ ਸ਼ਮਿੰਦਰ। ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਅੱਗੇ ਜੀ ਤਰਸੇਮ ਰਟੋਲ ਪਰਤ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ ਹੌਸਲਾ ਅਫਜ਼ਾਈ ਲਈ ਤਰਸੇਮ ਜੀ। ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਜੁੜੇ ਨੇ ਜੀ ਤੇ ਕਹਿੰਦੇ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਖੁਸ਼ਪ੍ਰੀਤ ਜੀ ਤੇ ਸ਼ਮਿੰਦਰ ਜੀ, ਜਿਵੇਂ ਸੁਖਪ੍ਰੀਤ ਆ, ਸੁਖਪ੍ਰੀਤ ਤੇ ਸ਼ਮਿੰਦਰ ਜੀ ਤੇ ਹਰਮਨ ਰੇਡੀਓ ਦੇ। ਵੈਸੇ ਮੈਂ ਖੁਸ਼ੀ ਇੰਨੀ ਰਹਿੰਦੀ ਹਾਂ ਨਾ, ਹੁਣ ਤੁਸੀਂ ਸੁੱਖ ਕਹਿ ਲੋ ਜਾਂ ਖੁਸ਼ ਕਹਿ ਲੋ, ਹੈ ਨਾ, ਲੋ ਮੈਨੂੰ ਅੱਜ ਇੱਕ ਹੋਰ ਨਾਮ ਮਿਲ ਗਿਆ। ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਸੋ ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਜੀ ਤੇ ਤੁਹਾਡਾ ਤੇ ਘਰ ਪਰਿਵਾਰ ਤੇ ਸਾਰਿਆਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਇੱਕ ਇਨਫਰਮੇਸ਼ਨ ਸਾਂਝੀ ਕਰ ਦਿਓ, ਕਹਿੰਦੇ ਕਿ ਸ਼ਾਰਟ ਮੂਵੀ ਗਵਾਚੀ ਪੱਗ ਦੀ ਸਕਰੀਨਿੰਗ ਸੰਡੇ ਨੂੰ ਹੈ, ਤੇ ਲੋਗਨ ਰੋਡ ਗੁਰਦੁਆਰਾ ਸਾਹਿਬ 1 ਵਜੇ ਦੁਪਹਿਰ ਨੂੰ, ਤੇ ਸਿੰਘ ਸਭਾ ਗੁਰਦੁਆਰਾ ਸਾਹਿਬ 7 ਵਜੇ ਸ਼ਾਮ ਨੂੰ ਹੈ ਜੀ। ਸੋ ਕਹਿੰਦੇ ਨਵਤੇਜ ਸੰਧੂ ਜਿਹੜੇ ਡਾਇਰੈਕਟਰ ਆ ਮੂਵੀ ਦੇ, ਇਜ਼ ਕਮਿੰਗ ਫਰੋਮ ਇੰਡੀਆ ਫੋਰ ਸਕਰੀਨਿੰਗ ਫੋਰ ਮੂਵੀ ਮੋਰ ਇਨਫਰਮੇਸ਼ਨ, ਤੇ ਇਹਨਾਂ ਨੇ ਜਿਹੜਾ ਗੁਰਸੇਵਕ ਸਿੰਘ ਨੂੰ ਕੰਟੈਕਟ ਕਰਨ ਦਾ ਇਹਨਾਂ ਨੇ ਦਿੱਤਾ ਹੈ, ਪਤਾ ਦਿੱਤਾ ਹੈ। ਪਰ ਕੋਹਲੀ ਸਾਹਿਬ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਕਿ ਕਿੱਥੇ ਹੋ ਰਹੀ ਹੈ, ਜਿਹੜੇ ਗੁਰਦੁਆਰੇ ਹੈ ਇਹ ਕਿੱਥੇ ਬ੍ਰਿਸਬੇਨ ਦੇ ਵਿੱਚ ਜਾਂ ਕਿੱਥੇ ਹੈਗੇ ਆ, ਕਿਉਂਕਿ ਹਰਪ੍ਰੀਤ ਸਿੰਘ ਕੋਹਲੀ ਹੁਣੇ ਬ੍ਰਿਸਬੇਨ ਤੋਂ ਆ, ਤੇ ਮੈਨੂੰ ਲੱਗਦਾ ਕਿ ਜ਼ਰੂਰੀ ਇਹ ਜਿਹੜੇ ਪ੍ਰੋਗਰਾਮ ਹੈ ਇਹ ਮੂਵੀ ਜਿਹੜੀ ਦਿਖਾਈ ਜਾਣੀ ਉਹ ਬ੍ਰਿਸਬੇਨ ਦੇ ਵਿੱਚ ਹੀ ਹੋਏਗੀ। ਸੋ ਇੱਕ ਵਾਰੀ ਫੇਰ ਦੱਸਦਾ ਜੀ, ਲੋਗਨ ਰੋਡ ਗੁਰਦੁਆਰਾ ਸਾਹਿਬ 1 ਵਜੇ ਦੁਪਹਿਰ ਨੂੰ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ 7 ਵਜੇ ਸ਼ਾਮ ਨੂੰ ਇਹ ਦਿਖਾਈ ਜਾਵੇਗੀ। ਤੇ ਗੁਰਸੇਵਕ ਸਿੰਘ ਹੁਣਾਂ ਨਾਲ ਤੁਸੀਂ ਇਨਫਰਮੇਸ਼ਨ ਹੋਰ ਇਨਫਰਮੇਸ਼ਨ ਲਈ ਗੱਲਬਾਤ ਕਰ ਸਕਦੇ ਹੋ, ਉਹਨਾਂ ਦਾ ਨੰਬਰ ਹੈ ਜੀ 0449774121, ਤੇ ਹਰਪ੍ਰੀਤ ਸਿੰਘ ਕੋਹਲੀ ਹੁਣਾਂ ਦਾ ਨੰਬਰ ਹੈ ਜੀ ਜਿਹੜਾ 0434996060 0434 9060 ਜਿਹੜਾ ਇਹਨਾਂ ਦਾ ਹਰਪ੍ਰੀਤ ਸਿੰਘ ਦਾ ਨੰਬਰ ਹੈ। ਸੋ ਤੁਸੀਂ ਵਧੇਰੇ ਜਾਣਕਾਰੀ ਲਈ ਇਹਨਾਂ ਨਾਲ ਵੀ ਸਾਂਝ ਪਾ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਹਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ। ਸੋ ਜ਼ਰੂਰੀ ਸਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਦੱਸਿਓ ਇਸ ਜਿਹੜੀ ਇਹ ਮੂਵੀ ਆ ਰਹੀ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੀ, ਕਿਉਂਕਿ ਮੈਨੂੰ ਖੁਦ ਅਜੇ ਨਹੀਂ ਪਤਾ, ਪਰ ਮੈਂ ਜ਼ਰੂਰੀ ਸਰਚ ਮਾਰ ਕੇ ਦੇਖਾਂਗੀ ਕਿ ਗਵਾਚੀ ਪੱਗ ਦੇ ਬਾਰੇ ਵਿੱਚ ਕੀ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸ਼ਵਿੰਦਰ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਜੀ
ਤੇ ਕਹਿੰਦੇ ਕਿ ਗੁਰਦੁਆਰਾ ਵਿਚ ਗੋਲਡ ਲਗਾਉਣਾ ਕੋਈ ਚੰਗਾ ਨਹੀਂ ਬਟ ਡਰਪੋਕ ਸੁਸਾਈਡ ਕਰਨ ਵਾਲਿਆਂ ਲਈ ਵੀ ਸਿੱਖੀ ਕੋਈ ਥਾਂ ਨਹੀਂ ਰੱਖਦੀ। ਸੋ ਇਸ ਗੱਲ ਵਿਚ ਵੀ ਵਜ਼ਨ ਹੈ ਜੀ, ਜਿਵੇਂ ਮੈਸੇਜ ਆਇਆ ਸੀਗਾ ਸਾਨੂੰ ਕਿ ਉਹਦੇ ਵਿਚ ਲਿਖਿਆ ਸੀ ਕਿ ਜੋ ਕਿਸਾਨ ਆਤਮ ਹੱਤਿਆ ਕਰ ਰਹੇ ਆ ਉਹਨਾਂ ਦੇ ਪਰਿਵਾਰਾਂ ਦੇ ਲਈ। ਸੋ ਇਹਨਾਂ ਨੇ ਲਿਖਿਆ ਕਿ ਬੇਸ਼ੱਕ ਜਿਹੜਾ ਸੋਨਾ ਲਵਾਉਣਾ ਗੁਰਦੁਆਰਿਆਂ ਦੇ ਵਿਚ ਚੰਗਾ ਨਹੀਂ ਪਰ ਉਹ ਉਹਨਾਂ ਦੇ ਲਈ ਇੱਕ ਸੁਸਾਈਡ ਜਿਹੜੇ ਕਰਨ ਵਾਲੇ ਡਰਪੋਕ ਨੇ ਉਹਨਾਂ ਦੇ ਲਈ ਵੀ ਕੋਈ ਥਾਂ ਨਹੀਂ ਹੈ। ਸੋ ਬਿਲਕੁਲ ਜੀ, ਜ਼ਿੰਦਗੀ ਤੋਂ ਭੱਜਣਾ ਕਾਇਰਤਾ ਹੀ ਹੈ ਪਰ ਉਹ ਕਾਇਰਤਾ ਦੇ ਜਿਹੜੇ ਮੈਨੂੰ ਲੱਗਦਾ ਹੈ ਕਿ ਜਿਹੜਾ ਭੁਗਤਣਾ ਪੈਂਦਾ, ਨਤੀਜਾ ਭੁਗਤਣਾ ਪੈਂਦਾ ਉਹ ਉਹਨਾਂ ਦੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਤੇ ਸਾਨੂੰ ਕਿਤੇ ਨਾ ਕਿਤੇ ਉਹਨਾਂ ਪਰਿਵਾਰਾਂ ਦੇ ਨਾਲ ਥੋੜਾ ਹਮਦਰਦੀ ਜਿਹੜੀ ਹੈ ਜ਼ਰੂਰ ਰੱਖਣੀ ਚਾਹੀਦੀ ਹੈ। ਸੋ ਬਿਲਕੁਲ ਬੜਾ ਵਧੀਆ ਇੱਕ ਜ਼ਿੰਦਗੀ ਇਸ ਨਜ਼ਰੀਆ ਇੱਕ ਹੋਰ ਜਿਹੜਾ ਉਹ ਸਾਹਮਣੇ ਰੱਖਿਆ ਦਲਜੀਤ ਸਿੰਘ ਹੁਣਾਂ ਨੇ। ਸੋ ਬਲਰਾਜ ਸਿੰਘ ਹੁਣ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਆ ਤੇ ਸਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸ਼ਵਿੰਦਰ
ਹਾਂਜੀ, ਬਲਰਾਜ ਸਿੰਘ ਜੀ ਸਤਿ ਸ੍ਰੀ ਅਕਾਲ, ਤੁਹਾਨੂੰ ਬਹੁਤ ਬਹੁਤ
ਕਹਿੰਦੇ ਕਿ ਇੰਜੋਇੰਗ ਯੋਰ ਪ੍ਰੋਗਰਾਮ ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ ਪ੍ਰੋਗਰਾਮ ਨੂੰ ਮਾਨਣ ਲਈ ਤੇ ਇਸ ਹੌਸਲਾ ਅਫਜ਼ਾਈ ਦੇ ਲਈ ਜੀ। ਤੇ ਬ੍ਰਿਸਬੇਨ ਤੋਂ ਹਰਪ੍ਰੀਤ ਸਿੰਘ ਕੋਹਲੀ ਹੁਣਾਂ ਨੇ ਕਿਹਾ ਜੀ ਕਿ ਬ੍ਰਿਸਬੇਨ ਦੇ ਵਿਚ ਹੀ ਹੋ ਰਿਹਾ ਜਿਵੇਂ ਮੈਂ ਪੁੱਛਿਆ ਸੀ ਕਿ ਕਿੱਥੇ ਹੋ ਰਿਹਾ। ਸੋ ਜਿਹੜੀ ਇਹ ਗਵਾਚੀ ਪੱਗ ਦੀ ਸਕਰੀਨਿੰਗ ਹੈ ਉਹ ਜੀ ਬ੍ਰਿਸਬੇਨ ਦੇ ਵਿਚ ਦੁਪਹਿਰ ਨੂੰ ਹੋ ਰਹੀ ਹੈ। ਸੋ ਉਮੀਦ ਹੈ ਕਿ ਜਿਹੜੇ ਸਾਡੇ ਬ੍ਰਿਸਬੇਨ ਦੇ ਸਰੋਤੇ ਸੁਣ ਰਹੇ ਉਹ ਜ਼ਰੂਰ ਦੇਖਣ ਪਹੁੰਚਣਗੇ ਜੀ। ਸੋ ਲੋਰੀਆਂ ਦੀ ਗੱਲਬਾਤ ਹੋ ਗਈ ਸੀਗੀ ਸ਼ਮਿੰਦਰ, ਅਸੀਂ ਲੋਰੀਆਂ ਦੀ ਗੱਲਬਾਤ ਕਰ ਰਹੀ ਸੀ ਤੇ ਲੋਰੀਆਂ ਤੋਂ ਬਾਅਦ ਆ ਜਾਂਦੀਆਂ ਖੇਡਾਂ ਹਨਾ। ਬੱਚਾ ਜਿੱਦਾਂ ਲੋਰੀਆਂ ਸੁਣਦਾ ਵੱਡਾ ਹੋ ਜਾਂਦਾ ਤੇ ਜਿਹੜਾ ਬੱਚੇ ਦਾ ਜੀਵਨ ਆ ਜਿਵੇਂ ਜਿਵੇਂ ਖੇਡਾਂ ਤੋਂ ਸ਼ੁਰੂ ਹੁੰਦਾ ਓਦਾਂ ਹੀ ਓਦਾਂ ਜਿਹੜੇ ਗੀਤ ਵੀ ਆ ਉਹ ਖੇਡਾਂ ਦੇ ਨਾਲ ਹੀ ਸ਼ੁਰੂ ਹੋ ਜਾਂਦੇ ਆ, ਜਾਂ ਏਦਾਂ ਕਹਿ ਲੋ ਕਿ ਜਿਹੜੀਆਂ ਖੇਡਾਂ ਵੀ ਗੀਤਾਂ ਦੇ ਵਿਚ ਹੀ ਖੇਡੀਆਂ ਜਾਂਦੀਆਂ ਸੀਗੀਆਂ।
ਬਿਲਕੁਲ ਜੀ, ਹੈ ਨਾ, ਕਾਫੀ ਖੇਡਾਂ ਜਿਹੜੀਆਂ ਹੈਗੀਆਂ ਜੀ ਹੁਣ ਤਾਂ ਸੁਣਨ ਨੂੰ ਮਿਲਦੀਆਂ ਹੀ ਨਹੀਂ ਹੈਗੀਆਂ। ਅੱਜ ਕੱਲ ਦੀ ਜਨਰੇਸ਼ਨ ਨੂੰ ਤਾਂ ਕਾਫੀ ਪਤਾ ਹੀ ਨਹੀਂ ਹੈਗਾ ਕਿ ਕਿਹੜੀ ਕਿਹੜੀ ਖੇਡਾਂ ਆਪਾਂ ਤਾਂ ਖੈਰ ਉਹ ਖੇਡਾਂ ਖੇਡੀਆਂ ਪਰ ਅੱਜ ਦੇ ਆਪਣੇ ਬੱਚਿਆਂ ਨੇ ਉਹ ਚੀਜ਼ਾਂ ਨਹੀਂ ਦੇਖੀਆਂ ਹੈਗੀਆਂ, ਜਿਵੇਂ ਪੀਚੋ ਹੋਈ, ਪਿੱਠੂ ਹੋਈ, ਲੁਕਣ ਮਿੱਟੀ ਹੋਈ, ਊਚ ਨੀਚ ਹੋਈ, ਗੁੱਲੀ ਡੰਡਾ, ਲੰਗੜਾ ਸ਼ੇਰ, ਇਹ ਜਿਹੀਆਂ ਖੇਡਾਂ ਜਿਹੜੀਆਂ ਕਿ ਆਪਾਂ ਖੇਡੀਆਂ ਪਰ ਆਪਣੇ ਬੱਚਿਆਂ ਨੇ ਨੀ ਖੇਡੀਆਂ, ਹੈ ਨਾ ਜੀ। ਤੇ ਬੱਚੇ ਆਪਣਾ ਖੇਡਦੇ ਜਿਵੇਂ ਬੱਚੇ ਕੋਟਲਾ ਛਪਾਕੀ, ਜਿਵੇਂ ਰਾਤ ਆਈ ਜੇ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ ਜੇ, ਆਪਾਂ ਤਾਂ ਇਹ ਚੀਜ਼ਾਂ ਦੇ ਵਿੱਚ ਲੰਘੇ ਪਰ ਆਪਣੇ ਬੱਚਿਆਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ। ਉਹ ਆਪਾਂ ਦੇ ਨਾਲ ਨਾਲ ਗਾਉਂਦੇ ਰਹਿੰਦੇ ਤੇ ਨਾਲ ਨਾਲ ਆਪਾਂ ਖੇਡਦੇ ਰਹਿੰਦੇ, ਹੈ ਨਾ, ਤੇ ਆਪਣੇ ਬੱਚਿਆਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਪਰ ਇਹ ਚੀਜ਼ਾਂ ਮੈਂ ਬਹੁਤ ਮਿਸ ਕਰਦੀ ਆ।
ਬਿਲਕੁਲ ਜੀ, ਚਲੋ ਅੱਜ ਫਿਰ ਅੱਜ ਅਸੀਂ ਬੈਠ ਕੇ ਯਾਦਾਂ ਤਾਜ਼ੀਆਂ ਕਰਾ ਦੇਣੀਆਂ ਤੁਹਾਡੀਆਂ, ਹਨਾ, ਤੁਹਾਡੇ ਨਾਲ ਮਿਲ ਕੇ ਮੈਂ ਬਾਕੀ ਸਰੋਤਿਆਂ ਦੀਆਂ।
ਬਿਲਕੁਲ ਜੀ ਬਿਲਕੁਲ, ਕਈ ਵਾਰੀ ਏਦਾਂ ਹੁੰਦਾ ਸੀ ਘਰਾਂ ਦੇ ਵਿੱਚ ਇਕੱਠ ਹੁੰਦਾ, ਤਿਉਹਾਰ ਹੁੰਦਾ ਜਾਂ ਵਿਆਹ ਸ਼ਾਦੀ ਹੁੰਦੀ ਤਾਂ ਵਿਹੜੇ ਦੇ ਵਿੱਚ ਵੱਡਾ ਸਾਰਾ ਪਤੀਲਾ ਰੱਖ ਲੈਣਾ ਚਾਹ ਬਣਾਉਣ ਵਾਸਤੇ ਤੇ ਨਾਲ ਮਾਹੌਲ ਇੰਨਾ ਵਧੀਆ ਬਣ ਜਾਣਾ ਤੇ ਉਹ ਜੇ ਨਾਲ ਢੁਕਵੇਂ ਗੀਤ ਵੀ ਗਾਉਂਦੇ ਰਹਿੰਦੇ ਜਿਵੇਂ ਲੌਂਗ ਤੇ ਲਾਚੀ ਨਾਵਨ ਚੱਲੇ, ਲੌਂਗ ਤੇ ਲਾਚੀ ਨਾਵਨ ਚੱਲੇ, ਲਾਚੀ ਮਾਰੀ ਡੁੱਬੀ, ਲੌਂਗ ਧੜਾਧੜ ਪਿੱਟਣ ਲੱਗਾ, ਹਾਏ ਹਾਏ ਲਾਚੀ ਡੁੱਬੀ, ਹਾਏ ਹਾਏ ਲਾਚੀ ਡੁੱਬੀ, ਤਾਂ ਬੜਾ ਵਧੀਆ ਮਾਹੌਲ ਹੋ ਜਾਂਦਾ ਹੁੰਦਾ ਸੀ ਜੀ ਸੁਖਦੇਵ ਜੀ। ਤਾਂ ਉਹ ਚੀਜ਼ਾਂ ਹੁਣ ਹੈ ਨੀ ਪਰ ਉਸ ਚੀਜ਼ਾਂ ਨੂੰ ਮਤਲਬ ਅੱਜ ਹੁਣ ਗੱਲਬਾਤ ਸ਼ੁਰੂ ਹੋਈ ਹੈ ਤਾਂ ਮੈਂ ਉਸ ਨੂੰ ਬੜੀ ਤਰੋ ਤਾਜ਼ਾ ਸਮਝਦੀ ਹਾਂ, ਬੜਾ ਆਨੰਦ ਮਾਣ ਰਹੀ ਹਾਂ ਕਿ ਹਾਂ ਉਹ ਵੀ ਦਿਨ ਸੀਗੇ, ਬੜਾ ਚੰਗਾ ਲੱਗਦਾ ਉਹ ਯਾਦ ਕਰਕੇ
ਜੀ। ਬਿਲਕੁਲ ਬਿਲਕੁਲ ਸ਼ਮਿੰਦਰ, ਬਿਲਕੁਲ ਜੀ, ਕਹਿੰਦੇ ਆ ਕਿ ਪਾਸਟ ਦੇ ਨਾਲ ਬਹੁਤਾ ਨਹੀਂ ਜੁੜੇ ਰਹਿਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਅੱਗੇ ਵੀ ਜਿਹੜੇ ਕਦਮ ਵਧਾਉਣੇ ਚਾਹੀਦੇ ਆ, ਬਿਲਕੁਲ ਅੱਗੇ ਕਦਮ ਵਧਾਉਣੇ ਚਾਹੀਦੇ ਆ, ਪਰ ਮੈਨੂੰ ਲੱਗਦਾ ਕਿ ਆਪਣੇ ਵਿਰਸੇ ਆਪਣੇ ਸੱਭਿਆਚਾਰ ਦਾ ਜਿਹੜਾ ਹੱਥ ਹੈ ਉਹ ਕਦੀ ਨਹੀਂ ਛੱਡਣਾ ਚਾਹੀਦਾ। ਜੜਾਂ ਹਮੇਸ਼ਾ ਨੀਵੀਆਂ ਲੱਗੀਆਂ ਹੁੰਦੀਆਂ ਤੇ ਸਾਨੂੰ ਪਿੱਛੇ ਝਾਤ ਮਾਰਨੀ ਹੀ ਪੈਣੀ ਆ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਉਹ ਵਿਰਸਾ ਜਿਹੜਾ ਸੰਭਾਲ ਕੇ ਰੱਖ ਸਕੀਏ। ਸ਼ਮਿੰਦਰ, ਸੋ ਬਿਲਕੁਲ ਜੀ, ਉਹ ਦਿਨ ਭਾਵੇਂ ਨਹੀਂ ਰਹੇ, ਚਾਹੇ ਮੈਂ ਤੇ ਤੁਸੀਂ ਹੁਣ ਬੈਠ ਕੇ ਅਸੀਂ ਇਕੱਠੇ ਬੈਠ ਕੇ ਉਹ ਕੋਟਲਾ ਛਪਾਕੀ ਨਹੀਂ ਖੇਡ ਸਕਦੇ, ਉਹ ਕਿੱਕਲੀ ਨਹੀਂ ਪਾ ਸਕਦੇ, ਪਰ ਅਸੀਂ ਗੱਲਾਂ ਬਾਤਾਂ ਦੇ ਵਿੱਚ ਉਹ ਜਿਹੜੀਆਂ ਯਾਦਾਂ ਦੇ ਨਾਲ ਇੱਕਦਮ ਉਹ ਤਸਵੀਰਾਂ ਜਿਹੜੀਆਂ ਅੱਖਾਂ ਦੇ ਸਾਹਮਣੇ ਆ ਜਾਂਦੀਆਂ। ਸੋ ਤੁਸੀਂ ਸਾਰਿਆਂ ਨੇ ਜੀ ਉਹ ਤਸਵੀਰਾਂ ਜ਼ਰੂਰੀ ਆਪਣੀਆਂ ਯਾਦਾਂ ਦੇ ਵਿੱਚ ਲਿਆਉਣੀਆਂ ਨੇ ਤੇ ਸਾਡੇ ਨਾਲ ਵੀ ਸਾਂਝੀਆਂ ਕਰਨੀਆਂ ਨੇ। ਸੋ ਬਿਲਕੁਲ ਸ਼ਮਿੰਦਰ, ਅਸੀਂ ਗੀਤਾਂ ਦੀ ਗੱਲ ਕਰ ਰਹੇ ਸੀ ਕਿ ਜਿਹੜੇ ਲੋਕ ਗੀਤ ਹੈ ਉਹ ਖੇਡਾਂ ਦੇ ਨਾਲ ਕਿੱਥੇ ਸ਼ੁਰੂ ਹੁੰਦੇ ਸੀ. ਸੋ ਮੈਨੂੰ ਯਾਦ ਹੈ ਕਿ ਕੁੜੀਆਂ ਨੇ ਕਿੱਕਲੀਆਂ ਪਾਉਣੀਆਂ, ਚਾਹੇ ਉਹ ਸਕੂਲ ਦੀ ਅੱਧੀ ਛੁੱਟੀ ਹੁੰਦੀ ਸੀਗੀ ਜਾਂ ਕਹਿ ਲਓ ਕਿ ਸ਼ਾਮ ਨੂੰ ਜਦੋਂ ਦਿਨ ਢਲੇ ਅਸੀਂ ਇਕੱਠੇ ਹੋਈਦਾ ਹੁੰਦਾ ਸੀਗਾ, ਤੇ ਜਾਂ ਅਸੀਂ ਭੈਣਾਂ ਨੇ ਆਪਸ ਦੇ ਵਿੱਚ ਹੱਥ ਫੜ ਕੇ ਜ਼ੋਰ ਜ਼ੋਰ ਨਾਲ ਘੁੰਮਣਾ, ਨਾਲੇ ਕਿੱਕਲੀ ਪਾਈ ਜਾਣੀ ਤੇ ਨਾਲੇ ਗਾਉਣਾ. ਫਿਰ ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਪਰ ਜਾਈਦਾ, ਫਿੱਟੇ ਮੂੰਹ ਜਵਾਈ ਦਾ, ਗਈ ਸੀ ਮੈਂ ਗੰਗਾ ਚੜਾ ਲਿਆ ਵੰਗਾ ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕੀਲੀ ਟੰਗਾ, ਨੀ ਮੈਂ ਇਸ ਕੀਲੀ ਟੰਗਾ ਕੇ ਮੈਂ ਉਸ ਕੀਲੀ ਟੰਗਾ. ਇੱਕ ਰਿਦਮ ਹੁੰਦਾ ਸੀ, ਇੱਕ ਲੈ ਹੁੰਦਾ ਸੀ, ਉਸੇ ਰਿਦਮ ਦੇ ਵਿੱਚ ਅਸੀਂ ਘੁੰਮੀਦਾ ਹੁੰਦਾ ਸੀ ਤੇ ਨਾਲ ਨਾਲ ਗਾਉਂਦੇ ਰਹੀਦਾ ਸੀ. ਸੋ ਗੱਲ ਕਰੀਏ ਜੇ ਲੋਕ ਸੰਗੀਤ ਦੀ ਤੇ ਬਿਲਕੁਲ ਜੀ, ਸਾਡੇ ਹੋਸ਼ ਸੰਭਾਲਣ ਤੋਂ ਪਹਿਲਾਂ ਜਿਹੜੇ ਲੋਕ ਗੀਤ ਹੈ ਉਹ ਅਸੀਂ ਬੋਲਣੇ ਗਾਉਣੇ ਸ਼ੁਰੂ ਕਰ ਦਿੰਦੇ ਹਾਂ. ਤੇ ਜਿਵੇਂ ਤੁਸੀਂ ਗੱਲ ਕੀਤੀ ਸ਼ਮਿੰਦਰ ਲੁੱਕਣ ਮਿੱਟੀ ਦੀ, ਲੁੱਕਣ ਮਿੱਟੀ ਦੇ ਵਿੱਚ ਵੀ ਜਿਹੜੇ ਹੁੰਦੇ ਸੀਗੇ ਨਾ ਉਹਦੇ ਵਿੱਚ ਵੀ ਇੱਕ ਗਾਣਾ ਹੁੰਦਾ ਸੀਗਾ, ਉਹ ਵੀ ਗਾਉਂਦੇ ਗਾਉਂਦੇ ਖੇਡਦੇ ਹੁੰਦੇ ਸੀਗੇ. ਹੁੰਦਾ ਸੀ ਜੀ, ਈਂਗਣ ਮੀਂਗਣ ਤਲਾ ਤਲੀਂਗਣ, ਲਊਆ ਲਾਠੀ ਝੰਗਣ ਝਾਲੀ, ਝੰਗਣ ਦੀ ਮੈਂ ਵੱਟਾਂ ਡੋਰ, ਮੈਂ ਤੇਰਾ ਮਨੂਆ ਤੂੰ ਮੇਰਾ ਚੋਰ. ਸੋ ਇਹੋ ਜਿਹੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ ਇਹਦੇ ਵਿੱਚ ਗੀਤ ਜਿਹੜੇ ਹੁੰਦੇ ਸੀਗੇ. ਇੱਕ ਹੋਰ ਗੀਤ ਹੁੰਦਾ ਸੀਗਾ ਯਾਦ ਹੈ, ਭੰਡਾ ਭੰਡਾਰੀਆ ਖੇਡਦੇ ਹੁੰਦੇ ਸੀ, ਉਹ ਨਾਲੇ ਮੁੱਠੀਆਂ ਰੱਖੀ ਜਾਣੀਆਂ ਸਿਰ ਤੇ ਨਾਲੇ ਗਾਉਂਦੇ ਹੁੰਦੇ ਸੀ, ਭੰਡਾ ਭੰਡਾਰੀਆ ਕਿਤਨਾ ਘੁਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ, ਹੈ ਨਾ.
ਹਾਂਜੀ ਹਾਂਜੀ.
ਫੇਰ ਲੋਕ ਗੀਤਾਂ ਦੀ ਗੱਲ ਕਰੀਏ ਖੇਡਾਂ ਦੇ ਵਿੱਚ, ਤੇ ਇੱਕ ਹੁੰਦਾ ਸੀ ਈਰੀਏ ਭੰਬੀਰੀਏ ਤੂੰ ਦਿੱਤਾ ਕਰ ਕਿਹੜਾ, ਅੰਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਬੇੜਾ, ਬਾਬੇ ਨਾਨਕ ਦਾ ਘਰ ਕਿਹੜਾ. ਸੋ ਇੱਕ ਪੋਸ਼ਣ ਪਾ ਬਈ, ਪੋਸ਼ਣ ਪਾ ਸਾਰਿਆਂ ਨੇ ਬਚਪਨ ਚ ਜ਼ਰੂਰ ਖੇਡਿਆ ਹੋਣਾ, ਉਹ ਵੀ ਲੋਕ ਗੀਤ ਹੀ ਸੀਗੀ, ਉਹ ਵੀ ਗੀਤ ਗਾ ਕੇ ਹੀ ਕਰੀਦਾ ਹੁੰਦਾ ਸੀਗਾ ਸ਼ਮਿੰਦਰ.
ਹਾਂਜੀ ਬਿਲਕੁਲ ਜੀ, ਬਿਲਕੁਲ ਸੁਪ੍ਰੀਤ ਜੀ.
ਹਾਂ
ਬੱਚੇ ਆਪਣਾ
ਗਾਈਦਾ ਹੁੰਦਾ ਸੀ, ਹਾਂ ਬਿਲਕੁਲ, ਕੱਢ ਲੈਂਦੇ ਸੀ ਖੇਡ ਦੇ ਅਨੁਸਾਰ, ਉਹ ਆਪਣੇ ਗੀਤ ਬਣਾ ਲੈਂਦੇ ਸੀ. ਪੋਸ਼ਣ ਪਾ ਬਈ ਪੋਸ਼ਣ ਪਾ, ਡਾਕੀਏ ਨੇ ਕਿਆ ਕੀਆ, 100 ਰੁਪਏ ਕੀ ਘੜੀ ਚੁਰਾਈ, ਹੈ ਨਾ. ਤੇ ਫੇਰ ਅੱਛਾ, ਉਸ ਤੋਂ ਬਾਅਦ ਹੁੰਦਾ ਸੀਗਾ ਉਹ ਇੱਕ ਜਿਹੜਾ ਬੈਠ ਜਾਂਦਾ ਹੁੰਦਾ ਸੀਗਾ ਤੇ ਬਾਕੀ ਜਿਹੜੇ ਕਰਦੇ ਹੁੰਦੇ ਸੀ, ਮਾਈ ਮਾਈ ਕੀ ਲੱਭਦੀ ਸੂਈ ਧਾਗਾ, ਏਦਾਂ ਦੇ ਵੀ ਹੁੰਦੇ ਸੀਗੇ ਨਾ, ਇਹ ਵੀ ਹੁੰਦਾ ਸੀਗਾ ਇੱਕ.
ਹਾਂਜੀ ਹਾਂਜੀ.
ਤੇ ਹਾਂ ਫਿਰ ਉਹਨੇ ਕਹਿਣਾ ਭਈ ਸੂਈ ਧਾਗੇ ਦਾ ਕੀ ਕਰਨਾ, ਉਹਨੇ ਕਹਿਣਾ ਮੈਂ ਗੁਥਲੀ ਬਣਾਉਣੀ, ਫਿਰ ਗੁਥਲੀ ਬਣਾ ਕੇ ਕੀ ਕਰਨਾ, ਮੈਂ ਪੈਸੇ ਪਾਉਣੇ, ਪੈਸੇ ਪਵਾ ਕੇ ਕੀ ਕਰਨਾ, ਮੈਂ ਪੰਡਤਾਂ ਨੂੰ ਖੀਰ ਖਲਾਉਣੀ, ਪਤਾ ਨੀ ਕੀ ਕੀ ਹੁੰਦਾ ਸੀ, ਇੱਕ ਲੈ ਦੇ ਵਿੱਚ ਗਾਉਂਦੇ ਰਹੀਦਾ ਹੁੰਦਾ ਸੀਗਾ. ਤੇ ਫਿਰ ਕੱਦੂ ਟੁੱਟੇ ਕੱਦੂ ਦੀ ਵੇਲ ਨਾ ਟੁੱਟੇ, ਉਹ ਗਾਉਂਦੇ ਗਾਉਂਦੇ ਫਿਰ ਇੱਕ ਦੂਜੇ ਨੂੰ ਧੂ ਧੂ ਕੇ ਇੱਕ ਦੂਜੇ ਤੋਂ ਵੱਖਰੇ ਕਰੀਦਾ ਹੁੰਦਾ ਸੀ ਅੰਦਰ, ਤੇ ਹੱਸ ਹੱਸ ਢਿੱਡੀ ਪੀੜਾ ਪੈ ਜਾਣੀਆਂ. ਤੇ ਇੱਕ ਹੋਰ ਖੇਡ ਦੇ ਨਾਲ ਜਿਹੜੇ ਗੀਤ ਜਾਂ ਕਹਿ ਲੋ ਜੀ ਸ਼ਮਿੰਦਰ.
ਹਾਂਜੀ, ਬੜੀ ਇੱਕ ਇਹ ਵੀ ਗੁਣ ਹੁਣ ਗੱਲਾਂ ਗੱਲਾਂ ਚ ਯਾਦ ਆਈ ਕਿ ਸ਼ਕਰਗੰਦੀ ਦੀ ਤੋਪ ਬਣਾਈ, ਮੂਲੀ ਦਾ ਦਰਵਾਜਾ, ਲੜੇ ਗੋਂਗਲੂ ਰਾਜਾ, ਗੁੜ ਦੀ ਰੇਵੜੀ ਜੀ, ਗੁੜ ਦੀ ਰੇਵੜੀ ਜੀ, ਵਿਹੜੇ ਵਿਚ ਆਏ ਬੱਚੇ ਭਰਦੇ ਰਹਿੰਦੇ ਗਾਉਂਦੇ ਰਹਿੰਦੇ. ਬੜਾ ਹੁਣ ਤੁਹਾਡੀ ਗੱਲਾਂ ਤੇ ਮੈਨੂੰ ਫੇਰ ਯਾਦ ਆ ਗਿਆ ਏ ਜੀ.
ਹਾਂ ਬਿਲਕੁਲ ਸ਼ਮਿੰਦਰ. ਇੱਕ ਹੋਰ ਵੀ ਦਾ ਹੁੰਦਾ ਸੀ ਹਰਾ ਸਮੁੰਦਰ ਗੋਪੀ ਚੰਦਰ, ਬੋਲ ਮੇਰੀ ਮੱਛਲੀ ਕਿਤਨਾ ਕੁ ਪਾਣੀ, ਹੈ ਨਾ. ਕਿਉਂਕਿ ਇਹਦੇ ਵਿੱਚ ਵੀ ਇਹ ਵੀ ਗਾ ਕੇ ਕਹਿੰਦਾ ਸੀ ਹਰਾ ਸਮੁੰਦਰ ਗੋਪੀ ਚੰਦਰ, ਬੋਲ ਮੇਰੀ ਮੱਛਲੀ ਕਿਤਨਾ ਪਾਣੀ, ਔਰ ਫਿਰ ਉਹ ਇੱਕ ਨੇ ਕਹਿਣਾ ਕਿ ਗਿੱਟੇ ਗਿੱਟੇ ਪਾਣੀ, ਫਿਰ ਗੋਡੇ ਗੋਡੇ ਪਾਣੀ, ਫਿਰ ਮੋਢੇ ਮੋਢੇ ਪਾਣੀ, ਫਿਰ ਜਦੋਂ ਸਿਰ ਸਿਰ ਪਾਣੀ ਆ ਜਾਣਾ ਤੇ ਫਿਰ ਉਹਨੇ ਡਿੱਗ ਜਾਣਾ. ਇਹ ਗਾ ਕੇ ਖੇਡਦੀ ਹੁੰਦੀ ਸੀ. ਸੋ ਤੇ ਉਸ ਤੋਂ ਬਾਅਦ ਕੋਟਲਾ ਛਪਾਕੀ ਜਿਹੜੀ ਹੈ, ਜਿਵੇਂ ਤੁਸੀਂ ਕਿਹਾ, ਉਹਦੀ ਧੁਨ ਤਾਂ ਸਾਡੇ ਸਾਰਿਆਂ ਦੇ ਜ਼ਹਿਨ ਦੇ ਵਿੱਚ ਚੰਗੀ ਤਰ੍ਹਾਂ ਖੁੱਬੀ ਹੋਈ ਹੈ ਜੀ. ਸੋ ਕੋਟਲਾ ਛਪਾਕੀ ਜੁੰਮੇ ਰਾਤ ਆਈ ਹੈ, ਜਿਹੜਾ ਪਿੱਛੇ ਮੁੜ ਕੇ ਦੇਖੇ ਉਹਦੀ ਸ਼ਾਮਤ ਆਈ ਹੈ. ਸੋ ਸ਼ਾਮਤ ਅੱਜ ਮੈਂ ਲਿਆਉਣੀ ਹੈ ਜੀ. ਜੇ ਤੁਸੀਂ ਆਪਣੇ ਮੈਸੇਜਸ ਵਿੱਚ ਮੈਨੂੰ ਨਹੀਂ ਦੱਸਿਆ ਭਈ ਤੁਸੀਂ ਗਾ ਕੇ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀਗੇ, ਗੱਲ ਗਲਤ ਹੈ ਜੀ, ਹਮੇਸ਼ਾ ਸੁਣਦੇ ਰਹਿੰਦੇ ਹੋ. ਹੁਣ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਕਿਹੜੀ ਕਿਹੜੀ ਖੇਡ ਜਿਹੜੀ ਆ ਉਹ ਗਾ ਕੇ ਖੇਡੀ ਹੋਈ ਆਪਣੇ ਬਚਪਨ ਵਿੱਚ. ਸੋ ਸ਼ਮਿੰਦਰ ਅਸੀਂ ਉਡੀਕ ਕਰਦੇ ਆ ਉਹਨਾਂ ਖੇਡਾਂ ਦੀ ਤੇ ਸੁਣਦੇ ਆ ਜੀ ਇਹ ਗੀਤ ਕੋਟਲਾ ਛਪਾਕੀ. ਤੇ ਅੱਜ ਸਾਨੂੰ ਬਚਿੱਤਰ ਮੌਰ ਭੁੱਲਰ ਹੋਣਾ ਨੇ ਪਹਿਲਾਂ ਹੀ ਪ੍ਰੋਗਰਾਮ ਦੇ ਵਿੱਚ ਇੱਕ ਕੋਟਲਾ ਛਪਾਕੀ ਵਾਲਾ ਜਿਹੜਾ ਮੈਸੇਜ ਹੈ, ਫੋਟੋ ਮੈਸੇਜ ਉਹ ਵੀ ਕੀਤਾ ਸੀ ਤੇ ਸਬੱਬ ਬਣਿਆ ਸੀ ਕੋਟਲਾ ਛਪਾਕੀ ਦੀ ਗੱਲ ਵੀ ਕਰ ਲਈ ਹੈ. ਸੋ ਹੁਣ ਕਿਉਂ ਨਾ ਇੱਕ ਗੀਤ ਸੁਣੀਏ ਕੋਟਲਾ ਛਪਾਕੀ ਤੇ
ਜੀ. ਜ਼ਰੂਰ
ਸ਼ਮਿੰਦਰ ਜੀ, ਜਵਾਬ ਦੇ ਦਿਆ ਕਰੋ.
ਹਾਂਜੀ ਹਾਂਜੀ,
ਚਲੋ
ਚਲੋ
ਸੁਣਦੇ ਆ.
ਠੀਕ ਹੈ,
ਚਲੋ ਜੀ ਸੁਣਦੇ ਆ ਫਿਰ ਕੋਟਲਾ ਛਪਾਕੀ ਜੀ.
ਹਾਂਜੀ ਹਾਂਜੀ.
ਦੀ ਸ਼ਾਮਤ ਆਈ ਜੇ ਭੁੱਖ ਲੱਛੀ ਪਾਕੀ ਜੁਮੇ ਰਾਤ ਆਈ ਜੇ ਬੇੜਾ ਕਿੱਥੇ ਵਿਖੇ ਉਹਦੀ ਸ਼ਾਮਤ ਆਈ ਜੇ ਨਾਰੇਣਾ ਕਿਸੇ ਭੁਲੇਖੇ ਜਿਹੜਾ ਮੇਰੇ ਵੰਗ ਮੁੜ ਕੇ ਵੇਖੇ ਉਹਦੇ ਸਿਰ ਵਾਰੀ ਇਸ ਰਾਤ ਆਈ ਭੁੱਖ ਲੱਛੀ ਪਾਕੀ ਜੁਮੇ ਰਾਤ ਆਈ ਜੇ ਬੇੜਾ ਪਿੱਛੇ ਵਿਖੇ ਉਹਦੀ ਸ਼ਾਮਤ ਆਈ ਜੇ ਨਾਰੇਣਾ ਕਿਸੇ ਭੁਲੇਖੇ ਜਿਹੜਾ ਮੇਰੇ ਵੰਗ ਮੁੜ ਕੇ ਵੇਖੇ ਉਹਦੇ ਸਿਰ ਵਾਰੀ ਇਸ ਰਾਤ ਆਈ ਭੁੱਖ ਲੱਛੀ ਪਾਕੀ ਜੁਮੇ ਰਾਤ ਆਈ ਜੇ ਬੇੜਾ ਪਿੱਛੇ ਵਿਖੇ ਉਹਦੀ ਸ਼ਾਮਤ ਆਈ ਜੇ
ਕੋਟਲਾ ਛਪਾਕੀ ਜੁੰਮੇ ਰਾਤ ਆਈ ਹੈ ਜਿਹੜਾ ਪਿੱਛੇ ਮੁੜ ਕੇ ਦੇਖੇ ਉਹਦੀ ਸ਼ਾਮਤ ਆਈ ਹੈ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਜ਼ਰੂਰ ਹੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਲਿਆ ਹੋਣਾ ਜਦੋਂ ਕੋਟਲਾ ਛਪਾਕੀ ਖੇਡਦੇ ਹੁੰਦੇ ਸੀਗੇ ਪਰ ਸ਼ਾਮਤ ਬੇਸ਼ੱਕ ਆਉਂਦੀ ਹੁੰਦੀ ਸੀ ਪਰ ਜੀ ਪਿੱਛੇ ਮੁੜ ਮੁੜ ਕੇ ਜ਼ਰੂਰ ਦੇਖਦੇ ਰਹੀਦਾ ਹੁੰਦਾ ਸੀ ਸੋ ਸ਼ਮਿੰਦਰ ਇੱਕ ਗੱਲ ਇਹ ਹੈ ਕਿ ਜ਼ਰੂਰੀ ਅਸੀਂ ਆਪਣੇ ਪੰਜਾਬ ਦੇ ਲੋਕ ਗੀਤਾਂ 'ਚ ਜਿਸ ਤਰ੍ਹਾਂ ਰਮੇ ਹੋਏ ਆ ਇਸੇ ਤਰ੍ਹਾਂ ਹਰ ਬੋਲੀ ਹਰ ਭਾਸ਼ਾ ਦੇ ਆਪਣੇ ਆਪਣੇ ਜਿਹੜੇ ਲੋਕ ਗੀਤ ਹੁੰਦੇ ਆ ਸੋ ਮੈਂ ਜਦੋਂ ਇੱਥੇ ਆਈ ਆ ਤੇ ਹੁਣ ਮੈਂ ਬੱਚਿਆਂ ਨੂੰ ਇੱਥੇ ਖੇਡਦੇ ਦੇਖਦੀ ਆ ਇਹਨਾਂ ਦੇ ਵਿੱਚ ਵੀ ਇੱਕ ਬਿਲਕੁਲ ਇਸੇ ਤਰ੍ਹਾਂ ਦੀ ਖੇਡ ਖੇਡਦੇ ਜਿੱਦਾਂ ਅਸੀਂ ਕੋਟਲਾ ਛਪਾਕੀ ਖੇਡਦੇ ਸੀਗੇ ਨਾ ਕਿ ਇੱਕ ਦੇ ਪਿੱਛੇ ਰੱਖ ਦੇਣਾ ਬਿਲਕੁਲ ਉਹੀ ਖੇਡ ਇੱਥੇ ਵੀ ਖੇਡਦੇ ਆ ਔਰ ਹੈਰਾਨੀ ਹੋਈ ਮੈਨੂੰ ਕਿ ਉਹ ਵੀ ਗਾ ਕੇ ਖੇਡਦੇ ਆ ਇਹ ਖੇਡ ਉਹਨਾਂ ਦੇ ਵਿੱਚ ਇੱਕ ਡੋਗੀ ਬਣ ਜਾਂਦਾ ਆ ਤੇ ਉਹਦੇ ਕੋਲ ਨਾ ਇੱਕੋ ਚੀਜ਼ ਫੜਾ ਦਿੰਦੇ ਆ, ਉਹਦੀ ਬੋਨ ਬਣ ਜਾਂਦੀ ਆ ਤੇ ਉਹ ਕੋਈ ਨਾ ਕੋਈ ਲੈ ਜਾਂਦਾ ਆ ਤੇ ਉਹਦੇ ਚ ਉਹ ਵੀ ਏਦਾਂ ਹੀ ਖੇਡਦੇ ਆ, ਡੋਗੀ ਡੋਗੀ ਹੂ ਗੋਟ ਯੂ ਬੋਨ, ਸਮਵਨ ਸਟੋਲ ਇਟ ਫਰੋਮ ਯੋਰ ਹੋਮ, ਵੇਕ ਅਪ ਡੋਗੀ ਵੇਕ ਅਪ ਨਾਓ। ਯਾਨੀ ਉਹ ਵੀ ਗਾ ਕੇ ਉਸੇ ਤਰ੍ਹਾਂ ਤਰਜ਼ ਦੇ ਵਿੱਚ ਗਾਉਂਦੇ ਆ ਕਿ ਫਿਰ ਜਿਹਦੇ ਪਿੱਛੇ ਹੁੰਦੀ ਆ ਉਹ ਡੋਗੀ ਜਿਹੜਾ ਉਹਦੇ ਕੋਲ ਜਾ ਕੇ ਲੱਭਦਾ ਕਿ ਹਾਂ ਤੇਰੇ ਕੋਲ ਮੇਰੀ ਬੋਨ ਸੀ। ਸੋ ਇੱਥੇ ਜਦੋਂ ਵੀ ਬੱਚਿਆਂ ਨੂੰ ਮੈਂ ਉਹ ਖੇਡ ਖੇਡਦੇ ਦੇਖਦੀ ਆ ਨਾ ਤਾਂ ਮੇਰੇ ਚਿਹਰੇ ਤੇ ਮੁਸਕਰਾਹਟ ਆਪਣੇ ਆਪ ਆ ਜਾਂਦੀ ਆ ਆਪਣੀ ਕੋਟਲਾ ਛਪਾਕੀ ਨੂੰ ਯਾਦ ਕਰਕੇ।
ਬਿਲਕੁਲ ਜੀ, ਬਿਲਕੁਲ ਸੱਚੀ ਸੀ ਕਿ ਭਾਸ਼ਾ ਹੀ ਇੱਕ ਏਦਾਂ ਦਾ ਹੈਗਾ ਜ਼ਰੀਆ ਕਿ ਜਿਹਦੇ ਨਾਲ ਆਪਾਂ ਆਪਣਾ ਨਜ਼ਰੀਆ ਬਦਲ ਜਾਂਦਾ, ਨਹੀਂ ਤਾਂ ਕਾਫੀ ਹੱਦ ਤੱਕ ਦੀ ਗਹਿਰਾਈ ਜਿਹੜੀ ਖੇਡਾਂ ਦੀ ਉਹੀ ਬਣੀ ਹੋਈ ਹੈ।
ਬਿਲਕੁਲ ਬਿਲਕੁਲ ਸ਼ਮਿੰਦਰ। ਸੋ ਲੋਕ ਗੀਤਾਂ ਦੇ ਵਿੱਚ ਅਸੀਂ ਅੱਗੇ ਵਧੀਆ, ਉਸ ਤੋਂ ਪਹਿਲਾਂ ਮੈਂ ਜਿਹੜੇ ਮੈਸੇਜਿਸ ਆ ਉਹ ਪ੍ਰੋਗਰਾਮ ਦੇ ਵਿੱਚ ਲੈਣਾ ਚਾਹਾਂਗੇ ਜੀ। ਗੁਰਵਿੰਦਰ ਸਿੰਘ ਬੈਂਸ ਮੈਲਬਨ ਤੋਂ ਜੁੜੇ ਨੇ ਤੇ ਉਹਨਾਂ ਨੇ ਇੱਕ ਫੋਟੋ ਮੈਸੇਜ ਦੇ ਨਾਲ ਲਿਖਿਆ ਹੈ ਕਿ ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਗੜ੍ਹਦੀਵਾਲਾ ਵੱਲੋਂ ਇਹ ਮੰਦ ਬੁੱਧੀ ਵਿਅਕਤੀ ਪਿੰਡ ਭੁਲਾਣਾ ਵਿੱਚ ਰੋਡ ਉੱਪਰ ਘੁੰਮਦਾ ਮਿਲਿਆ, ਨਾ ਇਸ ਦੇ ਪੈਰਾਂ ਵਿੱਚ ਜੁੱਤੀ ਪਾਈ ਸੀ, ਨੰਗੇ ਪੈਰੀ ਘੁੰਮ ਰਿਹਾ ਸੀ। ਸਾਡੀ ਜਥੇਬੰਦੀ ਨੂੰ ਉਸ ਪਿੰਡ ਦੇ ਨੌਜਵਾਨ ਵੱਲੋਂ ਫੋਨ ਕਰਕੇ ਇਤਲਾਹ ਦਿੱਤੀ ਗਈ ਕਿ ਆਪਣੇ ਪਤੇ ਬਾਰੇ ਕੁਝ ਨਹੀਂ ਦੱਸ ਰਿਹਾ, ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਇਸ ਦੇ ਘਰ ਬਾਰੇ ਪਤਾ ਲੱਗ ਸਕੇ। ਇਸ ਦੀ ਦੇਖਭਾਲ ਹੁਣ ਗੜ੍ਹਦੀਵਾਲਾ ਵਿੱਚ ਨਵੇਂ ਬਣੇ ਆਸ਼ਰਮ ਵਿੱਚ ਕੀਤੀ ਜਾ ਰਹੀ ਹੈ। ਸੋ ਬਿਲਕੁਲ ਜੀ, ਨੰਬਰ ਜਿਹੜਾ ਮੈਂ ਦੱਸ ਦਿੰਦੀ ਆ ਜੇ ਕਿਸੇ ਨੂੰ ਸਰੋਤੇ ਨੂੰ ਸੁਣਦੇ ਨੂੰ ਜੇ ਕਿਤੇ ਕੋਈ ਖਬਰ ਹੋਵੇ ਤੇ ਉਹ ਜ਼ਰੂਰ ਇਤਲਾਹ ਕਰ ਦੇਣ। ਸੋ ਫੋਨ ਨੰਬਰ ਹੈ ਜੀ 9417260895, 94172608095। ਤੇ ਉਸ ਤੋਂ ਬਾਅਦ ਜੀ ਬਚਿੱਤਰ ਮੌਰ ਭੁੱਲਰ ਹੁਣੀ ਜੁੜੇ ਨੇ ਸਾਡੇ ਨਾਲ ਤੇ ਕਹਿ ਰਹੇ ਨੇ ਕਿ ਮੈਂ ਜਦੋਂ ਦਾ ਹਰਮਨ ਰੇਡੀਓ ਪਰਿਵਾਰ ਨਾਲ ਜੁੜਿਆ ਇੱਕ ਤਾਂ ਮੇਰੀ ਬਿਮਾਰੀ ਦਾ ਇਲਾਜ ਹੋ ਗਿਆ ਹੈ ਕਿਉਂਕਿ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਹੈ। ਮੈਨੂੰ ਇੱਕ ਵਜੇ ਤੋਂ ਬਾਅਦ ਜਾਗ ਖੁੱਲ ਜਾਂਦੀ ਸੀ। ਬਾਕੀ ਟੀਵੀ ਚੈਨਲ ਤਾਂ ਬਹੁਤ ਆ ਪਰ ਹਰਮਨ ਰੇਡੀਓ ਤੇ ਏਦਾਂ ਲੱਗਦਾ ਜਿਵੇਂ ਘਰੇ ਪਰਿਵਾਰ ਚ ਸਾਰਾ ਦਿਨ ਬੀਤਦਾ ਹੈ। ਘਰ ਚ ਇੱਕ ਪੰਗਾ ਪੈ ਜਾਂਦਾ ਜਦੋਂ ਬੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਕਹਿੰਦੀ ਹੈ ਕਹਿੰਦੀ ਮੋਰ 2:30 ਵਜੇ ਉੱਠ ਕੇ ਪਤਾ ਨਹੀਂ ਕੰਨਾਂ ਚ ਟੋਟੀਆਂ ਲਾ ਕੇ ਅੱਧੀ ਰਾਤ ਇਕੱਲਾ ਹੀ ਹੱਸੀ ਜਾਂਦਾ, ਇਹਦਾ ਇਲਾਜ ਕਰੀਏ। ਬਾਕੀ ਕਿਸੇ ਦਾ ਤਾਂ ਮੈਨੂੰ ਪਤਾ ਨਹੀਂ, ਸਾਰੀ ਦਿਹਾੜੀ ਸਾਡੇ ਘਰ ਹਾਸਾ ਠੱਠਾ ਚੱਲਦਾ ਰਹਿੰਦਾ ਕਿਉਂਕਿ ਭੈਣ ਜੀ ਸਾਡਾ ਪਰਿਵਾਰ ਬਹੁਤ ਵੱਡਾ, 76 ਜੀ ਆ ਚਾਚੇ ਬਾਬੇ ਦੇ। ਵਾਹ ਭੁੱਲਰ ਸਾਹਿਬ, ਬਹੁਤ ਵਧੀਆ। ਔਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਮੈਂ ਅੱਜ ਹੀ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਮੈਂ ਭੁੱਲਰ ਸਾਹਿਬ ਉਹਨਾਂ ਨੂੰ ਪੁੱਛਣਾ ਹੈ ਕਿ ਸਾਂਝ ਕਿੱਥੋਂ ਪਾਉਂਦੇ ਆ ਸਾਡੇ ਨਾਲ ਸਵੇਰੇ ਉੱਠ ਕੇ, ਕਿ ਜਿੱਦਾਂ ਤੁਹਾਡੇ ਨਾਮ ਦੇ ਨਾਲ ਫਿਰੋਜ਼ਪੁਰ ਤਾਂ ਲਿਖਿਆ ਹੀ ਹੋਇਆ ਪਰ ਮੈਨੂੰ ਸੀ ਕਿ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਆ ਇਹ ਤੇ ਅਜੇ ਤੱਕ ਵੀ ਫਿਰੋਜ਼ਪੁਰ ਜਿੱਦਾਂ ਨਾਮ ਨਾਲ ਲਿਖਿਆ ਹੋਇਆ, ਪਰ ਤੁਸੀਂ ਅੱਜ ਇੱਕ ਗੱਲ ਸਾਫ਼ ਕਰ ਦਿੱਤੀ ਕਿ ਤੁਸੀਂ ਪੰਜਾਬ ਤੋਂ ਉੱਠ ਕੇ ਇੰਨੇ ਵੱਡੇ ਤੜਕੇ ਸਾਡੇ ਨਾਲ ਸਾਂਝ ਪਾਉਂਦੇ ਹੋ। ਸੋ ਸ਼ਮਿੰਦਰ, ਇਹ ਬਹੁਤ ਵੱਡਾ ਇੱਕ ਰਿਵਾਰਡ ਹੈ ਕਹਿ ਲਓ ਇਸ ਹਰਮਨ ਰੇਡੀਓ ਦੇ ਲਈ।
ਬਿਲਕੁਲ ਬਿਲਕੁਲ ਭੁੱਲਰ ਸਾਹਿਬ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਸਾਡਾ ਪ੍ਰੋਗਰਾਮ ਇੰਨਾ ਪਸੰਦ ਕਰਦੇ ਹੋ, ਸਾਨੂੰ ਬਹੁਤ ਖੁਸ਼ੀ ਹੋਈ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ
ਜੀ। ਕਿਉਂਕਿ ਦੇਖੋ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਚਲੋ ਦਿਨ ਦੀ ਜਿਹੜੀ ਸ਼ੁਰੂਆਤ ਹੋ ਜਾਂਦੀ ਹੈ, ਸਵੇਰ ਸ਼ੁਰੂ ਹੋ ਜਾਂਦੀ ਹੈ ਕੰਮਾਂ ਕਾਰਾਂ ਤੇ ਚੱਲਦੇ ਆ, ਜਾਂਦੇ ਆਉਂਦੇ ਆ, ਘਰ ਚ ਅਸੀਂ ਰੇਡੀਓ ਸੁਣਦੇ ਆ, ਪਰ ਇੱਕ ਵਜੇ ਉੱਠ ਕੇ ਤੁਸੀਂ 1-2 ਵਜੇ ਉੱਠ ਕੇ ਪ੍ਰੋਗਰਾਮ ਦੇ ਨਾਲ ਜੁੜਨਾ ਉਹ ਬਹੁਤ ਵੱਡੀ ਗੱਲ ਹੈ। ਸੋ ਇਹ ਬਹੁਤ ਵੱਡਾ ਰਿਵਾਰਡ ਹੈ ਜੀ ਸਾਡੇ ਲਈ, ਹੱਲਾ ਸ਼ੇਰੀ ਵੀ ਹੈ ਬਹੁਤ ਵੱਡੀ ਤੇ ਬਹੁਤ ਮਾਣ ਵਾਲੀ ਗੱਲ ਵੀ ਹੈ। ਸੋ ਇਹਨਾਂ ਨੇ ਕਿਹਾ ਪਰ ਕਹਿੰਦੇ ਪੰਗਾ ਉਦੋਂ ਪੈ ਜਾਂਦਾ ਜਦੋਂ ਕਹਿੰਦੇ ਵੀ ਘਰ ਦੇ ਕਹਿੰਦੇ ਵੀ ਅੱਧੀ ਰਾਤ ਨੂੰ ਉੱਠ ਕੇ ਕੰਨਾਂ ਚ ਟੂਟੀਆਂ ਲਾ ਕੇ ਇਕੱਲਾ ਹੀ ਹੱਸੀ ਜਾਂਦਾ ਰਹਿੰਦਾ, ਇਹਦਾ ਇਲਾਜ ਕਰੀਏ। ਸੋ ਕੋਈ ਗੱਲ ਨੀ ਜੀ, ਉਹਨਾਂ ਨੂੰ ਕਹੋ ਵੀ ਤੁਸੀਂ ਵੀ ਕੰਨਾਂ ਚ ਇਹ ਲਗਾ ਕੇ ਇੱਕ ਉਹਨਾਂ ਨੂੰ ਸਲਾਹ ਦੋ ਤੇ ਬਸ ਫਿਰ ਉਹਨਾਂ ਨੂੰ ਪਤਾ ਲੱਗ ਜਾਣਾ, ਭੁੱਸ ਉਹਨਾਂ ਨੂੰ ਵੀ ਪੈ ਜਾਣਾ ਹੈ ਨਾ ਹਾਸੇ ਠੱਠੇ ਦਾ। ਸੋ ਜੀ ਇਹਨਾਂ ਨੇ ਕਿਹਾ ਕਿ ਪਰਿਵਾਰ ਦੇ ਵਿੱਚ 76 ਜੀ ਹੈ ਚਾਚੇ ਬਾਬੇ ਦੇ। ਸੋ ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਦਾ ਤੁਹਾਡੇ ਵਿਚਾਰਾਂ ਤੋਂ, ਤੁਹਾਡੇ ਜਿਹੜੇ ਫੋਟੋ ਮੈਸੇਜਸ ਤੁਸੀਂ ਸਾਂਝੇ ਕਰਦੇ ਹੋ ਉਹ ਤੇ ਪਤਾ ਲੱਗਦਾ ਕਿ ਕਿਸ ਕਦਰ ਪੰਜਾਬੀ ਵਿਰਸਾ, ਪੰਜਾਬੀ ਸੱਭਿਆਚਾਰ ਜਾਂ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਕਿਸ ਤਰ੍ਹਾਂ ਤੁਸੀਂ ਆਪਣੇ ਇਸ ਚ ਸਮੋਈ ਬੈਠੇ ਹੋ। ਸੋ ਬਿਲਕੁਲ ਜੀ, ਇੱਕ ਐਡੇ ਸੰਯੁਕਤ ਪਰਿਵਾਰ ਦਾ ਜਿਹੜਾ ਵਿਅਕਤੀ ਹੈ ਮੈਨੂੰ ਲੱਗਦਾ ਉਹ ਹੀ ਇੰਨਾ ਕਹਿ ਲਓ ਕਿ ਅਮੀਰ ਵਿਰਸੇ ਦਾ ਮਾਲਿਕ ਹੋ ਸਕਦਾ, ਕਿਉਂਕਿ ਸ਼ਮਿੰਦਰ ਗੱਲ ਇਹ ਹੁੰਦੀ ਹੈ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਪਰਿਵਾਰ ਇਕੱਲੇ ਹੁੰਦੇ ਜਾ ਰਹੇ ਆ, ਹੈ ਨਾ, ਪਰਿਵਾਰਾਂ ਦੇ ਵਿੱਚ ਨਾ ਤੇ ਦਾਦੇ ਦਾਦੀਆਂ ਵੀ ਨਹੀਂ ਰਹੇ ਹੁਣ ਤੇ ਗੱਲ ਕਰੋ, ਨਾ ਚਾਚੇ ਤਾਏ ਤੇ, ਉਹਨਾਂ ਦੀ ਤਾਂ ਗੱਲ ਹੀ ਵੱਖਰੀ ਹੈ, ਪਰ ਉਹ ਦਿਨ ਵੱਖਰੇ ਸੀ ਜਾਂ ਮੈਂ ਕਹਿੰਦੀ ਆ ਕਿ ਉਹ ਬੜੇ ਅੱਜ ਵੀ ਬੜੇ ਖੁਸ਼ਕਿਸਮਤ ਨੇ ਉਹ ਘਰ ਜਿਹੜੇ ਅੱਜ ਇਕੱਠੇ ਰਹਿੰਦੇ ਆ ਔਰ ਜਿਨ੍ਹਾਂ ਨੂੰ ਇਹਨਾਂ ਸਾਰੇ ਰਿਸ਼ਤਿਆਂ ਦਾ ਜਿਹੜਾ ਪਿਆਰ ਹੈ ਉਹ ਮਿਲ ਰਿਹਾ ਹੈ।
ਸੋ
ਸ਼ਮਿੰਦਰ ਮੈਨੂੰ ਵੀ ਯਾਦ ਆਇਆ ਕਿ ਜਿਸ ਤਰ੍ਹਾਂ ਸਾਡੇ ਵੀ ਘਰ ਹੁੰਦੇ ਸੀ ਨਾ ਪੂਰਾ ਇੱਕ ਗਲੀ ਜਿਹੜੀ ਹੁੰਦੀ ਸੀ ਉਹ ਸਾਡੀ ਆਪਣੀ ਜਿਹੜੀ ਹੁੰਦੀ ਸੀ ਦਾਦਿਆਂ ਦੀ ਪੜਦਾਦਿਆਂ ਦੀ ਉਹਨਾਂ ਦੇ ਪੜਦਾਦਿਆਂ ਦੀ ਯਾਨੀ ਪੂਰਾ ਜਿਹੜਾ ਇੱਕ ਮੁਹੱਲਾ ਕਹਿ ਲੋ ਸਾਡਾ ਆਪਣਾ ਹੀ ਹੁੰਦਾ ਸੀਗਾ ਆਪਣੇ ਭਾਈਚਾਰੇ ਦਾ ਹੁੰਦਾ ਸੀ। ਔਰ ਮੈਂ ਹੁਣ ਪਿੱਛੇ ਜਿਹੀ ਕੋਸ਼ਿਸ਼ ਕਰ ਰਹੀ ਸੀ ਡੈਡੀ ਜਿਸ ਤਰ੍ਹਾਂ ਦੱਸਿਆ ਮੈਂ ਆਏ ਹੋਏ ਆ ਕਿ ਬੈਠ ਕੇ ਉਹ ਸਾਰਾ ਇੱਕ ਫੈਮਿਲੀ ਟ੍ਰੀ ਬਣਾਵਾਂ ਤੇ ਮੈਂ ਪੁੱਛ ਰਹੀ ਸੀ ਕਿ ਪਿੱਛੇ ਤੋਂ ਪਿੱਛੇ ਕਿੱਥੋਂ ਕਿੱਦਾਂ ਕਿੱਦਾਂ ਸੀ। ਸੋ ਜਿੱਥੇ ਕੁ ਤੱਕ ਡੈਡੀ ਨੂੰ ਯਾਦ ਸੀ 4-5-6 ਪੀੜੀਆਂ ਦਾ ਉਹਨਾਂ ਨੇ ਮੈਨੂੰ ਦੱਸਿਆ। ਸੋ ਇਹ ਵੀ ਜੀ ਜ਼ਿੰਦਗੀ ਦਾ ਸਰਮਾਇਆ ਹੈ ਭੁੱਲਰ ਸਾਹਿਬ ਤੁਸੀਂ ਸੰਭਾਲੀ ਬੈਠੇ ਹੋ ਤੇ ਸਾਡੇ ਨਾਲ ਸਾਂਝਾ ਕਰਦੇ ਰਹਿੰਦੇ ਹੋ ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਇਹਨਾਂ ਨੇ ਲਿਖਿਆ ਜੀ ਮੰਜਿਆਂ ਤੇ ਬਹਿੰਦੇ ਸੀ ਕੋਲ ਕੋਲ ਰਹਿੰਦੇ ਸੀ ਸੋਫੇ ਬੈੱਡ ਆ ਗਏ ਤੇ ਦੂਰੀਆਂ ਵਧਾ ਗਏ ਛੱਤਾਂ ਤੇ ਨਾ ਸੌਂਦੇ ਹੁਣ ਬਾਤਾਂ ਵੀ ਨਾ ਪਾਉਂਦੇ ਹੁਣ ਵਿਹੜੇ ਚ ਰੁੱਖ ਸਨ ਸਾਂਝੇ ਦੁੱਖ ਸੁੱਖ ਸਨ ਬੂਹਾ ਖੁੱਲਾ ਰਹਿੰਦਾ ਸੀ ਰਾਹੀ ਵੀ ਆ ਬਹਿੰਦਾ ਸੀ ਕਾਂ ਵੀ ਕੁਲਾਉਂਦੇ ਸੀ ਪ੍ਰਾਹੁਣੇ ਵੀ ਆਉਂਦੇ ਸੀ ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ ਰਿਸ਼ਤੇ ਨਿਭਾਉਂਦੇ ਸੀ ਰੁੱਸਦੇ ਮਨਾਉਂਦੇ ਸੀ ਪੈਸੇ ਭਾਵੇਂ ਘੱਟ ਸੀ ਮੱਥੇ ਤੇ ਨਾ ਵੱਟ ਸੀ ਕੰਧਾਂ ਕੋਲੇ ਕੱਚੇ ਸਨ ਸਾਕ ਪਰ ਪੱਕੇ ਸਨ ਸ਼ਾਇਦ ਕੁਝ ਪਾਇਆ ਹੈ ਪਰ ਬਹੁਤਾ ਤਾਂ ਗਵਾਇਆ ਹੈ। ਇੱਕ ਇੱਕ ਜਿਹੜੀ ਲਾਈਨ ਹੈ ਜੀ ਜਦੋਂ ਮੈਂ ਬੋਲ ਰਹੀ ਸੀ ਪੜ੍ਹ ਰਹੀ ਸੀ ਔਰ ਮੇਰੀਆਂ ਅੱਖਾਂ ਅੱਗੇ ਉਹ ਚੀਜ਼ਾਂ ਸਾਰੀਆਂ ਆ ਰਹੀਆਂ ਸੀ ਮੰਜਿਆਂ ਤੇ ਵੀ ਬਹਿੰਦੇ ਸੀ ਕੋਲ ਕੋਲ ਵੀ ਰਹਿੰਦੇ ਸੀ ਬਿਲਕੁਲ ਜੀ ਛੱਤਾਂ ਤੇ ਵੀ ਸੌਂਦੇ ਹੁੰਦੇ ਸੀ ਤੇ ਹੁਣ ਉਹ ਬਾਤਾਂ ਜਿਹੜੀਆਂ ਉਹ ਨਹੀਂ ਪੈਂਦੀਆਂ ਤੇ ਵਿਹੜਿਆਂ ਦੇ ਵਿੱਚ ਰੁੱਖ ਲੱਗੇ ਵੀ ਮੈਨੂੰ ਯਾਦ ਆ ਗਏ ਤੇ ਬੂਹਾ ਵੀ ਯਾਦ ਆ ਵੀ ਖੁੱਲਾ ਰਹਿੰਦਾ ਹੁੰਦਾ ਸੀਗਾ ਜੇ ਦਿਨ ਵੇਲੇ ਕਿਤੇ ਬੂਹਾ ਬੰਦ ਕਰਨਾ ਤੇ ਮੇਰੀ ਦਾਦੀ ਨੇ ਕਹਿਣਾ ਵੀ ਨਹੀਂ ਬੂਹਾ ਖੁੱਲਾ ਰਹਿਣ ਦਿਓ ਕੋਈ ਲੰਘਦਾ ਵੜਦਾ ਆ ਜਾਂਦਾ ਕੋਈ ਮੰਗਤਾ ਨਹੀਂ ਤਾਂ ਦਰਵਾਜ਼ਾ ਬੰਦ ਦੇਖ ਕੇ ਮੁੜ ਜਾਂਦਾ ਆ ਜਾਂ ਕੋਈ ਰਾਹੀ ਜਿਹੜਾ ਕੋਈ ਜਾਣ ਦਾ ਪਛਾਣ ਦਾ ਅੰਦਰ ਆ ਜਾਂਦਾ। ਸੋ ਬੂਹਾ ਖੁੱਲਾ ਰਹਿੰਦਾ ਸੀ ਰਾਹੀ ਵੀ ਆ ਬਹਿੰਦਾ ਸੀ ਆਹ ਵਾਲੀ ਲਾਈਨ ਪੜ੍ਹ ਕੇ ਮੈਨੂੰ ਬਿਲਕੁਲ ਉਹ ਆਪਣੇ ਦਾਦੀ ਜੀ ਦੀ ਕਈਆਂ ਗੱਲਾਂ ਯਾਦ ਆ ਗਈਆਂ ਤੇ ਕਾਂ ਵੀ ਕੁਰਲਾਉਂਦੇ ਸੀ ਤੇ ਪ੍ਰਾਹੁਣੇ ਵੀ ਆਉਂਦੇ ਹੁੰਦੇ ਸੀ ਕਾਂ ਜਦੋਂ ਬਨੇਰੇ ਤੇ ਸ਼ਮਿੰਦਰ ਬੋਲਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਵੀ ਪ੍ਰਾਹੁਣੇ ਨੇ ਆਉਣਾ ਅੱਜ।
ਬਿਲਕੁਲ ਜੀ ਇਹ ਕਹਾਵਤ ਸੱਚੀ ਹੈ ਹੁਣ ਵੀ ਇਹ ਤਾਂ ਮੰਨਿਆ ਜਾਂਦਾ ਵੈਸੇ ਜੀ।
ਇਹਨਾਂ ਗੱਲਾਂ ਦੇ ਵਿੱਚ ਕਿੰਨਾ ਸੱਚ ਹੈ ਇਹ ਮੈਨੂੰ ਨਹੀਂ ਪਤਾ ਪਰ ਗੱਲ ਇਹ ਹੈ ਕਿ ਹਾਂ ਸਾਡੀਆਂ ਯਾਦਾਂ ਨਾਲ ਜੁੜੀਆਂ ਹੋਈਆਂ ਨੇ ਇਹ ਕਹਾਵਤਾਂ ਇਹ ਅਖਾਣ। ਸੋ ਰਿਸ਼ਤੇ ਨਿਭਾਉਂਦੇ ਸੀ ਰੁੱਸਦੇ ਮਨਾਉਂਦੇ ਸੀ। ਸੋ ਬਿਲਕੁਲ ਜੀ ਬਹੁਤ ਕੁਝ ਪਾਇਆ ਹੈ ਬਹੁਤ ਕੁਝ ਪਾ ਵੀ ਲਿਆ ਹੈ ਪਰ ਬਹੁਤਾ ਤਾਂ ਗਵਾਇਆ ਹੈ। ਸੋ ਇਸ ਚੀਜ਼ ਦਾ ਜਿਹੜਾ ਨਿਬੇੜਾ ਉਹ ਨਹੀਂ ਹੁੰਦਾ ਕਿ ਕੀ ਪਾਇਆ ਹੈ ਅਸੀਂ ਤੇ ਕੀ ਖੋਇਆ ਹੈ। ਸੋ ਠੀਕ ਹੈ ਜੀ ਜੋ ਗਵਾਇਆ ਹੈ ਉਹਨੂੰ ਯਾਦ ਰੱਖੀਏ ਤੇ ਯਾਦਾਂ ਦੇ ਵਿੱਚ ਤੇ ਜੋ ਪਾਇਆ ਹੈ ਉਹ ਵੀ ਸਿਰ ਮੱਥੇ ਕਬੂਲਦੇ ਰਹੀਏ ਤੇ ਜ਼ਿੰਦਗੀ ਦੀਆਂ ਰਾਹਾਂ ਤੇ ਅੱਗੇ ਵੱਧਦੇ ਰਹੀਏ ਪਰ ਆਪਣੇ ਸੱਭਿਆਚਾਰ ਦਾ ਹੱਥ ਫੜ ਕੇ। ਸੋ ਸ਼ਮਿੰਦਰ ਅੱਗੇ ਗੱਲ ਕਰਦੇ ਆ ਜੀ ਲੋਕ ਗੀਤਾਂ ਦੀ। ਲੋਕ ਗੀਤਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਿਰਫ ਜਿਸ ਤਰ੍ਹਾਂ ਅਸੀਂ ਬਚਪਨ ਦੇ ਗੀਤ ਹੋ ਗਏ ਲੋਰੀਆਂ ਹੋ ਗਈਆਂ ਖੇਡਾਂ ਹੋ ਗਈਆਂ ਇਸ ਤੋਂ ਇਲਾਵਾ ਜਿਹੜੇ ਕਈ ਗੀਤ ਹੁੰਦੇ ਸੀਗੇ ਉਹ ਮੇਲੇ ਤਿਉਹਾਰਾਂ ਨਾਲ ਰੁੱਤਾਂ ਦੇ ਨਾਲ ਵੀ ਸੰਬੰਧਿਤ ਹੁੰਦੇ ਸੀ ਨਾ
ਜੀ।
ਪੰਜਾਬੀ ਲੋਕ ਗੀਤਾਂ ਦਾ ਬਹੁਤਾ ਹਿੱਸਾ ਜਿਹੜਾ ਰੁੱਤਾਂ ਤੇ ਤਿਉਹਾਰਾਂ ਦੇ ਗੀਤਾਂ ਨੇ ਵੀ ਜਿਹੜਾ ਮੱਲਿਆ ਹੋਇਆ ਹੈ। ਵੈਸੇ ਤਾਂ ਜਿਹੜੇ ਮੇਲੇ ਤਿਉਹਾਰ ਆ ਪੰਜਾਬ ਚ ਬੜੀ ਧੂਮ ਧਾਮ ਨਾਲ ਮਨਾਏ ਜਾਂਦੇ ਨੇ। ਸੋ ਲੋਹੜੀ ਤੋਂ ਸ਼ੁਰੂ ਹੋ ਜਾਂਦੇ ਆ ਤਿਉਹਾਰ ਸ਼ਮਿੰਦਰ। ਸੋ ਲੋਹੜੀ ਦਾ ਕੋਈ ਦੱਸੋ ਕਿ ਕੋਈ ਲੋਹੜੀ ਮੰਗਣ ਜਾਂਦੇ ਹੁੰਦੇ ਸੀ ਕਦੀ ਗਏ ਲੋਹੜੀ ਮੰਗਣ ਬਚਪਨ ਵਿਚ?
ਨਹੀਂ ਲੋਹੜੀ ਮੰਗਣ ਤਾਂ ਨਹੀਂ ਗਏ ਕਦੇ ਪਰ ਇਹ ਹੈ ਵੀ ਜਰੂਰ ਹੁੰਦੇ ਸੀ।
ਹਾਂ 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 ਔਰ ਉਹ ਵੀ ਜਿਹੜੀਆਂ ਗੀਤ ਗਾਉਂਦੇ ਹੁੰਦੇ ਸੀਗੇ ਉਹ ਵੀ ਲੋਕ ਗੀਤਾਂ ਦਾ ਹਿੱਸਾ ਹੈ। ਸਾਡੇ ਪੈਰਾਂ ਹੇਠ ਸਲਾਈਆਂ ਹੈ ਨਾ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਡੇ ਪੈਰਾਂ ਹੇਠ ਕਤੂਰੀ ਸਾਨੂੰ ਸ਼ੱਕਰ ਪਾ ਦੇ ਬੂਰੀ ਉਹ ਏਦਾਂ ਦੇ ਗਾ ਗਾ ਕੇ ਜਿਹੜੀਆਂ ਉਹ ਮੰਗਦੇ ਹੁੰਦੇ ਸੀਗੇ
ਜੀ।
ਸੋ ਲੋਹੜੀ ਦੇ ਨਾਲ ਸੰਬੰਧਿਤ ਕਾਫੀ ਇਹੋ ਜਿਹੇ ਗੀਤ ਇਹੋ ਜਿਹੇ ਟੱਪੇ ਟੋਟਕੇ ਹੈਗੇ ਜਿਹੜੇ ਆਪਣੇ ਲੋਕ ਗੀਤਾਂ ਦੇ ਵਿੱਚ ਮੌਜੂਦ ਨੇ। ਸੋ ਉਸ ਤੋਂ ਬਾਅਦ ਬਸੰਤ ਰੁੱਤ ਆ ਜਾਂਦੀ ਹੈ ਜੀ ਲੋਹੜੀ ਤੋਂ ਬਾਅਦ ਤੇ ਫਿਰ ਚੇਤ ਦੀ ਮੱਸਿਆ ਦਾ ਜਿਹੜਾ ਤਿਉਹਾਰ ਹੈ ਉਹ ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਤੇ ਉਹਦੇ ਨਾਲ ਵੀ ਸੰਬੰਧਿਤ ਬੋਲੀਆਂ ਕਈ ਹੈਗੀਆਂ ਚੱਲ ਚੱਲੀਏ ਚੇਤ ਦੀ ਮੱਸੀ ਮੁੰਡਾ ਤੇਰਾ ਮੈਂ ਚੁੱਕ ਲਊ ਤੇ ਕਾਫੀ ਕਾਫੀ ਯਾਨੀ ਇਹੋ ਜਿਹੇ ਲੋਕ ਗੀਤ ਜਿਹੜੇ ਹੈਗੇ ਆ ਕਈ ਮੇਰੇ ਦਿਮਾਗ ਚ ਇਸ ਵੇਲੇ ਆ ਰਹੇ ਕਈ ਨਹੀਂ ਤੇ ਸਾਉਣ ਮਹੀਨੇ ਦੇ ਵਿਚ ਤਾਂ ਫਿਰ ਜਦੋਂ ਦਾ ਮੇਲਾ ਲੱਗਦਾ ਹੁੰਦਾ ਉਹਦੇ ਨਾਲ ਸੰਬੰਧਿਤ ਕਾਫੀ ਲੋਕ ਗੀਤ ਨੇ ਆਓ ਨੀ ਸਹੇਲੀਓ ਸਭੇ ਤੀਆਂ ਖੇਡਣ ਜਾਈਏ ਹੁਣ ਆ ਗਿਆ ਸਾਵਣ ਨੀ ਪੀਂਗਾ ਪਿੱਪਲੀ ਜਾ ਕੇ ਪਾਈਏ ਸੋ ਤੀਆਂ ਦੇ ਨਾਲ ਸੰਬੰਧਿਤ ਕਈ ਗੀਤ ਜਿਹੜੇ ਆ ਲੋਕ ਗੀਤ ਸਾਡੇ ਪੰਜਾਬੀ ਵਿਰਸੇ ਦੇ ਵਿਚ ਸ਼ਾਮਿਲ ਹਨ ਲੋਕ ਗੀਤਾਂ ਦੇ ਵਿਚ ਤਿਉਹਾਰਾਂ ਦੇ ਤੇ ਇਹੋ ਜਾਂ ਮੇਲਿਆਂ ਦੇ ਨਾਲ ਸੰਬੰਧਿਤ ਕੋਈ ਤੁਹਾਡੇ ਮਨ ਦੇ ਵਿਚ ਕੋਈ ਇਹੋ ਜਿਹਾ ਗੀਤ ਹੋਵੇ ਤਾਂ ਸਾਡੇ ਨਾਲ ਤੁਸੀਂ ਜ਼ਰੂਰ ਪਲੀਜ਼ ਸਾਂਝਾ ਕਰੋ ਜੀ ਸੋ ਉਸ ਤੋਂ ਇਲਾਵਾ ਸ਼ਵਿੰਦਰ ਰੁੱਖਾਂ ਤੇ ਫੁੱਲ ਬੂਟਿਆਂ ਨਾਲ ਸੰਬੰਧਿਤ ਵੀ ਜਿਹੜੇ ਲੋਕ ਗੀਤ ਉਹ ਪਾਏ ਜਾਂਦੇ ਆ
ਹਾਂਜੀ ਬਿਲਕੁਲ ਜੀ
ਹਾਂ ਅੱਛਾ ਸ਼ਮਿੰਦਰ ਯਾਦ ਆ ਯੂਨੀਵਰਸਿਟੀ ਦੇ ਵਿਚ ਜਦੋਂ ਅਸੀਂ ਗਿੱਧਾ ਕੀਤਾ ਸੀ ਤੇ ਬੋਲੀ ਪਾਈ ਸੀਗੀ ਇੱਕ ਹੁਣ ਤੁਹਾਨੂੰ ਯਾਦ ਨੀ ਹੋਣੀ ਮੈਂ ਯਾਦ ਕਰਾਈ ਤੇ ਯਾਦ ਆ ਜਾਣੀ ਆ ਉਹਦੇ ਵਿਚ ਇਸ ਬੋਲੀ ਦੇ ਵਿਚ ਕਈ ਰੁੱਖ ਜਿਹੜੇ ਉਹ ਆ ਜਾਂਦੇ ਆ ਥੜਿਆਂ ਬਾਜ ਨਾ ਸੋਂਦੇ ਪਿੱਪਲ ਤੇ ਫੁੱਲਾਂ ਬਾਜ ਫੁਲਾਈਆਂ ਸੱਗੀ ਫੁੱਲ ਸਿਰਾਂ ਤੇ ਸੋਂਦੇ ਪੈਰੀ ਝਾਂਜਰਾਂ ਪਾਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਯਾਦ ਆ ਗਿਆ
ਹਾਂਜੀ ਹਾਂਜੀ ਬਿਲਕੁਲ ਆ ਗਿਆ
ਸੋ ਜੀ ਇਹ ਪੰਜਾਬੀਆਂ ਦਾ ਰੁੱਖਾਂ ਤੇ ਫੁੱਲ ਬੂਟਿਆਂ ਨਾਲ ਜਿਹੜਾ ਪਿਆਰ ਆ ਇਹਨਾਂ ਦੇ ਲੋਕ ਗੀਤਾਂ ਵਿਚ ਸਾਫ਼ ਨਜ਼ਰ ਆਉਂਦਾ ਹੈ ਸੋ ਲੋਕ ਗੀਤਾਂ ਦੀ ਚਰਚਾ ਜੇ ਅਸੀਂ ਕਰ ਰਹੇ ਹਾਂ ਤੇ ਇਹਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਜਿਵੇਂ ਪਿੱਪਲਾਂ ਦਾ ਜ਼ਿਕਰ ਹੋਇਆ
ਮੈਨੂੰ ਵੀ ਨਿੰਮ ਦੇ ਨਾਲ ਰਿਲੇਟਡ ਇੱਕ ਆਏ ਹੈਗੀ ਹੈ ਤੁਕ ਯਾਦ ਕੌੜੀ ਨਿੰਮ ਨੂੰ ਪਤਾਸੇ ਲੱਗ ਜਾਂਦੇ ਜਿੱਥੇ ਮੇਰਾ ਵੀਰ ਲੰਘਦਾ
ਹਾਂ ਬਿਲਕੁਲ ਬਿਲਕੁਲ ਸੋ ਵੀਰ ਭੈਣ ਦਾ ਜਿਹੜਾ ਪਿਆਰ ਹੈ ਜੀ ਉਹਦਾ ਵੀ ਲੋਕ ਗੀਤਾਂ ਵਿਚ ਕਾਫੀ ਜ਼ਿਕਰ ਮਿਲਦਾ ਸਾਨੂੰ ਸੋ ਅਸੀਂ ਰਿਸ਼ਤਿਆਂ ਦੇ ਨਾਲ ਸੰਬੰਧਿਤ ਵੀ ਕਾਫੀ ਲੋਕ ਗੀਤ ਹੈ ਮੈਨੂੰ ਲੱਗਦਾ ਇਸ ਪ੍ਰੋਗਰਾਮ ਦੇ ਵਿਚ ਜੇ ਸਾਡੇ ਕੋਲ ਨਾ ਸਮਾਂ ਹੋਇਆ ਤੇ ਅਗਲੇ ਪ੍ਰੋਗਰਾਮ ਦੇ ਵਿਚ ਜ਼ਰੂਰ ਸਾਂਝੇ ਕਰਾਂਗੇ ਅਸੀਂ ਸੋ ਬੇਰੀਆਂ ਤੇ ਹੁੰਦਾ ਸੀ ਜੀ ਬੇਰੀਆਂ ਦੇ ਬੇਰ ਸ਼ੁਰੂ ਤੋਂ ਹੀ ਪਿਆਰ ਕਰਨ ਵਾਲਿਆਂ ਲਈ ਮਿਲਣ ਦਾ ਬਹਾਨਾ ਰਹੇ ਨੇ ਕਹਿੰਦੇ ਬੇਰੀਆਂ ਦੇ ਬੇਰ ਮੁੱਕ ਗਏ ਦੱਸ ਕਿਹੜੇ ਬਹਾਨੇ ਆਵਾਂ ਤੇ ਹੁਣ ਮੈਂ ਇੱਕ ਕਿੱਕਰ ਤੇ ਵੀ ਸੁਣਾਉਣੀ ਆ ਤੁਹਾਨੂੰ ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ ਬਾਪੂ ਦੇ ਪਸੰਦ ਆ ਗਿਆ ਆ ਤਾਂ ਗਲਤ ਗੱਲ ਹੋ ਗਈ ਕੁੜੀ ਕਹਿੰਦੀ ਭਾਈ ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ ਬਾਪੂ ਦੇ ਪਸੰਦ ਆ ਗਿਆ ਹੈਨਾ ਸੋ ਫੁੱਲ ਬੂਟਿਆਂ ਦੇ ਨਾਲ ਸੰਬੰਧਿਤ ਵੀ ਕਈ ਲੋਕ ਗੀਤ ਜਿਹੜੇ ਸ਼ਮਿੰਦਰ ਉਹ ਸਾਨੂੰ ਮਿਲਦੇ ਆ ਜਿਵੇਂ ਵਗਦੀ ਰਾਵੀ ਮਾਹੀ ਵੇ ਵਿਚ ਫੁੱਲ ਕਪਾਈ ਦਾ ਢੋਲਾ ਮੈਂ ਨਾ ਜੰਮਦੀ ਮਾਹੀ ਵੇ ਤੂੰ ਕਿੱਥੇ ਵਿਆਈ ਦਾ ਢੋਲਾ ਨਿਕਲ ਮੁਟਾ ਬਾਜਰਾ ਇਹ ਬਾਜਰੇ ਨਾਲ ਸੰਬੰਧਿਤ ਹੁੰਦਾ ਸੀਗਾ ਹੈਨਾ ਤੇ ਜਿਦਾਂ ਕਪਾਈ ਦਾ ਫੁੱਲ ਹੋ ਗਿਆ ਇੱਕ ਹੋਰ ਹੁੰਦਾ ਸੀ ਜੀ ਗੀਤ ਬਚਪਨ ਚ ਸੁਣਦੀ ਹੁੰਦੀ ਸੀ ਹਰੀਏ ਹਰੀਏ ਡੇਕੇ ਨੀ ਫੁੱਲ ਦੇ ਦੇ ਅੱਜ ਮੈਂ ਜਾਣਾ ਪੇਕੇ ਨੀ ਫੁੱਲ ਦੇ ਦੇ ਸੋ ਹਰੀਆਂ ਹਰੀਆਂ ਡੇਕਾਂ ਤੇ ਜਿਹੜੇ ਫੁੱਲ ਲੱਗਦੇ ਹੁੰਦੇ ਸੀਗੇ ਉਹ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਹੁੰਦੇ ਸੀਗੇ ਸੋ ਇੱਥੇ ਵੀ ਐਡੀਲੇਡ ਦੇ ਵਿਚ ਵੀ ਕਾਫੀ ਡੇਕਾਂ ਨੇ ਸ਼ਮਿੰਦਰ ਤੇ ਉਹ ਡੇਕਾਂ ਤੇ ਲੱਗੇ ਫੁੱਲ ਜਿਹੜੇ ਆ ਮੈਨੂੰ ਹਮੇਸ਼ਾ ਹੀ ਆਪਣਾ ਬਚਪਨ ਯਾਦ ਕਰਾ ਦਿੰਦੇ ਆ ਸਾਡੇ ਘਰ ਦੇ ਵਿਹੜੇ ਦੇ ਵਿਚ ਡੇਕ ਹੁੰਦੀ ਸੀ ਸੋ ਡੇਕ ਨਾਲ ਮੈਨੂੰ ਬੜਾ ਮੋਹ ਰਿਹਾ ਸ਼ੁਰੂ ਤੋਂ ਸੋ ਕਿਉਂ ਨਾ ਇੱਕ ਗੀਤ ਸੁਣ ਲਈਏ ਸ਼ਮਿੰਦਰ
ਹਾਂਜੀ ਹਾਂਜੀ ਬਿਲਕੁਲ
ਹੈ ਨਾ ਸਰੋਤਿਆਂ ਨੇ ਕਹਿਣਾ ਦੋਨੇ ਸਹੇਲੀਆਂ ਬੈਠ ਜਾਂਦੀਆਂ ਤੇ ਬਸ ਫਿਰ ਗੱਲਾਂ ਹੀ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਗੀਤਾਂ ਦਾ ਇਹਨਾਂ ਨੂੰ ਯਾਦ ਨੀ ਰਹਿੰਦਾ ਸੋ
ਜਰੂਰ ਇੱਕ ਗੀਤ
ਹਾਂ ਬਿਲਕੁਲ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਹਾਜ਼ਰ ਹੁੰਦੀਆਂ ਜੀ ਅਸੀਂ
ਬਾਬੂ ਲਾਵੇ ਤੇਰੀ ਆਨ ਦੀ ਹੱਥ ਧਰ ਕੇ ਉੱਤੇ ਕਾਲਜ ਦੇਵੇ ਮੇਰੀ ਕਰੀ ਤਿਆਰੀ ਹੱਥ ਧਰ ਕੇ ਉੱਤੇ ਕਾਲਜ ਦੇਵੇ ਮੇਰੀ ਕਰੀ ਚੰਗਾ ਜੋ ਤੈਨੂੰ ਬੋਲਿਆ ਨੀ ਉਹਦੀ ਫੁੱਲ ਬਖਸ਼ਾਵਾਂ ਮੰਦਾ ਚੰਗਾ ਜੋ ਤੈਨੂੰ ਬੋਲਿਆ ਨੀ ਉਹਦੀ ਫੁੱਲ ਬਖਸ਼ਾਵਾਂ ਵਿਦਾ ਆਪਣੇ ਨੀ
ਮਿੰਟ ਮੈਂ ਮਾੜਾ ਲਿਖ ਰਹੀ ਸੀ
ਜੀ। ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ, ਹੁਣ ਸਾਡੇ ਕੋਲ ਜ਼ਿਆਦਾ ਸਮਾਂ ਜਿਹੜਾ ਨਹੀਂ ਬਚਿਆ, ਕੋਈ 5-10 ਮਿੰਟ ਦਾ ਸਮਾਂ ਸਾਡੇ ਕੋਲ ਬਚਿਆ ਹੈ। ਸੋ ਪ੍ਰੋਗਰਾਮ 'ਚ ਗੀਤ ਸੁਣ ਰਹੇ ਸੀ ਤੁਸੀਂ ਸਰਬਜੀਤ ਕੌਰ ਦੀ ਆਵਾਜ਼ ਦੇ ਵਿੱਚ, ਬੜਾ ਹੀ ਭਾਵਨਾਤਮਕ ਜਿਹਾ, ਬੜਾ ਹੀ ਜਜ਼ਬਾਤੀ ਜਿਹਾ ਗੀਤ ਜਿਹੜਾ ਇਹ ਸੀ, ਔਰ ਸਾਡੇ ਸਾਰੇ ਜਿਹੜੇ ਰਿਸ਼ਤਿਆਂ ਨੂੰ ਇੱਕ ਤੁਰਨ ਵੇਲੇ ਜਿਹੜੀ ਡੋਲੀ 'ਚ ਬੈਠਣ ਵਾਲੀ ਕੁੜੀ ਕਹਿ ਲਓ ਜਾਂ ਇੱਕ ਵਿਆਹੰਦੜ ਕੁੜੀ ਜਦੋਂ ਉਹਦਾ ਵਿਆਹ ਹੁੰਦਾ ਹੈ, ਆਪਣੇ ਪੇਕੇ ਪੈਰੋਂ ਜਦੋਂ ਪੇਕੇ ਘਰੋਂ ਪੈਰ ਬਾਹਰ ਪੁੱਟਦੀ ਹੈ ਤੇ ਉਸ ਵੇਲੇ ਉਹਦੇ ਦਿਲ ਦੇ ਵਿੱਚ ਕਿਹੜੇ ਖਿਆਲ ਜਜ਼ਬਾਤ ਆਉਂਦੇ ਨੇ, ਉਹਨਾਂ ਦਾ ਬੜਾ ਬੜਾ ਹੀ ਬਾਖੂਬੀ ਚਿਤਰਨ ਜਿਹੜਾ ਇਸ ਗੀਤ ਦੇ ਵਿੱਚ ਕੀਤਾ ਗਿਆ ਹੈ। ਸੋ ਮਾਂ ਨੂੰ, ਭਰਾ ਨੂੰ, ਭੈਣਾਂ ਨੂੰ, ਸਹੇਲੀਆਂ ਨੂੰ, ਭਰਜਾਈ ਨੂੰ ਤੇ ਉਸ ਤੋਂ ਬਾਅਦ ਆਪਣੀ ਸੱਸ ਨਾਲ ਜੋ ਗੱਲਾਂ ਬਾਤਾਂ ਹੁੰਦੀਆਂ ਹੈ ਉਹ ਕਰਦੀ ਹੈ। ਮੈਨੂੰ ਬੜਾ ਹੀ ਖੂਬਸੂਰਤ ਲੱਗਦਾ ਹੈ ਜੀ ਗੀਤ। ਤੇ ਇਸ ਗੀਤ ਬਾਰੇ ਇੱਕ ਗੱਲ ਇਹ ਵੀ ਹੈ ਕਿ ਸ਼ਮਿੰਦਰ, ਇਹ ਜਿਹੜਾ ਗੀਤ ਹੈ ਇਹ ਸਰਬਜੀਤ ਕੌਰ ਹੁਣਾਂ ਨੇ ਨਾ ਕਿਸੇ ਬਹੁਤ ਕਾਫੀ ਸਮੇਂ ਪਹਿਲਾਂ ਇੱਕ ਪੰਜਾਬੀ ਫਿਲਮ ਦੇ ਲਈ ਉਹਨਾਂ ਨੇ ਚੂਜ਼ ਕੀਤਾ ਸੀਗਾ ਗਾਉਣ ਦੇ ਲਈ, ਔਰ ਗਾਇਆ ਵੀ ਸੀ, ਪਰ ਸਮਹੋਂ ਉਹ ਜਿਹੜੀ ਫਿਲਮ ਹੈ ਉਹ ਰਿਲੀਜ਼ ਨਹੀਂ ਹੋ ਸਕੀ। ਪਰ ਅੱਜ ਗੀਤ ਜਿਹੜਾ ਅਸੀਂ ਬੈਠ ਕੇ ਉਹਨਾਂ ਦਾ ਜ਼ਰੂਰ ਮਾਣਿਆ। ਸੋ ਸ਼ਮਿੰਦਰ, ਅੱਖਾਂ ਗਿੱਲੀਆਂ ਤੇ ਨਹੀਂ ਹੋਈਆਂ ਤੁਹਾਡੀਆਂ ਗੀਤ ਸੁਣ ਕੇ?
ਨਹੀਂ ਨਹੀਂ, ਬੜਾ ਦਿਲ ਨੂੰ ਟੱਚ ਕੀਤਾ ਜੀ, ਬੜਾ ਵਧੀਆ ਲੱਗਿਆ।
ਹਾਂ ਬਿਲਕੁਲ, ਇਹ ਗੀਤ ਹੀ ਇਹੋ ਜਿਹਾ ਜੀ, ਸੁਣ ਕੇ ਅੱਖਾਂ ਜਿਹੜੀਆਂ ਨਮ ਹੋ ਜਾਂਦੀਆਂ ਨੇ। ਸੋ ਪ੍ਰੋਗਰਾਮ ਦੇ ਵਿੱਚ ਗੁਰਸੇਵਕ ਸਿੰਘ ਹੁਣਾਂ ਨੇ ਸਾਂਝ ਪਾਈ ਹੈ, ਸ਼ਮਿੰਦਰ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਸੇਵਕ ਸਿੰਘ ਹੁਣੀ ਜਿਹੜੇ ਸਾਡੇ ਵੀਰਵਾਰ ਨੂੰ ਜਿਹੜਾ ਲਹਿਰਾਂ ਪ੍ਰੋਗਰਾਮ ਆਉਂਦਾ ਉਹਦੇ ਵਿੱਚ ਦਲਜੀਤ ਸਿੰਘ ਹੁਣਾਂ ਨਾਲ ਪ੍ਰੋਗਰਾਮ ਜਿਹੜਾ ਇਹ ਕਰਦੇ ਆ। ਸੋ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਕਹਿੰਦੇ ਪ੍ਰੋਗਰਾਮ ਇਜ਼ ਵੈਰੀ ਬਿਊਟੀਫੁਲ, ਕੀਪ ਇਟ ਅਪ। ਸੋ ਬਹੁਤ ਬਹੁਤ ਧੰਨਵਾਦ ਗੁਰਸੇਵਕ ਜੀ ਪ੍ਰੋਗਰਾਮ 'ਚ ਸਾਂਝ ਪਾਉਣ ਲਈ ਤੇ ਇਸ ਹੌਸਲਾ ਅਫਜ਼ਾਈ ਦੇ ਲਈ, ਤੇ ਬਾਕੀ ਸਾਰੇ ਸਰੋਤਿਆਂ ਤੋਂ ਵੀ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਉਹ ਪਾਉਂਦੇ ਰਿਹਾ ਕਰਨਗੇ ਤੇ ਆਪਣੇ ਵਿਚਾਰ ਜਾਂ ਕੋਈ ਵੀ ਫੀਡਬੈਕ ਜਿਹੜੀ ਹੈ ਜਾਂ ਕੋਈ ਸੁਝਾਅ ਜਿਹੜਾ ਉਹ ਸਾਨੂੰ ਹਮੇਸ਼ਾ ਦਿੰਦੇ ਰਹਿਣਗੇ ਤਾਂ ਕਿ ਅਸੀਂ ਆਪਣੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਹੋਰ ਸੁਧਾਰ ਜਿਹੜਾ ਕਰ ਸਕੀਏ। ਸੋ ਸ਼ਮਿੰਦਰ, ਮੈਨੂੰ ਲੱਗਦਾ ਕਿ ਅਸੀਂ ਅੱਗੇ ਵਧੀਏ ਲੋਕ ਗੀਤਾਂ ਦੇ ਲਈ ਇੰਨਾ ਟਾਈਮ ਸਾਡੇ ਕੋਲ ਬਚਿਆ ਨਹੀਂ, ਕਿਉਂਕਿ 9:27 ਜਿਹੜੇ ਇਸ ਵੇਲੇ ਐਡੀਲੇਡ ਦੀ ਘੜੀ ਦਿਖਾ ਰਹੀ ਹੈ। ਸੋ ਪਰ ਸ਼ਮਿੰਦਰ, ਸਾਡੇ ਕੋਲ ਅਜੇ ਤੱਕ ਲੋਕ ਗੀਤਾਂ ਦੇ ਵਿੱਚ ਗੱਲ ਕਰਨ ਨੂੰ ਬਹੁਤ ਕੁਝ ਹੈ
ਜੀ।
ਜੀ ਜਿਵੇਂ ਰੁੱਖਾਂ ਤੇ ਫੁੱਲ ਬੂਟਿਆਂ ਨਾਲ ਸੰਬੰਧਿਤ ਅਸੀਂ ਥੋੜੀ ਜਿਹੀ ਗੱਲਬਾਤ ਕੀਤੀ, ਇਸ ਤੋਂ ਇਲਾਵਾ ਪਸ਼ੂ ਪੰਛੀਆਂ ਦੇ ਨਾਲ ਸੰਬੰਧਿਤ ਗੀਤ ਹੋ ਗਏ ਜਾਂ ਫਿਰ ਕਹਿ ਲੋ ਆਪਣੇ ਰਿਸ਼ਤਿਆਂ ਦੇ ਨਾਲ ਸੰਬੰਧਿਤ ਗੀਤ ਹੋ ਗਏ ਜਾਂ ਜਿਹੜੀਆਂ ਆਪਣੀਆਂ ਲੋਕ ਗਾਥਾਵਾਂ ਹੁੰਦੀਆਂ ਸੀਗੀਆਂ, ਜਿੱਦਾਂ ਲੋਕ ਕਾਵਿ ਜਿਹੜੇ ਹੁੰਦੇ ਸੀਗੇ, ਉਸ ਤੋਂ ਇਲਾਵਾ ਜਿਹੜੇ ਇੱਕ ਲੋਕ ਗਾਇਕੀ ਦੀ ਜਿਹੜੀ ਲੋਕ ਜਿਸ ਤਰ੍ਹਾਂ ਕਹਿ ਲੋ ਟੱਪਾ ਹੋ ਗਿਆ, ਜੁਗਨੀ ਹੋ ਗਈ, ਜਿੰਦਵਾ ਹੋ ਗਿਆ, ਮਾਹੀਆ ਹੋ ਗਿਆ, ਇਹੋ ਜਿਹੀਆਂ ਜਿਹੜੀਆਂ ਸਾਡੀਆਂ ਲੋਕ ਗਾਇਨ ਸ਼ੈਲੀਆਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ, ਇਹਨਾਂ ਬਾਰੇ ਗੱਲਬਾਤ ਕਰਨੀ ਹੈ। ਉਸ ਤੋਂ ਬਾਅਦ ਵਿਆਹ ਸ਼ਾਦੀਆਂ ਤੇ ਜਿਹੜੇ ਜਿਹੜੇ ਲੋਕ ਗੀਤਾਂ ਦੀ ਭਰਮਾਰ ਹੈ, ਖਜ਼ਾਨਾ ਸਾਡੇ ਕੋਲ ਪਿਆ ਹੋਇਆ ਹੈ, ਉਹ ਵੀ ਅਸੀਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਹੈ। ਪਰ ਮੈਨੂੰ ਲੱਗਦਾ ਉਹਦੇ ਲਈ ਸਾਨੂੰ ਅਗਲੇ ਹਫ਼ਤੇ ਦਾ ਇੰਤਜ਼ਾਰ ਕਰਨਾ ਪੈਣਾ ਹੈ ਸ਼ਮਿੰਦਰ।
ਬਿਲਕੁਲ ਜੀ, ਬਿਲਕੁਲ ਜੀ, ਕੋਈ ਗੱਲ ਨੀ, ਹਫ਼ਤਾ ਤਾਂ ਇੰਜ ਨਿਕਲ ਜਾਣਾ ਸੁੱਕੇ ਜੀ,
ਬਿਲਕੁਲ ਨਿਕਲ ਜਾਣਾ ਹੈ। ਸੋ ਅਗਲੇ ਹਫ਼ਤੇ ਜਿਹੜੇ ਅਸੀਂ ਲੋਕ ਗੀਤਾਂ ਦੀਆਂ ਹੋਰ ਪਹਿਲੂਆਂ ਤੇ ਜਿਹੜੀ ਝਾਤ ਮਾਰਾਂਗੇ ਤੇ ਨਾਲ ਦੀ ਨਾਲ ਅਸੀਂ ਆਪਣੀਆਂ ਯਾਦਾਂ ਤੇ ਆਪਣੇ ਵਿਰਸੇ ਦੀ ਗੱਲ ਕਰਦੇ ਰਹਿੰਦੇ ਹਾਂ। ਤੇ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਜੀ ਸਾਨੂੰ ਇੱਕ ਹੋਰ ਬੜੀ ਪਿਆਰੀ ਜਿਹੀ ਫੋਟੋ ਭੇਜੀ ਹੈ ਸ਼ਮਿੰਦਰ। ਕੱਚਾ ਘਰ ਹੈ ਜੀ, ਕੱਚੇ ਚੌਂਕੇ ਦੀ ਫੋਟੋ ਹੈ, ਇੱਕ ਜਿਹੜਾ ਕੱਚਾ ਲਿਪਿਆ ਹੋਇਆ ਚੌਂਕਾ ਹੁੰਦਾ ਸੀਗਾ ਉਹਦੀ ਫੋਟੋ ਹੈ ਜੀ, ਕਾਫੀ ਵੱਡਾ ਚੌਂਕਾ, ਉਹਦੇ ਵਿੱਚ ਆਲੇ ਬਣੇ ਹੋਏ ਆ, ਸੋ ਫੱਟੀਆਂ ਵੀ ਆ ਉਹਦੇ ਵਿੱਚ ਪਈਆਂ ਹੋਈਆਂ, ਚੁੱਲ੍ਹਾ ਵੀ ਬਣਿਆ ਹੋਇਆ, ਚੁੱਲ੍ਹੇ ਦੇ ਨਾਲ ਤਵਾ ਵੀ ਪਿਆ ਹੋਇਆ, ਚਿਮਟਾ, ਭੂਕਣਾ ਤੇ ਟੋਕਰੇ ਜਿਹੜੇ ਦੋ ਮੁੱਦੇ ਪਏ ਹੋਏ ਆ, ਉਹ ਵੀ ਚੌਂਕੇ ਦਾ ਸ਼ਿੰਗਾਰ ਬਣੇ ਹੋਏ ਆ। ਸੋ ਬੜਾ ਹੀ ਲਿਪਿਆ ਪੋਚਿਆ ਜਿਹਾ ਚੌਂਕਾ ਜਿਹਦੀ ਫੋਟੋ ਮੈਨੂੰ ਭੁੱਲਰ ਸਾਹਿਬ ਨੇ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਟੋਕਰੇ ਦਾ ਮੈਨੂੰ ਹੁਣ ਇੱਕ ਲੋਕ ਗੀਤ ਯਾਦ ਆ ਗਿਆ ਸ਼ਮਿੰਦਰ, ਜਿਹੜੀ ਸਿੱਠਣੀਆਂ ਦਿੰਦੇ ਹੁੰਦੇ ਸੀ, ਆਉਂਦੀ ਕੁੜੀਏ ਜਾਂਦੀ ਕੁੜੀਏ ਚੁੱਕ ਲਿਆ ਟੋਕਰਾ ਤੁਕਿਆਂ ਦਾ ਨੀ ਕਿੱਥੇ ਟੋਕਰਾ ਨੜਿਆਂ ਦਾ, ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਟੋਕਰਾ ਨੜਿਆਂ ਦਾ, ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨੀ ਸਾਰਾ ਪਿੰਡ ਛੜਿਆਂ ਦਾ। ਸੋ ਸਾਡੀ ਦੇਖੋ ਸਾਡੇ ਹਰ ਜ਼ਿੰਦਗੀ ਦੇ ਹਰ ਪਹਿਲੂ ਚ ਹਰ ਚੀਜ਼ ਨਾਲ ਜੁੜਿਆ ਜਿਹੜਾ ਲੋਕ ਗੀਤ ਆ ਉਹ ਸਾਨੂੰ ਮਿਲ ਜਾਂਦਾ ਹੈ। ਸੋ
ਭੁੱਲਰ ਸਾਹਿਬ ਹੁਣਾਂ ਨੇ ਟੋਕਰੇ ਦੀ ਫੋਟੋ ਭੇਜੀ ਤੇ ਮੈਨੂੰ ਟੋਕਰੇ ਨਾਲ ਜੁੜਿਆ ਗੀਤ ਯਾਦ ਆ ਗਿਆ। ਸੋ ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ ਯਾਦਾਂ ਨੂੰ ਤਾਜ਼ਾ ਕਰਵਾਉਣ ਦੇ ਲਈ। ਤੇ ਹਰਮਨਪ੍ਰੀਤ ਸਿੰਘ ਹੁਣਾਂ ਨੇ ਜੀ ਮੈਲਬਰਨ ਤੋਂ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਧੀਏ ਘਰ ਜਾ ਆਪਣੇ। ਜੀ ਜੇ ਤੁਸੀਂ ਦੱਸ ਦਿੰਦੇ ਕਿ ਕਿਸ ਸਿੰਗਰ ਦਾ ਗਾਇਆ ਹੋਇਆ ਹੈ ਤੇ ਜ਼ਰੂਰ ਥੋੜੀ ਆਸਾਨੀ ਹੋ ਜਾਂਦੀ ਲੱਭਣ ਦੇ ਵਿੱਚ, ਪਰ ਮੈਂ ਸਰਬਜੀਤ ਭਾਜੀ ਹੁਣਾਂ ਨੂੰ ਕਹਿ ਦਿੰਦੀ ਹਾਂ ਕਿ ਜੇ ਇਹ ਗੀਤ ਤੁਹਾਨੂੰ ਮਿਲੇ ਤੇ ਪ੍ਰੋਗਰਾਮ ਦੇ ਅੰਤ ਵਿੱਚ ਅਸੀਂ ਜ਼ਰੂਰ ਚਲਾ ਦਈਏ। ਧੀਏ ਘਰ ਜਾ ਆਪਣੇ ਦੇ ਨਾਲ ਇੱਕ ਹੁੰਦਾ ਸੀ ਹਰਮਨਪ੍ਰੀਤ ਸੀ, ਇੱਕ ਸੁਹਾਗ ਹੁੰਦਾ ਸੀਗਾ ਸ਼ਮਿੰਦਰ, ਧੀਏ ਛੱਡ ਦੇ ਪੀੜੀ ਨਹੀਂ ਪੀੜੀ ਦਾ ਪਾਵਾ ਨੀ ਸਾਡਾ ਕਾਹਦਾ ਦਾਵਾ, ਦਾਵੇ ਵਾਲੀ ਲੈ ਨੀ ਚੱਲੇ। ਸੋ ਇੱਕ ਧੀਏ ਘਰ ਜਾ ਆਪਣੇ ਵੀ ਆਪਣੇ ਲੋਕ ਗੀਤ ਦਾ ਇੱਕ ਜਿਹੜੀ ਇਹ ਲਾਈਨ ਹੈਗੀ ਆ। ਹਾਂ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸੀਂ ਉਡਵੇ ਜਾਣਾ ਹੈ ਨਾ। ਸੋ ਫੇਰ ਉਹ ਕਹਿੰਦੀ ਆ ਕਿ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬੁਲ ਡੋਲਾ ਨਹੀਂ ਲੰਘਦਾ। ਫਿਰ ਬਾਬੁਲ ਕਹਿੰਦਾ ਕਿ ਮੈਂ ਇੱਕ ਇੱਟ ਪਟਾ ਦਿਉਂਗਾ ਧੀਏ ਘਰ ਜਾ ਆਪਣੇ। ਸੋ ਮੈਨੂੰ ਲੱਗਦਾ ਕਿਤੇ ਚਿੜੀਆਂ ਦੇ ਚੰਬੇ ਨਾਲ ਸੰਬੰਧਿਤ ਨਾ ਹੋਵੇ, ਜਾਂ ਸਰਬਜੀਤ ਭਾਜੀ ਅੱਗੇ ਗੁਜ਼ਾਰਿਸ਼ ਹੈ ਕਿ ਉਹ ਦੇਖ ਲੈਣ ਸਰਚ ਮਾਰ ਕੇ, ਜੇ ਧੀਏ ਘਰ ਜਾ ਆਪਣੇ ਗੀਤ ਮਿਲਦਾ ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਦੇਣ। ਸੋ ਲੋ ਜੀ ਸਾਡੀ ਬੌਬੀ ਵੀ ਜੁੜੀ ਹੈ ਸਾਡੇ ਨਾਲ ਬ੍ਰਿਸਬੇਨ ਤੋਂ। ਸੋ ਬੌਬੀ ਸ਼ਵਿੰਦਰ ਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਸ਼ੁੱਕਰਵਾਰ ਦਾ ਲਹਿਰਾਂ ਪ੍ਰੋਗਰਾਮ ਜਿਹੜਾ ਉਹ ਸਾਡੇ ਨਾਲ ਸਾਂਝਾ ਕਰਦੀ ਹੈ। ਸੋ ਸ਼ੁੱਕਰਵਾਰ ਦੀ ਹੋਸਟ ਹੁੰਦੀ ਹੈ ਲਹਿਰਾਂ ਪ੍ਰੋਗਰਾਮ ਦੀ, ਬੜੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਇਹ ਵੀ ਕਰਦੀ ਹੈ ਤੇ ਸਾਨੂੰ ਆਪਣੇ ਪੁਰਾਣੇ ਦਿਨ ਜਿਹੜੇ ਯਾਦ ਉਹ ਦਿਵਾਉਂਦੀ ਰਹਿੰਦੀ ਹੈ। ਸੋ ਇਹਨੇ ਵੀ ਜੀ ਦੋ ਜਿਹੜੇ ਆ ਸਾਨੂੰ ਵੋਇਸ ਮੈਸੇਜਿਸ ਭੇਜੇ ਆ, ਉਹ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰਨੇ ਆ। ਸੋ ਸਰਬਜੀਤ ਭਾਜੀ ਅੱਗੇ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਦੇ ਬਾਅਦ ਵਿੱਚ ਇਹ ਜਿਹੜੇ ਮੈਸੇਜ ਉਹ ਵੀ ਚਲਾ ਦੇਣ। ਤੇ ਨਾਲ ਹੀ ਜੀ ਹਰਮਨਪ੍ਰੀਤ ਹੁਣਾਂ ਨੇ ਸਰਬਜੀਤ ਭਾਜੀ ਇਹ ਗੱਲ ਕਹਿ ਦਿੱਤੀ ਕਿ ਹਾਂਜੀ ਇਹ ਗੀਤ ਚਿੜੀਆਂ ਦਾ ਚੰਬਾ ਵੇ ਬਾਬੁਲ ਅਸੀਂ ਉੱਡ ਜਾਣਾ ਉਸੇ ਗੀਤ ਦਾ ਹੀ ਇਹ ਅੱਗੇ ਹੈ। ਸੋ ਇਹ ਵਾਲਾ ਗੀਤ ਪ੍ਰੋਗਰਾਮ ਦੇ ਵਿੱਚ ਅਸੀਂ ਚਲਾਉਣਾ ਹੈ, ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਚਲਾ ਦੇਵਾਂਗੇ। ਤੇ ਵਿਚਿੱਤਰ ਮੌਰ ਭੁੱਲਰ ਹੁਣਾਂ ਨੇ ਸ਼ਮਿੰਦਰ ਸਾਨੂੰ ਇੱਕ ਹੋਰ ਯਾਦ ਭੇਜੀ ਹੈ।
ਹਾਂਜੀ ਜ਼ਰੂਰ ਦੱਸੋ।
ਬਿਲਕੁਲ ਆਮ ਜਿਹਾ ਇੱਕ ਪਿੰਡ ਆ, ਉਹਦੇ ਬਾਹਰ ਕੱਚੀ ਗਲੀ ਆ ਤੇ ਉਹਦੇ ਉੱਤੇ ਜਿੱਦਾਂ ਬੈਠੀਆਂ ਹੋਈਆਂ ਜਨਾਨੀਆਂ ਨਾ, ਕਾਫੀ 8-10 ਜਨਾਨੀਆਂ ਜਿਹੜੀਆਂ ਉਹ ਬੈਠੀਆਂ ਹੋਈਆਂ ਤੇ ਗੱਲਾਂ ਬਾਤਾਂ ਮਾਰ ਰਹੀਆਂ ਤੇ ਵਿੱਚ ਹੀ ਬੱਚੇ ਖੇਡ ਰਹੇ ਆ। ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਇੱਕ ਮਾਹੌਲ ਉਦਾਂ ਦਾ ਹੋ ਜਾਂਦਾ ਵਿੱਚ ਹੀ ਬੱਚੇ ਖੇਡਦੇ ਹੁੰਦੇ ਆ, ਵਿੱਚ ਹੀ ਗੱਲਾਂ ਬਾਤਾਂ ਦਾ ਦੌਰ ਚੱਲਦਾ ਹੁੰਦਾ। ਸ਼ਮਿੰਦਰ
ਹਾਂਜੀ ਬਿਲਕੁਲ ਜੀ ਜੀ
ਜੀ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਜ਼ਿਆਦਾ ਸਮਾਂ ਨਹੀਂ ਰਿਹਾ ਤੇ ਗੀਤ ਦੀ ਫਰਮਾਇਸ਼ ਵੀ ਸਾਨੂੰ ਆਈ ਹੋਈ ਹੈ ਤੇ ਬੌਬੀ ਦੇ ਜਿਹੜੇ ਮੈਸੇਜਸ ਆ ਉਹ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਲੈਣੇ ਆ। ਸੋ ਸ਼ਮਿੰਦਰ ਕੀ ਕਹਿੰਦੇ ਹੋ, ਹੁਣ ਪ੍ਰੋਗਰਾਮ ਨੂੰ ਵਿਰਾਮ ਲਗਾਉਣਾ ਚਾਹੀਦਾ?
ਹਾਂਜੀ ਲੇਕਿਨ ਬੌਬੀ ਜੀ ਦੀ ਫਰਮਾਇਸ਼ ਤੋਂ ਪਹਿਲਾਂ
ਜੀ ਮੈਂ ਸਰਬਜੀਤ ਭਾਜੀ ਨੂੰ ਕਹਾਂਗੀ ਕਿ ਜੀ ਜਿਹੜਾ ਬੌਬੀ ਦਾ ਵੌਇਸ ਮੈਸੇਜ ਆ ਉਹ ਪਲੀਜ਼ ਤੁਸੀਂ ਪ੍ਰੋਗਰਾਮ ਦੇ ਵਿੱਚ ਚਲਾ ਦਿਓ।
ਸਤਿ ਸ਼੍ਰੀ ਅਕਾਲ ਜੀ ਦੋਨਾਂ ਭੈਣਾਂ ਨੂੰ ਤੇ ਪ੍ਰੋਗਰਾਮ ਸੁਣ ਰਹੇ ਸੀ ਦੀਦੀ, ਬਹੁਤ ਵਧੀਆ ਪ੍ਰੋਗਰਾਮ ਆ ਤੇ ਤੁਸੀਂ ਹੁਣੇ ਇੱਕ ਸੁਣਾਇਆ ਸੀ ਕਿ ਆਉਂਦੀ ਕੁੜੀ ਹੈ ਜਾਂਦੀ ਕੁੜੀ ਹੈ, ਮੈਂ ਸੋਚਿਆ ਚਲੋ ਮੈਂ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਦਿੰਦੀ ਹਾਂ। ਸੋ ਕੀ ਕਹਿੰਦੇ ਹੁੰਦੇ ਕਿ ਆਉਂਦੀ ਕੁੜੀ ਹੈ ਜਾਂਦੀ ਕੁੜੀ ਹੈ, ਟੋਕਰਾ ਭਰ ਲਿਆ ਇਨਾਰਾਂ ਦਾ, ਕਿੱਥੇ ਲਾਹੇਗੀ ਲਾਹੇਗੀ ਨੇ ਪਿੰਡ ਸਰਦਾਰਾਂ ਦਾ। ਸੋ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਇੰਜੋਏ ਕਰ ਰਹੇ ਹਾਂ, ਕੀਪ ਇਟ ਅਪ, ਸਤਿ ਸ਼੍ਰੀ ਅਕਾਲ
ਜੀ। ਬਹੁਤ ਬਹੁਤ ਸ਼ੁਕਰੀਆ ਬੌਬੀ। ਕਹਿੰਦੇ ਹੁੰਦੇ ਆ ਨਾ ਵੀ ਨੱਚਣ ਵਾਲੇ ਦੀ ਅੱਡੀ ਨੀ ਰਹਿੰਦੀ, ਗਾਉਣ ਵਾਲੇ ਦਾ ਮੂੰਹ ਹੈ ਨਾ, ਸੋ ਹਿਸਾਬ ਹੈ ਸਾਡਾ ਬਿਲਕੁਲ। ਸੋ ਬੜਾ ਵਧੀਆ ਲੱਗਾ ਇਸ ਯੁਗਲਬੰਦੀ ਲਈ, ਬਹੁਤ ਬਹੁਤ ਸ਼ੁਕਰੀਆ ਬੌਬੀ, ਮਜ਼ਾ ਆ ਗਿਆ ਮੈਨੂੰ ਸੁਣ ਕੇ। ਸੋ ਇਸੇ ਤਰ੍ਹਾਂ ਜਿਹੜੀ ਹੌਸਲਾ ਅਫਜ਼ਾਈ ਹੈ ਤੁਸੀਂ ਕਰਦੇ ਰਹਿਣਾ ਤੇ ਸਾਂਝ ਜਿਹੜੀ ਬਣਾਈ ਰੱਖਣੀ ਹੈ ਇਸੇ ਪਿਆਰ ਦਾ ਮੁਹੱਬਤ ਦਾ, ਇਸੇ ਦਾ ਨਾਮ ਹੀ ਜਿਹੜਾ ਹਰਮਨ ਰੇਡੀਓ ਜੀ। ਸੋ ਹਰਮਨ ਰੇਡੀਓ ਦੇ ਵਿਹੜੇ ਚ ਜਿਹੜੀਆਂ ਇਹ ਰੌਣਕਾਂ ਇਸੇ ਤਰ੍ਹਾਂ ਲੱਗਦੀਆਂ ਰਹਿਣ, ਕੁੜੀਆਂ ਚਿੜੀਆਂ ਇਸੇ ਤਰ੍ਹਾਂ ਗਾਉਂਦੀਆਂ ਰਹਿਣ, ਇਸੇ ਤਰ੍ਹਾਂ ਵਿਚਾਰਾਂ ਸੁਝਾਵਾਂ ਦੀ ਝੜੀ ਲੱਗਦੀ ਰਹੇ, ਸਿੱਖਦੇ ਸਿਖਾਉਂਦੇ ਰਹੀਏ, ਹੱਸਦੇ ਹਸਾਉਂਦੇ ਰਹੀਏ ਤੇ ਰੁੱਸਦੇ ਮਨਾਉਂਦੇ ਮਨਾਉਂਦੇ ਰਹੀਏ। ਸੋ ਬਿਲਕੁਲ ਜੀ ਪ੍ਰੋਗਰਾਮ ਕਰਕੇ ਬਹੁਤ ਮਜ਼ਾ ਆਇਆ, ਬਹੁਤ ਵਧੀਆ ਸਵੇਰ ਮੇਰੀ ਅੱਜ, ਤੁਹਾਡੇ ਸਾਰਿਆਂ ਦੇ ਵਿਚਾਰਾਂ ਨੇ ਤੁਹਾਡੇ ਸਾਰਿਆਂ ਦੇ ਮੈਸੇਜਿਸ ਨੇ ਕਰ ਦਿੱਤੀ ਹੈ। ਸੋ ਇਸੇ ਖੁਮਾਰੀ ਦੇ ਵਿੱਚ ਬੁੱਧਵਾਰ ਦਾ ਦਿਨ ਜਿਹੜਾ ਮੇਰਾ ਲੰਘਦਾ ਹੈ, ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਉਹਨਾਂ ਦੇ ਲਈ ਮਾਫੀ ਚਾਹੁੰਦੀ ਹਾਂ ਤੇ ਨਾਲ ਹੀ ਇੱਕ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਤੁਸੀਂ ਆਪਣੀ ਫੀਡਬੈਕ ਤੇ ਆਪਣੇ ਸੁਝਾਅ ਜਿਹੜੇ ਆ ਉਹ ਸਾਨੂੰ ਦੇਣੇ ਨਾ ਭੁੱਲਿਆ ਕਰੋ ਤਾਂ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਸੁਧਾਰ ਕਰ ਸਕੀਏ ਤੇ ਉਸ ਤਰ੍ਹਾਂ ਦਾ ਪ੍ਰੋਗਰਾਮ ਬਣਾ ਸਕੀਏ ਕੋਈ ਜਿਸ ਤਰ੍ਹਾਂ ਦਾ ਤੁਹਾਨੂੰ ਉਹ ਚੰਗਾ ਲੱਗਦਾ ਹੈ। ਸੋ ਉਮੀਦ ਕਰਦੀ ਹਾਂ ਜੀ ਤੁਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਇਹਨੂੰ ਇੰਜੋਏ ਕੀਤਾ ਹੋਏਗਾ। ਸੋ ਸ਼ਮਿੰਦਰ
ਹਾਂਜੀ ਸੁਖਤੇਜ ਜੀ
ਜੀ ਸ਼ਮੀ ਸੋ ਤੁਸੀਂ ਹੁਣ ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ?
ਹਾਂਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਜਿਵੇਂ ਕਿ ਮੈਂ ਸ਼ੁਰੂ ਚ ਤੁਹਾਨੂੰ ਕਿਹਾ ਕਿ ਤੁਹਾਡੀ ਹਰੇਕ ਜ਼ਿੰਦਗੀ ਦੀ ਤਮੰਨਾ ਪੂਰੀ ਹੋਵੇ, ਚੜ੍ਹਦੀਆਂ ਕਲਾ ਚ ਰਹੋ, ਹੌਸਲੇ ਚ ਰਹੋ, ਹਿੰਮਤ ਜ਼ਿੰਦਗੀ ਚ ਕਦੇ ਵੀ ਨਾ ਹਾਰੋ, ਮੇਰੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਇਸੇ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਅੱਜ ਲਹਿਰਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਅਗਲੇ ਹਫਤੇ ਫੇਰ ਮਿਲਣ ਦਾ ਵਾਅਦਾ ਕਰਦੀ ਆ ਜੀ। ਸੋ ਲਈ ਦਿਓ ਇਜਾਜ਼ਤ, ਰੱਬ ਰਾਖਾ।